তোমারে দুষ্ট দূত পরমেশ্বর মারে জনগী পজর কি করতা রে বাদশা শাহ সব বস কর দিনে অমৃত না মহারস পিনে নিরপা সঙ্গত মিল কি নো শরণ পরে প্রভ অন্তর জামি
শরণ পরে
পকড়ি প্রভ স্বামী
সো আও প্যারেও ਜਿਹੜੀ ਸੰਗਤ ਲੰਗਰ ਹਾਲ ਵਿੱਚ ਅਜੇ ਆਵਾਜ਼ ਜਾ ਰਹੀ ਹੈ ਸਭ ਨੂੰ ਬੇਨਤੀ ਆ ਕਿ ਲੰਗਰ ਪਾਣੀ ਛੱਕ ਕੇ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਆਓ ਸਹੀ ਇਨ ਇੰਗਲਿਸ਼ ਬੇਨਤੀ ਟੂ ਐਵਰੀਬਡੀ ਦੈਟ ਇਜ਼ ਇਨ ਦ ਲੰਗਰ ਹੋਲ ਟੂ ਕਮ ਇਨਸਾਈਡ ਦ ਦਰਬਾਰ ਸਾਹਿਬ ਸੋ ਵੀ ਕੈਨ ਸਟਾਰਟ ਡੂਇੰਗ ਵਿਚਾਰਾਂ ਬੋਥ ਇਨ ਪੰਜਾਬੀ ਐਂਡ ਇਨ ਇੰਗਲਿਸ਼ ਜਿਹੜੀਆਂ ਮਾਤਾਵਾਂ ਭੈਣਾਂ ਭੈਣਾਂ ਸਾਡੀਆਂ ਪਿੱਛੇ ਬੈਠੀਆਂ ਨੇ ਆਪ ਜੀ ਨੂੰ ਬੇਨਤੀ ਆ ਕਿ ਅੱਗੇ ਅੱਗੇ ਆ ਜਾਓ ਪਲੀਜ਼ ਐਂਡ ਜਿਹੜੇ ਵੀਰ ਨੇ ਥੋੜੇ ਇਕੱਠੇ ਹੋ ਜਾਈਏ ਜਿਹੜੇ ਬਾਕੀ ਸੰਗਤ ਆਏਗੀ ਉਹ ਤੁਹਾਡੇ ਪਿੱਛੇ ਬਹਿ ਸਕੇ ਸੋ ਐਵਰੀਵਨ ਜਸਟ ਗੈਦਰ ਅਪ ਟੁਗੇਦਰ ਸ਼ਬਦ ਜਿਹੜਾ ਆਪਾਂ ਪੜ੍ਹਨਾ ਸਾਰਿਆਂ ਨੇ ਰਲ ਕੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਸੌਖਾ ਸ਼ਬਦ ਹੈ ਜੋ ਆਪਾਂ ਸਾਰਿਆਂ ਨੇ ਸੁਣਿਆ ਹੀ ਹੈ ਸਾਰੇ ਨਾਲ ਰਲ ਕੇ ਬੋਲਿਓ ਮਾਈ ਮਦਰਸ ਮਾਈ ਸਿਸਟਰਸ ਮਾਈ ਬ੍ਰਦਰਸ ਮਾਈ ਫਾਦਰਸ ਐਵਰੀਵਨ ਟੁਗੇਦਰ ਕਿਸੇ ਦੀ ਰਸਨਾ ਵਾਂਝੀ ਨਾ ਰਵੇ ਨਾਲ ਨਾਲ ਥੋੜੀ ਵਿਚਾਰ ਕਰਾਂਗੇ ਭਾਈ ਸਾਹਿਬ ਜੀ ਵੀ ਪਹੁੰਚਣ ਵਾਲੇ ਆ ਸੋ ਆਪਾਂ ਸਾਰਿਆਂ ਨੇ ਰਲ ਕੇ ਲਾਹਾ ਲੈਣਾ ਗੱਜ ਕੇ ਹੁਣ ਬੋਲਿਓ
ਗੋਪਾਲ ਤੇਰਾ ਆਰਤਾ 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 ਜੋ ਜਨ ਤੁਮਰੀ ਭਗਤ ਕਰੰਤੇ ਜਨ ਤੁਮਰੀ ਭਗਤ ਕਰਨ
ਤੇ
ਤਿੰਨ ਕੇ ਕਾਜ ਸਵਾਰਤਾ ਗੋਪਾਲ
सारे करो कृपा जो जन तुम्हारी
सारे बोलो भाई संगया ना करो एवरीवन टुगेदर फिर जपो जो जन
जो जन तुम्हारी भगत करंते करंते सवारे सतगुर तुमरे काज सवारे
तुमरे काज सवारे सतगुर तुमरे काज सवारे
तुमरे काज सवारे
सतगुर तुमरे काज सवारे
फिर कर बैसो हर जन प्यारे फिर कर बैसो हर जन प्यारे
हर बैसो हर जन प्यारे फिर कर बैसो हर जन प्यारे
फिर कर बैसो हर जन प्यारे फिर कर बैसो हर जन प्यारे
फिर कर बैसो हर जन प्यारे फिर कर बैसो हर जन प्यारे
तुमरे काज सवारे सतगुर तुमरे काज सवारे तुमरे काज सवारे सतगुर तुमरे काज सवारे बोलो
तुमरे काज सवारे सतगुर तुमरे काज सवारे तुमरे काज सवारे सतगुर तुमरे काज सवारे
When we bring the true Sikhya of Gurbani into our life, Maharaj in Gurbani is saying, Satgur Tumre Kaj Savare. But there's one Sikhya that Pasha says to us, there's one teaching that Pasha says to us through Gurbani, that Thir Kar Baisoho Har Jan Pyare. If you're the Hari Jan, the slave of those godly qualities, Je Janya, ਤਾਂ ਤੈਨੂੰ ਅੰਦਰ ਟਿਕਾ ਰੱਖਣਾ ਪੈਣਾ ਆ ਥਿਰ ਘਰ ਬੈਸੋ ਆਪਾਂ ਕਹਿੰਦੇ ਹਾਂ ਕਿ ਆਪਣਾ ਦੁਨਿਆਵੀ ਘਰ ਪਰ ਉਹ ਘਰ ਦੀ ਗੱਲ ਨਹੀਂ ਪਾਸ਼ਾ ਅੰਦਰਲੇ ਘਰ ਦੀ ਗੱਲ ਕਰਦੇ ਨੇ ਸੋਚ ਕੇ ਵੇਖੋ ਪਿਆਰਿਓ ਵੀ ਸਪੈਂਡ ਓਲ ਡੇ ਲੌਂਗ ਕਲੀਨਿੰਗ ਆਰ ਹਾਊਸ ਆਪਾਂ ਸਾਰਾ ਦਿਨ ਲਾ ਲੈਂਦੇ ਹਾਂ ਘਰ ਦੀਆਂ ਸਫਾਈਆਂ ਕਰਦਿਆਂ ਪਰ ਇਹ ਨਹੀਂ ਸੋਚਦੇ ਕਿ ਮਨ ਦੀ ਵੀ ਸਫਾਈ ਸਾਨੂੰ ਕਰਨੀ ਪੈਣੀ ਹੈ Jede andar sade maade vichar chalde ne, the way we pick up all the dust from our shelves, the way we clean our surfaces at home with Dettol or antibacterial wipes, we need to take the viruses out from inside as well. Jede maade khyal ne, jediyan vicharan sade andar chaldiyan, the negative way of thinking, the only person that can change us is ourselves. ਭਾਈ ਸਾਹਿਬ ਜੀ ਕੱਲ ਦੀਵਾਨ ਚ ਕਹਿੰਦੇ ਸੀ ਬੇਨਤੀਆਂ ਕਰਦੇ ਸੀ ਕਿ ਵੇਖੋ ਪਿਆਰਿਓ ਰੱਬ ਕਿੱਥੇ ਹੈ ਸਾਡੇ ਅੰਦਰ ਸਾਡੇ ਵਿੱਚ ਤਾਂ ਜੇ ਫਿਰ ਆਪਾਂ ਰੱਬ ਤੇ ਭਰੋਸਾ ਕਰਨਾ ਭਰੋਸਾ ਕਿਤੇ ਕਰਨਾ ਪੈਣਾ ਆਪਣੇ ਆਪ ਤੇ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਮੇਰੇ ਚ ਇਹ ਅਬਿਲਿਟੀ ਹੈ ਅੱਜ ਜੇ ਮੈਂ ਆਸਟ੍ਰੇਲੀਆ ਚ ਬੈਠਾ ਆ ਹਾਉ ਆਮ ਆਈ ਸਿਟਿੰਗ ਇਨ ਆਸਟ੍ਰੇਲੀਆ ਬਿਕਾਜ਼ ਆਈ ਫਿਲ ਦੋਜ਼ ਪੇਪਰਸ ਇਨ ਆਈ ਵੈਂਟ ਟੂ ਦੀ ਐਮਬੈਸੀਜ਼ ਆਈ ਵੈਂਟ ਟੂ ਦਿੱਲੀ ਆਈ ਡਿਡ ਦਿਸ ਆਈ ਡਿਡ ਦੈਟ ਐਂਡ ਟੁਡੇ ਆਈ ਐਮ ਸੈਟਲਡ ਇਨ ਆਸਟ੍ਰੇਲੀਆ ਵਿਦ ਮਾਈ ਫੈਮਿਲੀਜ਼ ਚਿਲਡਰਨ ਐਂਡ ਲੁੱਕ ਮਾਈ ਬਿਜ਼ਨਸ ਪਰ ਕਿਤੇ ਭਰੋਸਾ ਰੱਖਣਾ ਪਿਆ ਕਿ ਮੈਂ ਕਰ ਸਕਦਾ ਯਾਰ ਜੇ ਦੁਨੀਆ ਤੁਰੀ ਫਿਰਦੀ ਕਰਦੀ ਆ ਕਿ ਮੈਂ ਕਿਉਂ ਨੀ ਇਹ ਕੰਮ ਅਚੀਵ ਕਰ ਸਕਦਾ ਮੈਂ ਕਿਉਂ ਨੀ ਬਿਜ਼ਨਸ ਸ਼ੁਰੂ ਕਰ ਸਕਦਾ ਚੰਗਿਆਂ ਦੀ ਸੰਗਤ ਵਿੱਚ ਬੈਠ ਕੇ ਬਾਈ ਹੈਵਿੰਗ ਦ ਕੰਪਨੀ ਆਫ ਗੁੱਡ ਅੰਡਰਸਟੈਂਡਿੰਗ ਪੀਪਲ ਬਾਈ ਸਿਟਿੰਗ ਵਿਦ ਦੈਮ ਮਾਈ ਅੰਡਰਸਟੈਂਡਿੰਗ ਹੈਜ਼ ਚੇਂਜ ਅੰਦਰ ਮੈਂ ਥਿਰ ਘਰ ਬਹਿਸੋ ਹਰ ਜਣ ਪਿਆਰੇ ਮੇਰੇ ਅੰਦਰ ਟਕਾ ਆ ਗਿਆ ਅੱਗੇ ਮੈਂ ਡਾਵਾਂ ਡੋਲ ਸੀ ਹੁਣ ਵੇਖੋ ਆਪਾਂ ਕਹਿੰਦੇ ਹਾਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੋ ਤਾਂ ਆਪਾਂ ਸ਼ਬਦ ਕੀ ਪੜਾਂਗੇ ਦੋਵੇਂ ਹੱਥ ਜੋਰ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ। ਦੋਵੇਂ ਕਰ ਜੋੜ। ਹੁਣ ਮੈਨੂੰ ਇੱਕ ਮਿੰਟ ਬੋਲ ਕੇ ਦੱਸੋ ਪਿਆਰਿਓ, ਗੁਰਬਾਣੀ ਇਜ਼ ਫੋਰ ਐਵਰੀਬਾਡੀ, ਯੈਸ ਔਰ ਨੋ? ਗੁਰਬਾਣੀ ਸਭ ਵਾਸਤੇ ਆ, ਹੈ ਨਾ ਜੀ? ਬੱਚੇ ਵਾਸਤੇ, ਸਿਆਣੇ ਵਾਸਤੇ, ਸਭ ਵਾਸਤੇ, ਸਾਡੇ ਵਾਸਤੇ, ਹਿੰਦੂਆਂ, ਐਵਰੀਵਨ ਇਜ਼ ਯੂਨੀਵਰਸਲ ਟਰੂਥ, ਸਿੱਖਿਆ ਆ। ਅੱਛਾ, ਇਹ ਗੁਣਖਤਾ ਆਪਾਂ ਸਮਝ ਲਿਆ। ਹੁਣ ਮੈਨੂੰ ਬੋਲ ਕੇ ਦੱਸੋ ਪਿਆਰਿਓ, ਜਿਹਦੇ ਹੱਥ ਨੇ ਗੁਰਬਾਣੀ ਉਹਨਾਂ ਵਾਸਤੇ ਵੀ ਹੈ, ਜਿਹਨਾਂ ਦੇ ਨਹੀਂ ਗੁਰਬਾਣੀ ਉਹਨਾਂ ਵਾਸਤੇ ਨਹੀਂ ਹੈ? ਗੁਰਬਾਣੀ ਉਹਨਾਂ ਵਾਸਤੇ ਵੀ ਹੈ। ਤਾਂ ਜਿਹਦੇ ਕੋਲ ਹੱਥ ਨਹੀਂ ਉਹ ਕਿਵੇਂ ਹੱਥ ਜੋੜੇਗਾ? ਦ ਪਰਸਨ ਦੈਟ ਡਸਨਟ ਹੈਵ ਹੈਂਡਸ। ਦੋਵੇਂ ਕਰ ਜੋਰ ਕਰੋ, ਅਰਦਾਸ ਤੁਧ ਭਾਵੇ ਤਾਂ ਆਣੈ ਰਾਸ। ਹਾਊ ਵਿਲ ਦੈਟ ਪਰਸਨ ਡੂ ਐਨ ਅਰਦਾਸ? ਦੈਟ ਦੋਵੇਂ ਕਰ ਜੋੜ ਮੀਨਸ ਯੋਰ ਡਿਊਐਲਿਟੀ ਇਨਸਾਈਡ ਯੂ, ਦ ਡਬਲ ਮਾਇੰਡ ਦੈਟ ਯੂ ਹੈਵ। ਇਹ ਦੋਵੇਂ ਕਰ ਇੱਕ ਇਕੱਠੇ ਕਰਕੇ ਤੂੰ ਆਪਣੇ ਆਪ ਨੂੰ ਕਹਿ, ਥਿਰ ਕਰ ਵੈਸੋ ਹਰ ਜਨ ਪਿਆਰੇ, ਕਿ ਮੈਂ ਅੰਦਰ ਬਹਿ ਗਿਆ, ਟਕਾ ਬਣ ਗਿਆ, ਮੈਂ 110% ਬਿਲੀਵ ਕਰ ਰਿਹਾ ਕਿ ਆਈ ਕੈਨ ਅਚੀਵ ਦਿਸ। ਦੋਵੇਂ ਕਰ ਜੋੜ ਕਰੋ, ਅਰਦਾਸ ਅੰਦਰੋਂ ਆਪਣੇ ਆਪ ਨੂੰ ਵਿਲ ਪਾਵਰ ਲੈ ਕੇ ਇਹ ਅਰਦਾਸ ਕਰ, ਤਾਂ ਕੀ ਹੋਏਗਾ? ਤੁਧ ਪਾਵੈ ਤਾਂ ਆਣੈ ਰਾਸ। ਕਹਿੰਦੇ ਕੰਮ ਤੇਰਾ ਰਾਸ ਹੋਏਗਾ। ਇੱਦਾਂ ਦਾ ਕੋਈ ਨਹੀਂ ਹੋਇਆ ਜਿਹੜਾ ਬੰਦਾ ਅੰਦਰੋਂ ਫੁੱਲ ਕੌਨਫੀਡੈਂਸ ਦੇ ਨਾਲ ਕੰਮ ਕਰੇਗਾ ਕਿ ਉਹਦਾ ਕੰਮ ਸਿਰੇ ਨਾ, ਬੋਲੋ ਪਿਆਰੇ, ਉਹ ਸਿਰੇ ਨਾ ਚੜੇ, ਚੜੇਗਾ। ਦੈਟ ਪਰਸਨਸ ਵਰਕ ਵਿਲ ਬੀ ਫੁਲਫਿਲਡ, ਬਟ ਯੂ ਨੀਡ ਟੂ ਸੈਟਲ ਡਾਊਨ। ਥਿਰ ਕਰ ਬੈਸੋ ਹਰ ਜਨ ਪਿਆਰੇ, ਐਂਡ ਵਟ ਵਿਲ ਹੈਪਨ? ਦੈਟ ਟਰੂ ਨੌਲੇਜ, ਦੈਟ ਟਰੂ ਅੰਡਰਸਟੈਂਡਿੰਗ, ਦੈਟ ਸੱਚਾ ਗਿਆਨ ਸਤਿਗੁਰ ਤੁਮਰੇ ਕਾਜ ਸਵਾਰੇ। ਇੱਕ ਵਾਰੀ ਪੰਗਤੀ ਬੋਲ ਕੇ ਇੱਦਾਂ ਸਾਰੇ ਆਪਾਂ ਫਿਰ ਸਮਾਪਤੀ ਕਰੀਏ। ਭਾਈ ਸਾਹਿਬ ਜੀ ਸਟੇਜ ਤੇ ਪਹੁੰਚ ਗਏ ਨੇ। ਮੈਂ ਬੇਨਤੀ ਫਿਰ ਦੁਬਾਰਾ ਕਰਾਂ, ਦ ਸੰਗਤ ਇਨ ਦ ਲੰਗਰ ਹੋਲ, ਸਭ ਨੂੰ ਬੇਨਤੀ ਆ ਕਿ ਤੁਸੀਂ ਪੰਡਾਲ ਹਾਲ ਵਿੱਚ ਪਹੁੰਚਿਓ। ਗੱਜ ਕੇ ਇਹ ਦੋ ਪੰਗਤੀਆਂ ਪੜ੍ਹ ਕੇ ਕਰੀਏ ਸਮਾਪਤੀ, ਕਿਸੇ ਦੀ ਰਸਨਾ ਵਾਂਝੀ ਨਾ ਰਹੇ।
ਥਿਰ ਕਰ ਬੈਸੋ ਹਰ ਜਨ ਪਿਆਰੇ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ,
ਸਾਰੇ ਜਪੋ
ਤੁਮਰੇ ਕਾਜ ਕਾਜ ਸਵਾਰੇ, ਫਿਰ ਘਰ ਬੈਸੋ ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰੇ,
ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰੇ।
ਸੇਵਾ ਪ੍ਰਵਾਨ ਕਰ ਲੈਣੀ। ਫਿਰ ਦੁਬਾਰਾ ਬੇਨਤੀ ਕਰਾਂ, ਜਿਹੜੇ ਵੀਰ ਭੈਣ ਭਰਾ ਬਾਹਰ ਖੜੇ ਨੇ ਉਹਨਾਂ ਨੂੰ ਬੇਨਤੀ ਆ ਕਿ ਦੀਵਾਨ ਹਾਲ ਵਿੱਚ ਪਹੁੰਚੀਏ, ਥੋੜੇ ਸਮੇਂ ਤੋਂ ਵੱਧ ਲਾਹਾ ਪ੍ਰਾਪਤ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਾਹਿਗੁਰੂ ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ ਗਾਵਾਂ ਦਿਨ ਰਾਤ ਨਾਨਕ ਚਾਉ ਜੀ ਨਾਨਕ ਚਾਉ ਤੇਰਾ ਕੀਤਾ ਜਤੋ ਨਾ ਤੇਰਾ ਕੀਤਾ
ਜਤੋ
ਮੈਨੂੰ ਜੋਗ ਕੀਤੀ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਮਹਿਰਾਮਤ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵ ਹਰਿਆ ਓ ਜੀ ਤਨ ਮਨ ਥੀਵ ਹਰਿਆ ਤਨ ਮਨ ਥੀ ਪੀਵੇ ਹਰਿਆ।
ਸੱਚਾ ਗਿਆਨ ਜ਼ਿੰਦਗੀ ਜਾਵੇ, ਜ਼ਿੰਦਗੀ ਸੋਹਣੀ ਬਣ ਜਾਂਦੀ, ਜ਼ਿੰਦਗੀ ਪਿਆਰੀ ਬਣ ਜਾਂਦੀ, ਜ਼ਿੰਦਗੀ ਵਿੱਚ ਖੁਸ਼ੀ ਆ ਜਾਂਦੀ। ਸੋ ਨਾਨਕ ਨਾਮ ਮਿਲੇ ਤਾਂ ਜੀਵਾਂ। ਅਸਲ ਜ਼ਿੰਦਗੀ ਹੈ ਗਿਆਨ ਦੇ ਨਾਲ, ਨਾਮ ਦੇ ਨਾਲ, ਸਮਝ ਦੇ ਨਾਲ। ਤੇ ਜਿਵੇਂ ਜਿਵੇਂ ਸਮਝ ਵੱਧਦੀ ਹੈ ਜ਼ਿੰਦਗੀ ਵਿੱਚ, ਨਾਮ ਮਤਲਬ ਗਿਆਨ ਆਉਂਦਾ ਹੈ, ਅਕਲ ਆਉਂਦੀ ਹੈ। ਪ੍ਰੈਕਟੀਕਲ ਜਦੋਂ ਅਸੀਂ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਹਾਂ, ਪ੍ਰੈਕਟਿਸ ਕਰਦੇ ਹਾਂ, ਫਿਰ ਜ਼ਿੰਦਗੀ ਓਨੀ ਹੀ ਸੋਹਣੀ ਬਣਦੀ ਜਾਂਦੀ ਹੈ। ਤਨ ਮਨ ਥੀਵੇ ਹਰਿਆ। ਇਸੇ ਕਰਕੇ ਲੋੜ ਹੈ ਗਿਆਨ ਨੂੰ ਸਮਝਣ ਦੀ। ਚੌਥੇ ਪਾਤਸ਼ਾਹ ਦਾ ਬਚਨ ਹੈ, ਸਾਰੇ ਰਲ ਕੇ ਪੜ੍ਹਦੇ ਹਾਂ। ਆਪਣੀ ਆਪਣੀ ਥਾਂ ਤੇ ਨਮਸਕਾਰ ਕਰਕੇ ਸੰਗਤ ਸਾਰੀ ਬੈਠ ਜਾਓ। ਅਜੇ ਲੰਗਰ ਵਾਲੇ ਪਾਸੇ ਵੀ ਕਾਫੀ ਸੰਗਤ ਪ੍ਰਸ਼ਾਦਾ ਪਾਣੀ ਛੱਕ ਰਹੀ ਹੈ, ਲੰਗਰ ਛੱਕ ਕੇ, ਚਾਹ ਛੱਕ ਕੇ, ਪੰਡਾਲ ਚ ਸਜੋ, ਫਿਰ ਹੌਲੀ ਹੌਲੀ ਦੀਵਾਨ ਵਿੱਚ ਸਜਣਾ ਹੈ, ਫਿਰ ਸਮਾਪਤੀ ਤੋਂ ਬਾਅਦ ਪ੍ਰਸ਼ਾਦ ਪਾਣੀ ਛੱਕ ਕੇ ਫਿਰ ਆਪਾਂ ਚਾਲਾ ਪਾਉਣਾ। ਸੋ ਟਕਾ ਬਣਾ ਕੇ ਚੌਥੇ ਪਾਤਸ਼ਾਹ ਦਾ ਬਚਨ ਹੈ ਆਪਾਂ ਸਾਰੇ ਪੜ੍ਹਦੇ ਹਾਂ। ਕੋਈ ਰਸਨਾ ਵਾਂਝੀ ਨਾ ਰਵੇ, ਸਾਥ ਦਿਓ ਨਾਲ।
ਨਾਮ ਜਪੋ ਮੇਰੇ ਸਾਜਨ ਸੈਂ, ਨਾਮ ਜਪੋ ਮੇਰੇ ਸਾਜਨ ਸੈਂ, ਨਾਮ ਜਪੋ
ਸ਼ੇਰ
पूरी पै गई है मेरी पूरी
गुरपूरा जदों दा मिलिया सतगुर
ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਸਤਿਗੁਰ ਦੇ ਦਰਬਾਰ ਵਿੱਚ ਇਕੱਠੇ ਹੋਏ ਹਾਂ। ਕੇਂਜ ਦਾ ਇਲਾਕਾ ਪਿੰਡਾਂ ਦਾ ਇਲਾਕਾ ਹੈ, ਖੇਤੀਬਾੜੀ ਦਾ ਇਲਾਕਾ ਹੈ। ਜਿੱਦਾਂ ਪਿੰਡਾਂ ਵਿੱਚ ਫਿਰਦੇ ਹੁੰਦੇ ਆ, ਪਿੰਡਾਂ ਦੇ ਲੋਕ ਹੁੰਦੇ ਆ, ਉਸ ਹਿਸਾਬ ਦੇ ਆ ਸਾਰੇ। ਸਿੱਧਾ ਸਾਦਾ ਜਿਹਾ ਸਿਸਟਮ ਹੈ। ਮੈਂ ਖੇਤ ਵਿੱਚ ਰਹਿ ਰਿਹਾ ਹਾਂ ਸਰਦਾਰ ਸੋਢੀ ਸਿੰਘ ਹੋਣਾ ਦੇ ਘਰ ਵਿੱਚ, ਤੇ ਉੱਥੇ ਤੇ ਮੈਨੂੰ ਏਦਾਂ ਲੱਗਦਾ ਵੀ ਆਸਟ੍ਰੇਲੀਆ 'ਚ ਆਏ ਹੀ ਨਹੀਂ ਹੋਏ। ਬਿਲਕੁਲ ਹੀ ਆਲਾ ਦੁਆਲਾ ਪਿੰਡਾਂ ਵਾਲਾ, ਜਾਮਣ ਦੇ ਦਰਖਤ ਲੱਗੇ ਆ ਜਿਹੜੇ ਇੱਥੇ ਦਿਸਦੇ ਨਹੀਂ ਕਿਤੇ, ਉੱਥੇ ਜਾਮਣ ਵੀ ਲੱਗੇ ਆ, ਅੰਬ ਲੱਗੇ ਹੈ, ਅਮਰੂਦ ਲੱਗੇ ਹੈ, ਬਿਲਕੁਲ ਨਿੰਮ ਲਾਈ ਹੋਈ ਇੰਡੀਆ ਵਾਲੀ, ਦੇਸੀ ਨਿੰਮ ਜਿਹੜੀ ਹੁੰਦੀ ਆ ਆਪਣੇ ਇੰਡੀਆ ਵਿੱਚ। ਤੇ ਬਿਲਕੁਲ ਏਦਾਂ ਲੱਗਦਾ ਵੀ ਪੰਜਾਬ ਵਿੱਚ ਫਿਰਦੇ ਆ, ਬਿਲਕੁਲ ਦੇਸੀ ਇੱਥੇ ਪੰਜਾਬ ਵਾਲਾ ਮਾਹੌਲ ਲੱਗਦਾ, ਸਾਰਾ ਕੁਝ ਹੀ ਹੁੰਦਾ। ਦੇਸੀ ਕੱਢਦੇ ਤੇ ਨਹੀਂ ਕਿਤੇ ਬਈ, ਜਦੋਂ ਸਾਰਾ ਕੁਝ ਦੇਸੀ ਚੱਲਦਾ, ਹੋ ਸਕਦਾ ਦੇਸੀ ਕੱਢਣ ਵਾਲੇ ਵੀ ਹੋਣ ਵਿੱਚ, ਕਹਿੰਦੇ ਵਾਧੂ ਹੈ ਬਈ ਵਾਧੂ। ਮੈਂ ਸੋਚਦਾ ਮੇਰੇ ਦਿਮਾਗ, ਮੈਂ ਪੁੱਛਿਆ ਨਹੀਂ, ਵੈਸੇ ਮੈਂ ਪੁੱਛ ਲੈਂਦਾ ਹੁੰਦਾ ਵੀ ਕੀ ਹਿਸਾਬ ਕਿਤਾਬ ਇੱਥੋਂ ਦਾ, ਪਰ ਮੈਂ ਜਦੋਂ ਦੇਸੀ ਦੇਸੀ ਸਾਰਾ ਕੁਝ ਹੈ, ਹੋ ਸਕਦਾ ਵੀ ਦੇਸੀ ਕੱਢਣ ਵਾਲੇ ਵੀ ਕੰਮ, ਜਦੋਂ ਸਾਰਾ ਹੀ ਆਉਂਦਾ ਫਿਰ ਬੰਦੇ ਕੱਢ ਹੀ ਲੈਂਦੇ। ਪਰ ਇੱਕ ਗੱਲ ਸੁਣੋ ਵੀ ਪਿਆਰਿਓ, ਦੇਸੀ ਬੰਦਿਆਂ ਨੇ ਦੇਸੀਆਂ ਕੱਢਣੀਆਂ ਸ਼ੁਰੂ ਕੀਤੀਆਂ, ਹੌਲੀ ਹੌਲੀ ਅੱਜ ਕੱਲ੍ਹ ਕੰਪਨੀਆਂ ਬਣ ਗਈਆਂ, ਕੰਪਨੀਆਂ ਵਾਲੇ ਬ੍ਰਾਂਡ ਆ ਗਏ ਤਰ੍ਹਾਂ ਤਰ੍ਹਾਂ ਦੇ, ਇਹਦੇ ਵਿੱਚ ਵੀ ਬੜਾ ਕੁਛ ਹੋਏਗਾ। ਸਾਨੂੰ ਇਹਦੇ ਬਾਰੇ ਨੌਲੇਜ ਨਹੀਂ, ਪਤਾ ਨਹੀਂ, ਪਰ ਪੁਰਾਣੇ ਵੇਲਿਆਂ ਦੇ ਵਿੱਚ ਜਿੱਦਾਂ ਲੋਕ ਕੱਢਦੇ ਹੁੰਦੇ ਸੀ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਸ਼ਰਾਬ ਨੂੰ ਪੀਤੀ ਨਹੀਂ, ਆਪਣੀ ਲਾਈਫ 'ਚ ਨਾ ਕੱਢੀ ਹੈ ਕਦੇ ਨਾ ਪੀਤੀ ਹੈ। ਪਰ ਮੈਂ ਆਪਣੇ ਟੱਬਰਾਂ ਦੇ ਵਿੱਚ, ਆਪਣੇ ਪਰਿਵਾਰਾਂ ਵਿੱਚ ਕੱਢਦਿਆਂ ਨੂੰ ਵੀ ਵੇਖਿਆ ਅਤੇ ਪੀਂਦਿਆਂ ਨੂੰ ਵੀ ਵੇਖਿਆ। ਬਹੁਤ ਛੋਟੀ ਉਮਰ ਦੇ ਵਿੱਚ ਮੈਂ ਸ਼ਰਾਬ ਕੱਢਦਿਆਂ ਨੂੰ ਵੇਖਿਆ, ਤੇ ਜਦੋਂ ਸ਼ਰਾਬ ਕੱਢੀ ਜਾਂਦੀ ਹੈ ਉਹਦਾ ਇੱਕ ਤਰੀਕਾ ਹੈ ਵੀ ਗੁੜ ਨੂੰ ਉਹ ਕਈ ਦਿਨ ਰੱਖਦੇ ਹੈ, ਉਹ ਗਲਦਾ, ਉਹ ਲਾਹਣ ਬਣ ਜਾਂਦਾ ਹੈ, ਫਿਰ ਉਹਦੇ ਵਿੱਚ ਮਹੂਏ ਦੇ ਫੁੱਲ ਪਾਉਂਦੇ ਹੈ, ਕਿੱਕਰ ਦਾ ਸੱਕ ਪਾਉਂਦੇ ਹੈ, ਤੇ ਕੱਢਣ ਵੇਲੇ ਜਦੋਂ ਸ਼ਰਾਬ ਕੱਢੀ ਜਾਂਦੀ ਹੈ ਫਿਰ ਭੱਠੀ ਲਾਈ ਜਾਂਦੀ ਹੈ, ਫਿਰ ਉੱਤੇ ਪੋਚਾ ਫੇਰਦੇ ਨੇ, ਫਿਰ ਉਹ ਭਾਫ਼ ਬਣ ਕੇ ਉੱਡਦਾ, ਤੇ ਹੌਲੀ ਹੌਲੀ ਉਹ ਇੱਕ ਇੱਕ ਬੂੰਦ ਕਰਕੇ ਉਹਦੇ ਵਿੱਚ ਜਿਹੜੀ ਹੈ ਡਿੱਗਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤਰੀਕਾ ਦੱਸਿਆ, ਕਹਿੰਦੇ ਜੇ ਕੱਢਣੀ ਹੋਈ ਹੈ ਤੇ ਫਿਰ ਇੱਦਾਂ ਕੱਢੋ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹਦਾ ਨਸ਼ਾ ਕਰਦੇ ਹੋ ਲੈ ਜਾਂਦਾ ਹੈ, ਥੋੜਾ ਚਿਰ ਨਸ਼ਾ ਚੜ੍ਹਦਾ ਲੈਂਦਾ, ਚੜ੍ਹਦਾ ਲੈਂਦਾ, ਚੜ੍ਹਦਾ ਲੈਂਦਾ ਹੈ। ਹੁਣ ਉਸ ਵੇਲੇ ਦੇ ਵਿੱਚ ਜੋਗੀ ਵੀ ਪੀਂਦੇ ਸੀ ਸਮਾਧੀ ਲਾਉਣ ਲਈ, ਜੋਗੀਆਂ ਨੇ ਸਮਾਧੀ ਲਾਉਣ ਲਈ ਪੀਣੀ, ਉਹਨਾਂ ਆਖਣਾ ਜਦੋਂ ਅਸੀਂ ਸ਼ਰਾਬ ਪੀ ਲੈਂਦੇ ਹਾਂ ਸਾਡੀ ਸਮਾਧੀ ਬੜੀ ਲੱਗਦੀ, ਅੱਖਾਂ ਕਰਕੇ ਅੱਖਾਂ ਬੰਦ ਕਰਕੇ ਬਹਿ ਜਾਂਦੇ ਹਾਂ, ਸੁੱਧ ਬੁੱਧ ਭੁੱਲ ਜਾਂਦੀ ਹੈ, ਜਦੋਂ ਸ਼ਰਾਬ ਪੀ ਕੇ ਸਮਾਧੀ ਲਾਈਏ ਤੇ ਬੜੀ ਸਮਾਧੀ ਲੱਗਦੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜੇ ਸ਼ਰਾਬਾਂ ਪੀ ਕੇ ਹੀ ਸਮਾਧੀ ਲਾਈ ਤੇ ਕੀ ਲਾਈ, ਜੇ ਸ਼ਰਾਬਾਂ ਪੀ ਕੇ ਹੀ ਤੁਹਾਨੂੰ ਲੋਰ ਚੜਿਆ ਤੇ ਕੀ ਚੜਿਆ, ਸੁਣੋ, ਸ਼ਰਾਬਾਂ ਪੀ ਕੇ ਹੀ ਖੁਸ਼ੀਆਂ ਚੜੀਆਂ ਤੇ ਕੀ ਚੜੀਆਂ, ਸ਼ਰਾਬਾਂ ਪੀ ਕੇ ਹੀ ਮਸਤ ਹੋਏ ਤੇ ਕੀ ਹੋਏ। ਜੇ ਸ਼ਰਾਬ ਪੀ ਕੇ ਹੀ ਤੁਸੀਂ ਕਹਿੰਦੇ ਆ ਵੀ ਲੋਰ ਆਉਂਦਾ, ਮਸਤੀ ਆਉਂਦੀ ਹੈ, ਤੇ ਕਾਹਦਾ ਨਸ਼ਾ ਤੁਹਾਡਾ, ਕਾਹਦੀ ਸ਼ਰਾਬ ਹੈ। ਹੁਣ ਕੋਈ ਨਸ਼ਾ 8 ਘੰਟੇ ਬਾਅਦ ਲੈ ਜਾਂਦਾ, ਕੋਈ 4 ਘੰਟੇ ਬਾਅਦ ਲੈ ਜਾਂਦਾ, ਕੋਈ 10 ਘੰਟੇ ਬਾਅਦ ਲੈ ਜਾਂਦਾ। ਮਹਾਰਾਜ ਕਹਿੰਦੇ ਆ ਇਹੋ ਜਿਹੀ ਕਿਉਂ ਨਹੀਂ ਕੱਢਦੇ, ਇਹੋ ਜਿਹੀ ਕਿਉਂ ਨਹੀਂ ਪੀਂਦੇ ਵੀ ਬੰਦਾ ਸਦਾ ਹੀ ਲੋਰ 'ਚ ਰਹੇ, ਲਵੇ ਹੀ ਨਾ, ਇੱਕ ਵਾਰੀ ਪੀਵੇ ਤੇ ਲਵੇ ਹੀ ਨਾ, ਐਸਾ ਨਸ਼ਾ ਕਰੋ ਹਰ ਵੇਲੇ ਅੱਖ ਵਿੱਚ ਚਮਕ ਰਵੇ, ਹਰ ਵੇਲੇ ਇੱਕ ਮਸਤੀ ਬਣੀ ਰਵੇ, ਹਰ ਵੇਲੇ ਇੱਕ ਸਰੂਰ ਬਣਿਆ ਰਵੇ, ਹਰ ਵੇਲੇ ਇੱਕ ਖੇੜਾ ਬਣਿਆ ਰਵੇ। ਉਹ ਜੇ ਪੀਣੀ ਹੈ ਤੇ ਇੱਦਾਂ ਦੀ ਕਿਉਂ ਨਹੀਂ ਪੀਂਦੇ, ਹੁਣ ਦੇਸੀ ਲੋਕ ਸੀ ਤੇ ਦੇਸੀ ਕੱਢਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਦੇਸੀਆਂ ਦੇ ਵਿੱਚ ਜਾ ਕੇ ਤਰੀਕਾ ਵੀ ਦੇਸੀ ਦੱਸਿਆ। ਕਹਿੰਦੇ ਮਹਾਰਾਜ ਏਦਾਂ ਦੀ ਫਿਰ ਕਿਹੜੀ ਹੈ? ਮਹਾਰਾਜ ਕਹਿੰਦੇ ਨੇ ਇੱਕ ਤੇ ਪੀਂਦਿਆ ਤਨ ਮੂੰਹ ਰਾਹੀਂ ਪੀਤੀ ਜਾਂਦੀ ਹੈ, ਇੱਕ ਪੀਂਦਾ ਮਨ ਉਹ ਪੀਵੀਦੀ ਹੈ। ਤਨ ਨੂੰ ਲੋਰ ਚ ਕਰਨਾ ਕਿ ਮਨ ਨੂੰ ਕਰਨਾ? ਮਨ ਨੂੰ ਕਰਨਾ, ਮਨ ਲੋਰ ਵਿੱਚ ਰਵੇ, ਮਨ ਨੂੰ ਹੁਲਾਰੇ ਆਉਣ, ਮਨ ਮਸਤ ਹੋਵੇ। ਗੁਰੂ ਸਾਹਿਬ ਨੇ ਫਿਰ ਤਰੀਕਾ ਦੱਸਿਆ, ਕਹਿੰਦੇ ਜੇ ਕਰਨਾ ਹੈ ਨਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚਵਾਈਐ ਬਾਬਾ ਮਨ ਮਤਵਾਲੋ। ਬਾਬਾ ਉਹ ਜੋਗੀਆ ਮੇਰਾ ਮਨ ਮਤਵਾਲਾ ਹੈ, ਮਤ ਮਸਤ ਹੈ, ਮੈਂ ਬਹੁਤ ਮਸਤ ਰਹਿੰਦਾ, ਮੈਂ ਬਹੁਤ ਖੁਸ਼ ਰਹਿੰਦਾ, ਮੈਂ ਬੜੇ ਆਨੰਦ ਚ ਰਹਿੰਦਾ, ਮੈਂ ਬਹੁਤ ਖੇੜੇ ਚ ਰਹਿੰਦਾ, ਪਰ ਮੈਂ ਤੇਰੇ ਵਾਲੀ ਪੀ ਕੇ ਨਹੀਂ ਖੁਸ਼ ਰਹਿੰਦਾ, ਮੈਂ ਇੱਦਾਂ ਹੀ ਖੁਸ਼ ਰਹਿ ਲੈਂਦਾ। ਯਾਦ ਰੱਖਣਾ ਵੀਰੋ, ਜੇ ਕਹਿੰਦੇ ਆ ਨਾ ਵੀ ਪੀ ਕੇ ਖੁਸ਼ੀ ਮਿਲਦੀ ਹੈ, ਬੜੀ ਦੁਨੀਆ ਇੱਦਾਂ ਦੀ ਹੈ ਖੁਸ਼ ਬਹੁਤ ਨੇ ਪਰ ਪੀਣ ਦੀ ਲੋੜ ਹੀ ਨਹੀਂ ਪੈਂਦੀ, ਖੁਸ਼ ਨੇ ਮਸਤ। ਤੇ ਮੈਂ ਤੁਹਾਨੂੰ ਇਹ ਅਰਜ਼ ਕਰਦਾ ਵੀ ਗੁਰੂ ਨਾਨਕ ਦੀ ਦੱਸੀ ਹੋਈ ਵੀ ਕਦੇ ਕੱਢੋ, ਉਹਨੂੰ ਵੀ ਪੀ ਕੇ ਵੇਖੋ। ਤੇ ਯਾਦ ਰੱਖਣਾ ਵੀਰੋ, ਜਿਵੇਂ ਗੁੜ ਚੋਂ ਸ਼ਰਾਬ ਨਿਕਲਦੀ ਹੈ ਨਾ, ਗੁੜ ਚਾਹੀਦਾ ਹੈ, ਗਿਆਨ ਹੈ ਨਾ ਜਿਹੜਾ ਇਹਦੇ ਚੋਂ ਵੀ ਨਿਕਲਦੀ ਹੈ। ਗਿਆਨ ਜਦੋਂ ਬੰਦਾ ਲੈਂਦਾ, ਅਕਲ ਜਦੋਂ ਲੈਂਦਾ ਹੈ, ਉਹਦੇ ਵਿੱਚ ਵੀ ਚਮਕ ਆਉਂਦੀ ਹੈ, ਕੌਨਫੀਡੈਂਸ ਆਉਂਦਾ ਹੈ। ਪੀ ਕੇ ਤੇ ਬੰਦਾ ਡਿੱਗਦਾ ਹੈ, ਪਰ ਗਿਆਨ ਵਾਲਾ ਬੰਦਾ ਇੱਦਾਂ ਹੋ ਜਾਂਦਾ ਹੈ, ਡਿੱਗਦਾ ਡਿੱਗਦਾ ਨਹੀਂ ਕੌਨਫੀਡੈਂਸ ਨਾਲ ਭਰ ਜਾਂਦਾ। ਜਿੰਨੀ ਸਮਝਦਾਰੀ ਵਧੇਗੀ, ਜਿੰਨੀ ਅਕਲ ਵਧੇਗੀ, ਜਿੰਨਾ ਗਿਆਨ ਲੈਂਦੇ ਜਾਵਾਂਗੇ, ਉਹਨਾਂ ਅਸੀਂ ਪੂਰੇ ਕੌਨਫੀਡੈਂਸ ਨਾਲ ਭਰਦੇ ਜਾਵਾਂਗੇ। ਜਿਸ ਚੀਜ਼ ਬਾਰੇ ਤੁਹਾਨੂੰ ਤੁਹਾਨੂੰ ਨੌਲੇਜ ਹੋਵੇ ਔਰ ਨੌਲੇਜ ਵੀ ਪੂਰੀ ਹੋਵੇ, ਧਿਆਨ ਨਾਲ ਸੁਣੋ, ਜਿਸ ਚੀਜ਼ ਬਾਰੇ ਪੂਰੀ ਨੌਲੇਜ ਹੋਵੇ, ਪੂਰਾ ਕੌਨਫੀਡੈਂਸ ਹੁੰਦਾ। ਹੁਣ ਮੰਨ ਲਓ ਕੇਲੇ ਦੇ ਉੱਤੇ ਬੈਗ ਚਾੜਨ ਵਾਲੀਆਂ ਮਸ਼ੀਨਾਂ ਨੇ, ਕੇਲਿਆਂ ਤੇ ਬੈਗ ਚਾੜਦੇ ਨੇ, ਉਹ ਮਸ਼ੀਨ ਨਾਲ ਚਾੜਦੇ ਨੇ। ਜੇ ਬੰਦਾ ਤੁਹਾਨੂੰ ਕਹੇ ਤੁਹਾਡੇ ਇਲਾਕੇ ਦੇ ਹੋ ਤੁਸੀਂ ਵੀ ਲੈ ਬਈ ਬੈਗ ਚਾੜਨਾ, ਜਿਹਨੇ ਮਸ਼ੀਨ ਚਲਾਈ ਹੈ ਉਹ ਕਿੱਦਾਂ ਜਾਊ, ਕੌਣ ਲਿਆ, ਹੁਣੀ ਕਰ ਦਿੰਦੇ ਆ। ਤੇ ਜੇ ਸਾਡੇ ਵਰਗੇ ਨੂੰ ਕਹੋ ਜਿਹਨੇ ਨਹੀਂ ਚਲਾਈ, ਜਿਹਦਾ ਤਜਰਬਾ ਨਹੀਂ, ਉਹ ਬੰਦੇ ਚ ਕੌਨਫੀਡੈਂਸ ਨਹੀਂ ਕਦੇ ਆ ਸਕਦਾ। ਕੌਨਫੀਡੈਂਸ ਆਉਂਦਾ ਤੁਹਾਡੇ ਗਿਆਨ ਨਾਲ ਵੀ ਮੈਨੂੰ ਇਸ ਚੀਜ਼ ਬਾਰੇ ਤਜਰਬਾ ਹੈ, ਇਸ ਚੀਜ਼ ਬਾਰੇ ਨੌਲੇਜ ਹੈ, ਮੇਰੇ ਖੱਬੇ ਹੱਥ ਦੀ ਖੇਡ ਹੈ, ਕਿਹੜੀ ਗੱਲ ਹੈ, ਖੱਬੇ ਹੱਥ ਨਾਲ ਚਲਾ ਦੂ ਮੈਂ, ਮੈਨੂੰ ਆਉਂਦਾ ਕਰਨਾ ਇਹ ਕੰਮ। ਕੌਨਫੀਡੈਂਸ ਹੁੰਦਾ ਆਪਣੇ ਕੰਮ ਦਾ, ਗਿਆਨ ਹੈ ਨਾ ਜਿਹੜਾ ਪੂਰੀ ਤਰ੍ਹਾਂ ਨਾਲ ਉਸ ਚੀਜ਼ ਬਾਰੇ ਗਿਆਨ ਹੈ ਜਦੋਂ, ਉਹ ਤੁਹਾਨੂੰ ਫਿਰ ਕੌਨਫੀਡੈਂਸ ਭਰ ਦਿੰਦਾ, ਬੰਦਾ ਪੂਰਾ ਆਪਣੇ ਆਪ ਵਿੱਚ ਕਾਇਮ ਹੋ ਜਾਂਦਾ। ਇਸੇ ਤਰ੍ਹਾਂ ਹੁਣ ਸਾਡੇ ਵਰਗਿਆਂ ਨੂੰ ਜੇ ਕਹੋਗੇ ਵੀ ਤੁਸੀਂ ਚਲਾਓ, ਅਸੀਂ ਤਾਂ ਕੌਨਫੀਡੈਂਸ ਹੈ ਹੀ ਨਹੀਂ। ਕਿਸੇ ਭੈਣ ਨੂੰ ਕਹੋ 50 ਬੰਦਿਆਂ ਦੀ ਰੋਟੀ ਬਣਾਉਣੀ ਹੈ, ਕਿੰਨਾ ਕੌਨਫੀਡੈਂਸ ਹੈ, ਕਹਿੰਦੇ ਹੁਣੀ ਬਣਾ ਦੂੰ, ਕਿਉਂਕਿ ਕਿੰਨੀ ਵਾਰੀ ਬਣਾਇਆ, ਗਿਆਨ ਹੈ ਉਹਨੂੰ ਪਤਾ ਵੀ ਕਿਵੇਂ ਬਣਦਾ। 20-30 ਬੰਦਿਆਂ ਦੀ ਰੋਟੀ ਮਿੰਟੋ ਮਿੰਟੀ ਬਣਾ ਦਿੰਦੀ, ਕਿਉਂਕਿ ਉਹਦਾ ਤਜਰਬਾ ਹੈ। ਜਿੰਨਾ ਗਿਆਨ ਵੱਧਦਾ ਜਾਂਦਾ, ਐਕਸਪੀਰੀਅੰਸ ਵੱਧਦਾ ਜਾਂਦਾ, ਤਜਰਬਾ ਵੱਧਦਾ ਜਾਂਦਾ, ਬੰਦਾ ਓਨਾ ਹੀ ਕੌਨਫੀਡੈਂਸ ਆਏਗਾ, ਓਨਾ ਹੀ ਕੌਨਫੀਡੈਂਸ ਵਧੇਗਾ। ਕੌਨਫੀਡੈਂਸ ਵਾਸਤੇ ਸਭ ਤੋਂ ਜ਼ਰੂਰਤ ਹੈ ਕਿ ਗਿਆਨ ਲੈਣਾ ਤੇ ਉਹਨੂੰ ਪ੍ਰੈਕਟਿਸ ਕਰਨੀ, ਪ੍ਰੈਕਟੀਕਲ ਕਰਨਾ। ਜਿੰਨਾ ਪ੍ਰੈਕਟੀਕਲਿਟੀ ਵਧੀਆ ਹੁੰਦੀ ਹੈ ਬੰਦੇ ਦੀ, ਉਹਨੂੰ ਤਜਰਬਾ ਜ਼ਿਆਦਾ ਹੁੰਦਾ, ਓਨਾ ਹੀ ਉਹਦੇ 'ਚ ਗਿਆਨ, ਓਨਾ ਹੀ ਕੌਨਫੀਡੈਂਸ ਜ਼ਿਆਦਾ ਹੁੰਦਾ। ਹਰ ਚੀਜ਼ ਵਾਸਤੇ ਕੌਨਫੀਡੈਂਸ ਜ਼ਰੂਰੀ। ਹੁਣ ਧਿਆਨ ਨਾਲ ਸਮਝਣਾ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਕਹਿੰਦੇ ਉਹ ਕੌਨਫੀਡੈਂਸ ਲਿਆਓ, ਆਤਮ ਵਿਸ਼ਵਾਸ ਲਿਆਓ, ਸੈਲਫ ਕੌਨਫੀਡੈਂਸ ਹੋਵੇ ਤੁਹਾਡੇ। ਹੁਣ ਮਹਾਰਾਜ ਨੇ ਦੱਸਿਆ ਤਰੀਕਾ, ਕਹਿੰਦੇ ਜੇ ਉਹ ਸਮਾਧੀਆਂ ਤੇ ਲਾਉਂਦੇ ਹੋ, ਅੱਖਾਂ ਬੰਦ ਕਰਦੇ ਹੋ, ਨਸ਼ਾ ਤੇ ਕਰਦੇ ਹੋ, ਪਰ ਜੇ ਕਰਨਾ ਹੈ ਤੇ ਬਾਬਾ ਮਨ ਮਤਵਾਰੋ, ਮੇਰਾ ਮਨ ਮਸਤ ਰਹਿੰਦਾ ਹੈ, ਮਨ ਮਤਵਾਲਾ ਰਹਿੰਦਾ ਹੈ, ਮਨ ਲੋੜ ਚ ਰਹਿੰਦਾ ਹੈ, ਮਨ ਨਸ਼ੇ ਚ ਰਹਿੰਦਾ ਹੈ, ਮਨ ਖਿੜਿਆ ਰਹਿੰਦਾ ਹੈ, ਮਨ ਸਰੂਰ ਚ ਰਹਿੰਦਾ ਹੈ, ਮੇਰਾ ਮਨ ਝੂਮਦਾ ਰਹਿੰਦਾ ਹੈ। ਕਿਵੇਂ? ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ। ਕਹਿੰਦੇ ਗਿਆਨ ਦਾ ਰਸ ਪੀਨੇ ਆ, ਸਹਿਜ ਰੰਗ ਰਚ ਰਹੇ ਆ, ਸਹਿਜ ਵਿੱਚ ਰਹੀਦਾ ਹਰ ਵੇਲੇ, ਮਨ ਮੇਰਾ ਸਹਿਜ ਵਿੱਚ ਰਹਿੰਦਾ, ਭੱਜਦਾ ਨਹੀਂ ਦੌੜਦਾ ਨਹੀਂ, ਹਰ ਵੇਲੇ ਭਟਕਣਾ ਨਹੀਂ ਲੱਗੀ ਰਹਿੰਦੀ, ਮਨ ਸਹਿਜ ਵਿੱਚ ਰਹਿੰਦਾ। ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ ਗਹਿਆ। ਦਿਨ ਰਾਤ ਕਹਿੰਦੇ ਐਸੀ ਪ੍ਰੀਤ ਪਈ ਹੈ, ਪਿਆਰ ਪਿਆ, ਸ਼ਬਦ ਦੇ ਨਾਲ ਇਹ ਸਮਝ ਆਈ ਹੈ ਕਿ ਲੋਰ ਚ ਰਹੀਦਾ, ਆਨੰਦ ਚ ਰਹੀਦਾ, ਗਿਆਨ ਆਇਆ, ਸਮਝ ਆਈ ਹੈ। ਤੇ ਜਦੋਂ ਤੋਂ ਇਹ ਪੀਤੀ ਹੈ ਨਾ, ਨਜ਼ਾਰਾ ਆ ਗਿਆ। ਕਹਿੰਦੇ ਫਿਰ ਮਹਾਰਾਜ ਇਹ ਸ਼ਰਾਬ ਨਿਕਲਦੀ ਕਿਵੇਂ ਹੈ? ਮਹਾਰਾਜ ਨੇ ਦੱਸਿਆ, ਕਹਿੰਦੇ ਗੁੜ ਚਾਹੀਦਾ ਹੈ, ਪਰ ਕਿਹੜਾ ਗੁੜ ਚਾਹੀਦਾ? ਲਓ ਹੁਣ ਸੁਣੋ ਜਰਾ ਸ਼ਬਦ ਨੂੰ ਨਾਲ ਨਾਲ ਸੁਣਿਓ। ਕਹਿੰਦੇ ਗੁੜ ਕਰ ਗਿਆਨ, ਹਾਂ
ਗੁਰ ਕਰ ਗਿਆਨ ਧਿਆਨ ਕਰਤਾ ਵੈ, ਕਰ ਕਰਨੀ ਕਸ ਪਈਏ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮੇ ਉਚਵਾਈਏ।
ਜਿਹੜੇ ਇੰਗਲੈਂਡ ਵਾਲੇ ਨੇ ਨਾ, ਇਹਨਾਂ ਨੂੰ ਉਡਾੜਾ ਬੋਲਣਾ ਔਖਾ ਹੋ ਜਾਂਦਾ ਹੈ। ਇੰਗਲੈਂਡ ਵਾਲੇ ਉਡਾੜਾ ਬਹੁਤ ਔਖਾ ਬੋਲ, ਆਪਾਂ ਕਹਿੰਦੇ ਗੁੜ, ਇਹ ਕਹਿੰਦੇ ਗੁਰ। ਗੁਰ ਕਰ ਗਿਆਨ, ਮੈਂ ਗੁੜ। ਆਪਾਂ ਨੂੰ ਹੁਣ ਪੰਜਾਬੀ ਪੜ੍ਹਿਆ ਕਰਕੇ ਇੰਡੀਆ ਚ ਆਪਾਂ ਸਿੱਖਿਆ, ਤੇ ਪੰਜਾਬੀ ਚ ਉਡਾੜਾ ਸ਼ਬਦ ਹੈ, ਉਡਾੜਾ ਬੋਲਿਆ ਜਾਂਦਾ ਹੈ। ਇੰਗਲੈਂਡ ਵਾਲੀ ਜਿਹੜੇ ਬੱਚੇ ਬੋਲਦੇ ਆ ਉਹ ਡਾੜਾ ਸ਼ਬਦ, ਉਹਨਾਂ ਨੂੰ ਜੇ ਕਹੋਗੇ ਬੋਲ ਡਾੜਾ, ਉਹ ਕਹੋਗੇ ਰਾਰਾ, ਡਾੜਾ ਨਹੀਂ ਬੋਲਿਆ ਜਾਂਦਾ ਉਹਨਾਂ ਤੋਂ। ਪੰਜਾਬੀ ਦਾ ਇੱਦਾਂ ਦਾ ਸਿਸਟਮ ਹੈ। ਹੁਣ ਇੱਥੇ ਹੈ ਗੁੜ ਕਰ ਗਿਆਨ। ਕਹਿੰਦੇ ਜੇ ਗੁੜ ਹੈ ਨਾ, ਗੁੜ ਚਾਹੀਦਾ ਹੈ, ਸਭ ਤੋਂ ਪਹਿਲਾਂ ਸ਼ਰਾਬ ਕੱਢਣ ਲਈ ਕੀ ਚਾਹੀਦਾ? ਗੁੜ। ਤੇ ਕਹਿੰਦੇ ਜਿਹੜਾ ਉਹ ਜਦੋਂ ਆਪਾਂ ਗਿਆਨ ਲੈ ਰਹੇ ਹੁੰਦੇ ਹਾਂ, ਸਮਝ ਰਹੇ ਹੁੰਦੇ ਹਾਂ, ਉਦੋਂ ਗੁੜ ਤਿਆਰ ਹੋ ਰਿਹਾ, ਗੁੜ ਆ ਰਿਹਾ। ਗਿਆਨ ਲੈਣਾ, ਗੁੜ ਇਕੱਠਾ ਕਰਨਾ। ਗਿਆਨ ਲਓ, ਸਮਝ ਲਓ, ਸਮਝ ਲਓ, ਸਮਝ ਲਓ, ਵੱਧ ਤੋਂ ਵੱਧ ਪੜ੍ਹੋ, ਗੁਰਬਾਣੀ ਤੋਂ ਗਿਆਨ ਲਓ, ਚੰਗੇ ਰਾਈਟਰਾਂ ਦੀਆਂ ਕਿਤਾਬਾਂ ਪੜ੍ਹੋ, ਤੁਸੀਂ ਚੰਗੇ ਲੋਕਾਂ ਨੂੰ ਪੜ੍ਹੋ। ਆਹ 35 ਚੰਗੇ ਹੈ, 35 ਕਮਾਲ ਦੇ ਹੈ, ਇਹਨਾਂ 35 ਨੂੰ ਪੜ੍ਹੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਹੈ, ਕਬੀਰ ਸਾਹਿਬ ਨੂੰ ਪੜ੍ਹੋ, ਨਾਮਦੇਵ ਸਾਹਿਬ ਜੀ ਨੂੰ ਪੜ੍ਹੋ, ਬਾਬਾ ਫਰੀਦ ਸਾਹਿਬ ਨੂੰ ਪੜ੍ਹੋ, ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹੋ। ਤੇ ਚੰਗੇ ਲੋਕ ਗੋਰਿਆਂ ਦੇ ਵਿੱਚ ਵੀ ਬੜੇ ਹੈ, ਕਿਤਾਬਾਂ ਉਹਨਾਂ ਦੀਆਂ ਕਮਾਲ ਦੀਆਂ ਨੇ, ਜਿਹੜੀ ਸਾਈਕੀ ਦੇ ਉੱਤੇ ਕਿਤਾਬਾਂ ਨੇ, ਕਿਤਾਬਾਂ ਬਹੁਤ ਨੇ। ਤੇ ਤੁਸੀਂ ਕਿਤਾਬਾਂ ਗੋਰਿਆਂ ਦੀਆਂ ਇੰਗਲਿਸ਼ ਵਿੱਚ ਪੜ੍ਹਨੀਆਂ ਆਉਂਦੀਆਂ ਨੇ, ਚੰਗੇ ਲੋਕਾਂ ਦੀਆਂ ਪੜ੍ਹੋ। ਮੇਰੇ ਕਹਿਣ ਦਾ ਮਤਲਬ ਹੈ ਜਿਹਦੇ ਵਿੱਚ ਚੰਗੀ ਨੌਲੇਜ ਹੋਵੇ, ਚੇਂਜ ਕਰ ਦੇਵੇ ਸਾਡੀ ਲਾਈਫ, ਚੰਗੇ ਲੋਕਾਂ ਨੂੰ ਪੜ੍ਹੋ। ਜਦੋਂ ਅਸੀਂ ਗਿਆਨ ਪ੍ਰਾਪਤ ਕਰ ਰਹੇ ਹਾਂ, ਗਿਆਨ ਲੈ ਰਹੇ ਹਾਂ, ਤੇ ਗੁੜ ਤਿਆਰ ਹੋ ਗਿਆ। ਗੁੜ ਕਰ ਗਿਆਨ, ਫਿਰ ਉਹਦੇ ਵਿੱਚ ਪਾਉਂਦੇ ਨੇ ਮਹੂਏ ਦੇ ਫੁੱਲ, ਫੁੱਲ ਪਾਉਂਦੇ ਆ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਧਿਆਨ ਨਾਲ ਜਦੋਂ ਉਸ ਗਿਆਨ ਨੂੰ ਸੁਣਿਆ ਜਾਂਦਾ ਹੈ, ਧਿਆਨ ਦਿੱਤਾ ਜਾਂਦਾ ਹੈ, ਗੱਲ ਤੇ ਗੌਰ ਕੀਤੀ ਜਾਂਦੀ ਹੈ ਵੀ ਆਹ ਗੱਲ ਵਧੀਆ ਹੈ, ਕਿਸੇ ਗੱਲ ਤੇ ਗੌਰ ਕਰਨੀ, ਗਿਆਨ ਤੇ ਗੌਰ ਕਰਨੀ, ਮਹੂਏ ਦੇ ਫੁੱਲ ਵੀ ਪੈ ਗਏ, ਅੰਦਰ ਤਿਆਰ ਹੋਣੀ ਹੈ। ਇਹ ਸ਼ਰਾਬ ਅੰਦਰ ਬਣਦੀ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈ ਹੈ। ਸੱਕ ਪਾਉਂਦੇ ਆ ਲੋਕ ਕਿੱਕਰ ਦਾ, ਇੰਡੀਆ ਵਿੱਚ ਕਿੱਕਰ ਦਾ ਸੱਕ ਪਾਉਂਦੇ ਆ ਸ਼ਰਾਬ ਵਿੱਚ ਸੱਕ। ਤੇ ਕਹਿੰਦੇ ਜਦੋਂ ਤੂੰ ਇਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦਾ, ਪ੍ਰੈਕਟਿਸ ਕਰਦਾ, ਪ੍ਰੈਕਟੀਕਲ ਕਰਦਾ, ਗੁਰਬਾਣੀ ਦਾ ਗਿਆਨ ਜਦੋਂ ਪ੍ਰੈਕਟੀਕਲ ਹੁੰਦਾ ਹੈ, ਉਸ ਵੇਲੇ ਸਮਝ ਲਓ ਸੱਕ ਪੈ ਗਿਆ। ਮੈਂ ਫਿਰ ਸੁਣਾ, ਸ਼ਰਾਬ ਵਾਲੇ ਨੂੰ ਸੱਕ ਪਾਉਣਾ ਪੈਂਦਾ ਹੈ। ਕਹਿੰਦੇ ਜਦੋਂ ਤੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਏਗਾ, ਸਮਝ ਲਓ ਇਹ ਸੱਕ ਵੀ ਪਾ ਦਿੱਤਾ। ਹੁਣ ਤਿੰਨੇ ਚੀਜ਼ਾਂ ਪੈ ਗਈਆਂ, ਗਿਆਨ ਲੈਣਾ, ਉਸ ਗਿਆਨ 'ਤੇ ਗੌਰ ਕਰਨੀ, ਤੇ ਉਹਨੂੰ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਕਰਨਾ, ਲਾਗੂ ਕਰਨਾ। ਇਹ ਤਿੰਨੇ ਚੀਜ਼ਾਂ ਹੋ ਗਈਆਂ। ਕਰ ਕਰਨੀ ਕਸ ਪਾਈਏ, ਭਾਠੀ ਭਵਨ, ਆ ਸਰੀਰ ਰੂਪੀ ਭੱਠੀ ਹੈ, ਇਹਦੇ ਵਿੱਚ ਬਣਦੀ ਹੈ। ਆ ਬਾਹਰ ਭੱਠੀ ਨਹੀਂ ਬਲਣੀ, ਇਹਦੇ ਵਿੱਚ ਬਣਨੀ ਹੈ। ਆ ਦਿਮਾਗ ਦੇ ਵਿੱਚ, ਇੱਥੇ ਸ਼ਰਾਬ ਹੈ, ਬਾਹਰ ਨਹੀਂ। ਭਾਠੀ ਭਵਨ, ਤੇ ਉਹਨਾਂ ਬਚਨਾਂ ਦੇ ਨਾਲ ਪਿਆਰ ਕਰਿਆ ਕਰ, ਗਿਆਨ ਜਿਹੜਾ ਸੁਣਦਾ ਹੁੰਦਾ ਉਹਦੇ ਨਾਲ ਪਿਆਰ ਕਰ। ਜਦੋਂ ਪਿਆਰ ਕਰਦਾ ਪਾਠੀ ਭਵਨ ਪ੍ਰੇਮ ਕਾ ਪੋਚਾ, ਉੱਤੇ ਪੋਚਾ ਵੀ ਫੇਰਦੇ ਆ ਨਾ ਸ਼ਰਾਬ ਕੱਢਣ ਵਾਲੇ ਜਿਹੜੇ ਆ, ਉਹ ਪੋਚਾ ਵੀ ਫੇਰ ਦਿੰਦੇ ਵੀ ਭਾਫ ਬਾਹਰ ਨਾ ਨਿਕਲੇ। ਕਹਿੰਦੇ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈ ਹੈ, ਫੇਰ ਆਉਣਾ ਰਸ, ਫਿਰ ਆਨੰਦ ਆਉਣਾ, ਫਿਰ ਝੂਮਣ ਲੱਗੇਗਾ, ਫਿਰ ਹੋਏਗਾ ਬਾਬਾ ਮਨ ਮਤਵਾਰੋ। ਲੋ ਪੜੋ,
ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਹਿਆ ਐਨਸ ਬਣੀ, ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ।
ਦਿਨ ਰਾਤ ਕਹਿੰਦੇ ਐਸੀ ਲਿਵ ਲੱਗੀ ਹੈ, ਐਸਾ ਆਨੰਦ ਆ ਰਿਹਾ ਹੈ, ਐਸਾ ਪਿਆਰ ਬਣਿਆ, ਐਸੀ ਲਿਵ ਲੱਗੀ ਹੈ ਕਿ ਦੱਸਿਆ ਨਹੀਂ ਜਾ ਸਕਦਾ। ਮਨ ਮਸਤ ਰਹਿੰਦਾ ਸਾਡਾ, ਗਿਆਨ ਲਿਆ, ਗਿਆਨ ਦਾ ਗੁੜ ਇਕੱਠਾ ਕਰ ਲਿਆ, ਮਊਏ ਦੇ ਫੁੱਲ ਪਾ ਲਏ ਹੈ ਧਿਆਨ ਦੇ, ਕਰਨੀ ਦਾ ਸੱਕ ਪਾ ਲਿਆ, ਸਰੀਰ ਨੂੰ ਬਣਾ ਲਿਆ ਭੱਠੀ ਤੇ ਪ੍ਰੇਮ ਦਾ ਪੋਚਾ ਫੇਰ ਲਿਆ। ਹੁਣ ਅੰਦਰ ਹੀ ਜਿਹੜੀ ਨਿਕਲਦੀ ਹੈ ਨਾ, ਇਹ ਕੋਈ ਦੱਸੀ ਨਹੀਂ ਜਾ ਸਕਦੀ। ਇੰਨਾ ਆਨੰਦ ਹੈ, ਇੰਨੀ ਜ਼ਿੰਦਗੀ ਸੋਹਣੀ ਬਣੀ ਪਈ ਹੈ, ਨਜ਼ਾਰਾ ਹੀ ਵੱਖਰਾ ਹੈ। ਬਾਹਰਲੀਆਂ ਬੋਤਲਾਂ ਗਿਣੀਆਂ ਜਾਂਦੀਆਂ, 10 ਕੱਢੀਆਂ, 4 ਕੱਢੀਆਂ, 5 ਕੱਢੀਆਂ, 20 ਕੱਢੀਆਂ, ਇਹ ਤੇ ਕਹਿੰਦੇ ਪਤਾ ਹੀ ਨਹੀਂ। ਜਦੋਂ ਬੰਦਾ ਗਿਆਨ ਲੈਂਦਾ, ਸਮਝ ਲੈਂਦਾ, ਅੰਦਰੇ ਅੰਦਰ ਮਸਤ ਰਹਿੰਦਾ, ਖੁਸ਼ ਰਹਿੰਦਾ, ਆਨੰਦ ਚ ਰਹਿੰਦਾ। ਤੇ ਵੀਰੋ ਭਰਾਵੋ ਭੈਣੋ, ਇੰਨਾ ਆਨੰਦ ਹੈ ਨਾ ਬੰਦੇ ਚ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਵੇਂ ਕੱਲ ਵੀ ਮੈਂ ਗੱਲ ਕਰਦਾ ਸੀ ਵੀ ਆਨੰਦ ਵਿੱਚ ਰਹਿਣ ਲੱਗ ਪਿਆ, ਜਾਚ ਆ ਗਈ, ਲੋਰ ਵਿੱਚ ਰਹਿੰਦਾ ਹੈ। ਹੁਣ ਭਾਵੇਂ ਦੇਗਾਂ ਵਿੱਚ ਵੀ ਉਬਾਲਿਆ ਗਿਆ, ਭਾਈ ਦਿਆਲੇ ਵਰਗਾ ਗੁਰਸਿੱਖ ਤਾਂ ਵੀ ਲੋਰ ਚ ਰਿਹਾ, ਬੰਦ ਬੰਦ ਵੀ ਕੱਟੇ ਗਏ, ਚਰਖੜੀਆਂ ਤੇ ਵੀ ਚਾੜੇ ਗਏ ਤਾਂ ਵੀ ਲੋਰ ਚ ਰਹੇ, ਖੋਪਰ ਵੀ ਲਾਏ ਗਏ ਤਾਂ ਵੀ ਲੋਰ ਚ ਰਹੇ, ਖੋਪਰ ਲਾਏ ਗਏ, ਚਰਖੜੀਆਂ ਤੇ ਚਾੜੇ ਗਏ, ਬੰਦ ਬੰਦ ਕੱਟੇ ਗਏ, ਪਰ ਉਹਨਾਂ ਨੇ ਉਹਨਾਂ ਦੇ ਵਿੱਚ ਲੋਰ ਲੈ ਰਿਹਾ, ਇੱਕ ਮਸਤੀ ਰਹੀ, ਇੱਕ ਖੇੜਾ ਰਿਹਾ, ਉਹਨਾਂ ਦੇ ਚਿਹਰੇ ਦੀ ਸਮਾਈਲ ਕੋਈ ਖੋ ਨਹੀਂ ਸਕਿਆ, ਉਹਨਾਂ ਦਾ ਆਨੰਦ ਕੋਈ ਖੋ ਨਹੀਂ ਸਕਿਆ। ਤਾਂ ਮੈਂ ਇਹ ਅਰਜ਼ ਕਰਦਾ ਹੁੰਦਾ ਕਿ ਭਰਾਵੋ ਭੈਣੋ, ਮੈਂ ਪਿੱਛੇ ਮੈਲਬੋਰਨ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਕਿ ਇੱਕ ਕਵਿਤਾ ਦੀਆਂ ਲਾਈਨਾਂ ਸੀ, ਦੇਵੀ ਮਾਣ ਨਿਮਾਣਿਆਂ ਨੂੰ ਖੁਸ਼ੀਆਂ ਤੇ ਚਾਵਾਂ ਦੀ ਰਵੇ ਬਰਕਤ ਸਾਰਿਆਂ ਨੇ, ਖੁਸ਼ੀ ਤੇ ਚਾਹ ਦੀ ਬਰਕਤ ਰਵੇ ਸਾਡੇ ਕੋਲ। ਅਸੀਂ ਕਹਿੰਦੇ ਹਾਂ ਬਰਕਤ ਰਵੇ, ਪੈਸਾ ਰਵੇ, ਮਾਇਆ ਰਵੇ, ਪ੍ਰੋਪਰਟੀ ਵੱਧ ਜਾਏ, ਇੱਕ ਫਾਰਮ ਤੋਂ ਦੋ, ਦੋ ਤੋਂ ਚਾਰ, ਚੰਗੀ ਗੱਲ ਹੈ, ਪਰ ਸਭ ਤੋਂ ਜ਼ਰੂਰੀ ਖੁਸ਼ੀ ਤੇ, ਖੁਸ਼ੀ ਤੇ ਚਾਹ, ਇਹ ਬਰਕਤ ਜ਼ਿਆਦਾ ਜ਼ਰੂਰੀ ਹੈ। ਕਈਆਂ ਕੋਲ ਪ੍ਰੋਪਰਟੀ ਥੋੜ੍ਹੀ ਹੈ ਪਰ ਖੁਸ਼ੀ ਤੇ ਚਾਹ ਬਹੁਤ ਹੈ, ਕਈਆਂ ਕੋਲ ਪ੍ਰੋਪਰਟੀ ਬਹੁਤ ਹੈ ਪਰ ਖੁਸ਼ੀ ਤੇ ਚਾਹ ਹੈ ਨਹੀਂ। ਕਿਸੇ ਬੰਦੇ ਨੂੰ ਵੇਖਣਾ ਹੈ, ਪਰਖਣਾ ਹੈ, ਉਹਦੀਆਂ ਪ੍ਰੋਪਰਟੀਆਂ ਕਰਕੇ ਥੋੜ੍ਹਾ ਵੇਖਾਂਗੇ, ਉਹਦੀਆਂ ਜਾਇਦਾਦਾਂ ਕਰਕੇ ਥੋੜ੍ਹਾ ਵੇਖਾਂਗੇ, ਇਹ ਵੇਖਾਂਗੇ ਤੇਰੀ ਜ਼ਿੰਦਗੀ ਵਿੱਚ ਚਾਹ ਤੇ ਖੁਸ਼ੀ ਕਿੰਨੀ ਹੈ, ਆਨੰਦ ਕਿੰਨਾ। ਹੁਣ ਜੇ ਤੂੰ ਪਰੇਸ਼ਾਨ ਰਹਿੰਦਾ, ਹਰ ਵੇਲੇ ਦੁਖੀ ਦੁਖੀ ਰਹਿਣਾ ਹੈ, ਹਰ ਵੇਲੇ ਦਿਮਾਗ ਘੁੰਮਿਆ ਹੀ ਰਹਿੰਦਾ ਹੈ, ਫਿਰ ਨਹੀਂ ਗੱਲ ਬਣੇਗੀ। ਅਸੀਂ ਖੁਸ਼ ਰਹੀਏ ਤੇ ਚਾਵਾਂ ਚ ਰਹੀਏ, ਦੇਵੀ ਮਾਣ ਨਿਮਾਣਿਆਂ ਨੂੰ ਖੁਸ਼ੀਆਂ ਤੇ ਚਾਵਾਂ ਦੀ ਰਵੇ ਬਰਕਤ ਸਾਰਿਆਂ ਨੂੰ, ਖੁਸ਼ੀ ਤੇ ਚਾਹ ਦੀ ਬਰਕਤ ਰਹਿਣੀ ਚਾਹੀਦੀ ਹੈ ਜ਼ਿੰਦਗੀ ਚ। ਬੰਦਾ ਖੁਸ਼ ਰਵੇ, ਚਾਹ ਰਵੇ, ਤੇ ਮੈਂ ਤੁਹਾਨੂੰ ਅਰਜ਼ ਕਰਨੀ ਹੈ, ਤੁਸੀਂ ਸਾਰਿਆਂ ਨੇ ਜੇ ਅਰਦਾਸ ਕਰਨੀ ਹੈ ਤੇ ਇਹ ਕਰੋ ਵੀ ਮੈਂ ਸਦਾ ਖੁਸ਼ ਰਵਾਂ, ਮੈਂ ਆਨੰਦ ਚ ਰਵਾਂ, ਮੈਂ ਖੇੜੇ ਚ ਰਵਾਂ। ਤੇ ਕਈ ਵਾਰੀ ਨਾ ਅਗਲਾ ਕਹਿੰਦਾ ਹੋਰ ਪ੍ਰੋਪਰਟੀ ਦੇ ਦਿਓ ਜੀ ਮਹਾਰਾਜ, ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਓਨਾ ਕੁ ਸਾਂਭੋ ਜਿੰਨਾ ਕੁ ਕਰ ਸਕੋਗੇ, ਓਨਾ ਕੁ ਕਰਿਓ ਜਿੰਨਾ ਕੁ ਕਰ ਸਕੋਗੇ, ਚਾਦਰ ਵੇਖ ਕੇ ਪੈਰ ਪਸਾਰਿਓ ਓਨੀ ਚਾਦਰ ਆ। ਕਈ ਵੀਰ ਗੱਲ ਕਰਦੇ ਸੀ ਕਹਿੰਦੇ ਫਾਰਮ ਵੇਚਤਾ, ਕੀ ਹੋਇਆ? ਕਹਿੰਦੇ ਦੋ ਫਾਰਮ ਬਹੁਤ ਨੇ, ਇੰਨਾ ਸਾਂਭਿਆ ਨਹੀਂ ਜਾਂਦਾ। ਕਹਿੰਦੇ ਔਖੀ ਹੋ ਗਈ ਜਿੰਦ, ਇੰਨਾ ਨਹੀਂ ਸਾਂਭਿਆ ਜਾਂਦਾ ਹੱਥੋਂ, ਅਸੀਂ ਤੇ ਵੇਚਤਾ ਵੀ ਡੱਡੋ ਪਰੇ, ਰਿਲੈਕਸ ਰਹਿਣਾ ਥੋੜਾ ਜਿਹਾ। ਹਾਂ ਜੇ ਚੱਲ ਸਕਦੇ ਹੋ ਸਟ੍ਰੈਸ ਤੇ ਫਿਰ ਲੈ ਲਓ, ਭਾਵੇਂ ਦਸ ਲੈ ਲਓ, ਫਾਰਮਾਂ ਦੀ ਕਿਹੜੀ ਗੱਲ, ਦਸ ਲੈ ਲਓ, ਚੱਲ ਸਕਦੇ ਹੋ ਤੇ ਚੱਲ ਲਿਓ, ਪਰ ਇਹ ਚੇਤਾ ਰੱਖਿਓ ਵੀ ਰਿਲੈਕਸ ਰਹਿਣਾ, ਮਾਇੰਡ ਸ਼ਾਂਤ ਰਹਿਣਾ ਚਾਹੀਦਾ, ਖੁਸ਼ੀ ਤੇ ਚਾਹ ਨਾ ਜਾਵੇ। ਜ਼ਮੀਨ ਨੂੰ ਟਾਈਮ ਦਿੰਦਾ ਦਿੰਦਾ ਘਰ ਵਾਲੇ ਨੂੰ ਟਾਈਮ ਦੇਣਾ ਨਾ ਭੁੱਲ ਜਾਈ, ਜ਼ਮੀਨਾਂ ਨੂੰ ਟਾਈਮ ਦਿੰਦਾ ਦਿੰਦਾ, ਪ੍ਰੋਪਰਟੀਆਂ ਨੂੰ ਟਾਈਮ ਦਿੰਦਾ ਦਿੰਦਾ, ਫਾਰਮਾਂ ਨੂੰ ਟਾਈਮ ਦਿੰਦਾ ਦਿੰਦਾ, ਕਿਤੇ ਬੱਚਿਆਂ ਨੂੰ ਟਾਈਮ ਦੇਣਾ ਨਾ ਭੁੱਲ ਜਾਈ, ਨਿਆਣਿਆਂ ਨੂੰ ਵੀ ਪੂਰਾ ਟਾਈਮ ਦੇਣਾ ਪੈਣਾ ਹੈ, ਘਰਵਾਲੀ ਨੂੰ ਵੀ ਟਾਈਮ ਦੇਣਾ ਪੈਣਾ ਹੈ, ਮਾਪਿਆਂ ਨੂੰ ਵੀ ਟਾਈਮ ਦੇਣਾ ਪੈਣਾ ਹੈ, ਸਿਹਤ ਨੂੰ ਵੀ ਟਾਈਮ ਦੇਣਾ ਪੈਣਾ ਹੈ, ਤੇ ਖੇਤੀਬਾੜੀ ਨੂੰ ਵੀ ਸਾਰਾ ਟਾਈਮ ਦੇਣਾ ਪੈਣਾ। ਮਤਲਬ ਟਾਈਮ ਦੀ ਵੰਡ ਕਰਨੀ ਪੈਣੀ ਹੈ, ਬੈਲੈਂਸ ਕਰਨਾ ਪੈਣਾ, ਆਪਣੀ ਲਾਈਫ ਨੂੰ ਬੈਲੈਂਸ ਕਰਨਾ ਪੈਣਾ ਹੈ, ਸਭ ਨੂੰ ਟਾਈਮ ਦੇਣਾ ਪੈਣਾ ਪੂਰਾ ਪੂਰਾ। ਤੇ ਜੇ ਸਟ੍ਰੈਸ ਪਾ ਲਈ ਫਿਰ ਕੀ ਫਾਇਦਾ ਹੋਇਆ, ਜੇ ਦੁਖੀ ਦੁਖੀ ਰਹਿਣ ਲੱਗ ਗਏ ਫਿਰ ਕੀ ਫਾਇਦਾ ਹੋਇਆ। ਤਾਂ ਕਰਕੇ ਜੇ ਅਸੀਂ ਮੰਗਣਾ ਹੈ ਤੇ ਮੰਗ ਖੁਸ਼ੀ ਤੇ ਚਾਹ, ਮੈਂ ਖੁਸ਼ ਰਵਾਂ, ਮੈਂ ਆਨੰਦ ਚ ਰਵਾਂ, ਮੈਂ ਖੇੜੇ ਚ ਰਵਾਂ। ਤੇ ਜੇ ਮੇਰੀ ਖੁਸ਼ੀ ਗਵਾਚ ਗਈ, ਮੈਂ ਪ੍ਰਾਪਰਟੀਆਂ ਕੀ ਕਰਨੀਆਂ ਨੇ, ਮੇਰਾ ਮਨ ਦਾ ਸਕੂਨ ਗਵਾਚ ਗਿਆ, ਮੈਂ ਪ੍ਰਾਪਰਟੀਆਂ ਕੀ ਕਰਨੀਆਂ ਨੇ। ਇੱਥੇ ਇੱਕ ਫੈਮਿਲੀ ਮੇਰੇ ਨਾਲ ਗੱਲਾਂ ਕਰਨ, ਕਹਿੰਦੇ ਨਜ਼ਾਰਾ ਤੇ ਬਲਗੁਲ ਕੇ ਆ ਕੇ ਸੀ ਸਾਡਾ ਇੱਥੇ ਜੀ ਨਹੀਂ ਲੱਗਦਾ। ਮੈਂ ਕਿਹਾ ਹੁਣ ਫਿਰ, ਕਹਿੰਦੇ ਚਲੇ ਹੀ ਜਾਣਾ। ਮੈਂ ਕਿਹਾ ਚਲੇ ਹੀ ਜਾਓ, ਜੇ ਸਕੂਨ ਹੀ ਗਵਾਚ ਗਿਆ ਤੇ ਇੱਥੇ ਰਹਿਣ ਦਾ ਕੀ ਫਾਇਦਾ, ਜੇ ਮਨ ਨੂੰ ਸ਼ਾਂਤੀ ਨਾ ਆਵੇ ਤੇ ਫਿਰ ਰਹਿਣ ਦਾ ਕੀ ਫਾਇਦਾ ਬਈ। ਅਸੀਂ ਜ਼ਿੰਦਗੀ ਜੀਣੀ ਕਾਹਦੇ ਲਈ ਹੈ? ਖੁਸ਼ ਰਹਿਣਾ, ਅਸੀਂ ਮਸਤ ਰਹਿਣਾ, ਅਸੀਂ ਆਨੰਦ ਚ ਰਹਿਣਾ। ਤੇ ਜੇ ਸਕੂਨ ਹੀ ਨਾ ਰਵੇ, ਸ਼ਾਂਤੀ ਨਾ ਰਵੇ, ਫਿਰ ਫਾਇਦਾ ਕੀ ਹੋਇਆ। ਸੋ ਸਭ ਤੋਂ ਜ਼ਰੂਰੀ ਹੈ ਮਨ ਦਾ ਸਕੂਨ। ਤੇ ਯਾਦ ਰੱਖਣਾ ਵੀਰੋ, ਖੁਸ਼ ਬੰਦਾ ਹੀ ਖੁਸ਼ੀ ਬਣੇਗਾ ਨਾ। ਡਿਲੀਵਰ ਤੁਸੀਂ ਤਾਂ ਕਰੋਗੇ ਨਾ ਜੋ ਤੁਹਾਡੇ ਕੋਲ ਅੱਗੇ ਡਿਲੀਵਰ ਕਰੋਗੇ। ਪਹਿਲਾਂ ਰਿਲੈਕਸ ਰਹੋ, ਖੁਸ਼ ਰਹੋ ਤੇ ਖੁਸ਼ੀਆਂ ਵੰਡੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਮਨ ਮੇਰਾ ਮਸਤ ਰਹਿੰਦਾ ਹੈ, ਔਰ ਐਸੀ ਮਸਤੀ ਹੈ ਜਿਹੜੀ ਕਦੇ ਲੈਂਦੀ ਨਹੀਂ, ਜਿਹੜੀ ਚਾਰ ਘੰਟਿਆਂ ਦਾ ਨਸ਼ਾ ਨਹੀਂ, ਪੰਜ ਘੰਟੇ ਦਾ, ਅੱਠ ਘੰਟੇ ਦਾ ਨਸ਼ਾ ਨਹੀਂ, ਸਦਾ ਨਸ਼ੇ 'ਚ ਰਹੀਦਾ, ਸਦਾ ਲੋਰ 'ਚ ਰਹੀਦਾ। ਇਹੋ ਜਿਹੀ ਪੀਤੀ ਹੈ ਜਿਹੜੀ ਮੁੜ ਕੇ ਕਦੇ ਪੀਣੀ ਨਹੀਂ ਪਈ, ਇੱਕ ਵਾਰੀ ਪੀ ਲਈ ਮੁੜ ਕੇ ਪੀਣੀ ਨਹੀਂ ਪਈ, ਐਸਾ ਨਸ਼ਾ ਕੱਢ ਲਿਆ ਮੁੜ ਕੇ ਕਰਨਾ ਨਹੀਂ ਪਿਆ, ਐਸੀ ਕੱਢੀ ਹੈ ਮੁੜ ਕੇ ਨਹੀਂ ਵਰਤਣਾ ਪਿਆ, ਮੁੜ ਐਸੀ ਐਸੀ ਸ਼ਰਾਬ ਕੱਢੀ ਹੈ। ਉਹ ਜੋਗੀ ਆ ਸ਼ਰਾਬ ਪੀ ਕੇ ਸਮਾਧੀਆਂ ਲਾਈਆਂ ਤੇ ਕੀ ਲਾਈਆਂ, ਮੈਨੂੰ ਲੋਰ ਚੜ੍ਹ ਗਿਆ, ਲੋਰ ਚੜ੍ਹ ਗਿਆ, ਸ਼ਰਾਬ ਪੀ ਕੇ ਵੀ ਕਿਤੇ ਸਮਾਧੀ ਲੱਗੀ ਹੈ, ਲੋਰ ਚੜ੍ਹ ਗਿਆ ਨਹੀਂ, ਗਿਆਨ ਦਾ ਲੋੜ, ਸਮਝ ਦਾ ਲੋੜ, ਪ੍ਰੈਕਟੀਕਲਿਟੀ ਦਾ ਲੋੜ ਹੋਣਾ ਚਾਹੀਦਾ। ਤੇ ਮਹਾਰਾਜ ਕਹਿੰਦੇ ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ, ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਹਿਆ। ਅਗਲੀ ਅਗਲੀਆਂ ਪੰਕਤੀਆਂ ਜਰਾ ਕੁ ਸੁਣੋ।
ਪੂਰਾ ਸੱਚ ਪਿਆਲਾ ਸਹਿਜੇ ਤਿਸੈ ਪਿਆਏ, ਜਾ ਕੋ ਨਦਰ ਕਰੇ।
ਐਸਾ ਸੱਚਾ ਪਿਆਲਾ ਪੀਤਾ ਉਹੀ ਪੀ ਸਕਦਾ ਜਿਹਦੇ ਤੇ ਨਦਰ ਹੈ। ਅੱਗੇ
ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸ਼ੂਸ਼ੈ ਪਾਉ ਤਰੇ।
ਕਹਿੰਦੇ ਗਿਆਨ ਅੰਮ੍ਰਿਤ ਦਾ ਜਿਹੜਾ ਵਪਾਰੀ ਬਣ ਜਾਏ, ਉਹ ਫਿਰ ਝੂਠੇ ਨਸ਼ੇ ਨਹੀਂ ਕਰਦਾ, ਉਹਨੂੰ ਲੋੜ ਹੀ ਨਹੀਂ ਪੈਂਦੀ, ਨਸ਼ਿਆਂ ਦੀ ਲੋੜ ਹੀ ਨਹੀਂ ਪੈਂਦੀ, ਜ਼ਰੂਰਤ ਹੀ ਨਹੀਂ ਪੈਂਦੀ। ਪਰ ਯਾਦ ਇੱਕ ਗੱਲ ਰੱਖਿਓ, ਨਸ਼ੇ ਦੀ ਡੈਫੀਨੇਸ਼ਨ ਜ਼ਰੂਰ ਸੁਣ ਲੈਣਾ। ਗੱਲ ਅਸੀਂ ਸ਼ਰਾਬ ਦੀ ਕਰਦੇ ਹਾਂ, ਕੱਲ ਅਸੀਂ ਗੱਡੀ 'ਚ ਗੱਲ ਕਰਦੇ ਸੀ, ਤੁਹਾਡੇ ਨਾਲ ਵੀ ਕਰ ਲੈਂਦਾ, ਧਿਆਨ ਨਾਲ ਸੁਣਿਓ ਇੱਕ ਵਾਰ। ਨਸ਼ੇ ਦੀ ਡੈਫੀਨੇਸ਼ਨ ਕੀ ਹੈ? ਨਸ਼ਾ ਬੰਦੇ ਨੂੰ ਬੌਂਦਲ ਜਾਂਦਾ ਬੰਦਾ ਨਸ਼ੇ ਨਾਲ। ਨਸ਼ਾ ਉਹ ਹੈ ਜਿਹੜਾ ਬੰਦੇ ਨੂੰ ਬੁੰਦਲਾ ਦੇਵੇ, ਨਸ਼ਾ ਉਹ ਹੈ ਜਿਹੜਾ ਸਿਰ ਨੂੰ ਚੜ੍ਹ ਜਾਏ, ਠੀਕ ਹੈ ਜੀ ਗੱਲ, ਨਸ਼ਾ ਜਿਹੜਾ ਸਿਰ ਨੂੰ ਚੜ੍ਹ ਜਾਏ। ਪਰ ਕਈਆਂ ਦੇ ਕੁਰਸੀਆਂ ਵੀ ਤੇ ਸਿਰ ਨੂੰ ਚੜ੍ਹ ਹੀ ਜਾਂਦੀਆਂ ਨੇ, ਕਈਆਂ ਦੇ ਅਫਸਰਸ਼ਾਹੀ ਵੀ ਸਿਰ ਨੂੰ ਚੜ੍ਹ ਹੀ ਜਾਂਦੀ ਹੈ, ਕਈਆਂ ਦੇ ਪ੍ਰਾਪਰਟੀਆਂ ਦਾ ਮਾਨ ਹੈ, ਹੰਕਾਰ ਹੈ, ਕਈਆਂ ਦੀਆਂ ਜਾਇਦਾਦਾਂ ਵੀ ਸਿਰ ਨੂੰ ਚੜ੍ਹ ਜਾਂਦੀਆਂ ਨੇ। ਹੈਗੇ ਕਿ ਨਹੀਂ ਏਦਾਂ ਦੇ ਬੰਦੇ ਜਿਨ੍ਹਾਂ ਦੇ ਕੁਰਸੀਆਂ ਸਿਰ ਨੂੰ ਚੜ੍ਹਦੀ, ਬੌਂਦਲੇ ਨਹੀਂ ਫਿਰਦੇ, ਕਈ ਵੱਡੇ ਲੀਡਰ ਬਣ ਜਾਣ ਬੌਂਦਲ ਜਾਂਦੇ ਨੇ। नशे की डेफिनेशन समझनी पैनी है, माफ करना। कईयां ने सारी जिंदगी, इधर सुनी जायो माड़ा जिहा गल ध्यान नाल जरा, कईयां ने सारी जिंदगी शराब नहीं पीती। साडे पंजाब दे इदां दे लीडर होणगे शराब नूं हथ नहीं लाया, पर इहो जे बौंदले फिरदे है कि शराब वाला इन्ना नुकसान नहीं करता जिन्ना ये बौंदले हुए नुकसान कर गए। नशा सिर्फ शराब का ही नहीं हुंदा, नशे होर भी कई ने। माफ करना, मैं अमृतधारी हाँ, मैं कृपान पाई है, मैं सिंह सजिया, हो सकता मैनू भी नशा होवे। कई तरह के नशे ने, पर बचना है हर तरह के नशे नू। जेड़ी चीज तेरे सिर चढ़ गई नशा ही है। काम जदों सिर चढ़ जाता ना उपर की हावी हो जाता है, वह भी नशा है। लोभ हावी हो जाता वह भी नशा ही है। मोह हावी हो जाता वह भी नशा ही है। ईगो हंकार यह भी नशा ही है। इन्हां नशियां तो भी बचना पैना। शराब तो माड़ी है ही है, पर बाकी भी बड़ा कुछ माड़ा हैगा, उहदे तों भी बचना पैना। तो गुरु नानक पातशाह कहिंदे है, ओ भाई जेड़ा बंदा ज्ञान अमृत दा व्यापारी बन जांदा है वह झूठे नशे नहीं करदा। अमृत का व्यापारी होवे क्या मद छूछे भाओ तरै। कहिंदे झूठे नशियां विच नहीं पैंदा फिर वह बंदा। जेड़ा बंदा व्यापारी बन गया ज्ञान दा, जे ज्ञान लैण लग पिया, अकल लैण लग पिया, समझ लैण लग पिया, फिर झूठे नशे नहीं करेगा। जेड़ा लाल खरीददा है, सोना खरीददा है, वह पत्थरां नाल मत्थे थोड़ा मारेगा। हीरियां दा व्यापारी है जेड़ा, ते जेड़े व्यापारी कौडियां दे ने उहनां नूं की पता लगना। लो इदां पढ़ो,
जेड़े कौडियां दे होण व्यापारी लाला दी ना सार जान दे। जेड़े कौडियां दे होण जी व्यापारी लाला दी ना सार जान दे। जेड़े कौडियां दे होण व्यापारी लाला दी ना सार जान दे।
खरीदने नू
सच्चे ज्ञान दे
कीमत ते ज्ञान दी है। गुरु साहब कोल आके ज्ञान मंगना है, समझ मंगनी है, अकल लेनी है। अकल होएगी छपरियां च भी खुश रह लांगे, अकल ना होई महिलां च कित्थे खुश रह जांगे। कई बंदे इंडिया च भी रोंदे सी, आस्ट्रेलिया च भी रोंदे ही है, ते कई आस्ट्रेलिया च खुश आ इत्थों कढ़ते इंडिया च गए उत्थे भी खुशी है। कईयां ने सिख लिया खुश रहना, ते ज्यादा जरूरी है समझ। सतगुरु कोलों इथों नाम मिलता है ज्ञान, नाम का मतलब है ज्ञान लेना है, समझ मिलती है इथों। सब ते उत्तम हर की कथा ज्ञान, कथा मतलब ज्ञान। अगली पंक्ति च कहिंदे ने नाम सुनत दर्द दुख लथा, जेड़ा जो तुसी कथा सुनते हो ज्ञान सुन रहे हो, वो नाम सुनना ही है। ज्ञान लेना, समझ लेनी, ते ध्यान नाल कृपा करके सुनियो। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਵੀ ਗਿਆਨ ਹੋਣਾ ਚਾਹੀਦਾ, ਸਮਝ ਹੋਣੀ ਚਾਹੀਦੀ ਹੈ, ਮੈਂ ਗੁਰੂ ਸਾਹਿਬ ਦੇ ਕੋਲੋਂ ਗਿਆਨ ਲੈਣ ਆਇਆ, ਮੈਂ ਸਮਝ ਲੈਣ ਆਇਆ, ਮੈਂ ਅਕਲ ਲੈਣ ਆਇਆ, ਵੀ ਮੈਂ ਗੁਰੂ ਸਾਹਿਬ ਤੋਂ ਸਮਝ ਲੈਣੀ ਹੈ, ਇਹਦੇ ਲਈ ਬਾਣੀ ਪੜ੍ਹੀਏ, ਸਹਿਜ ਪਾਠ ਕਰੀਏ, ਕੋਈ ਚੰਗੀ ਗੱਲ ਮੇਰੇ ਸਮਝ 'ਚ ਆਵੇ। ਅਸੀਂ ਬਾਣੀ ਪੜ੍ਹਦੇ ਵੀ ਹਾਂ, ਮੇਰਾ ਕੰਮ ਬਣ ਜਾਏ। ਮਾਫ ਕਰਨਾ, ਕੰਮ ਤੇ ਕਈ ਉਹਨਾਂ ਦੇ ਵੀ ਬਣੀ ਜਾਂਦੇ ਨੇ ਜਿਨ੍ਹਾਂ ਨੇ ਕਦੇ ਬਾਣੀ ਪੜ੍ਹੀ ਹੋਈ ਨਹੀਂ। ਮੈਂ ਬਾਣੀ ਪੜ੍ਹਾਂ, ਮੈਂ ਪੱਕਾ ਹੋ ਜਾਂ, ਕਈ ਪੱਕੇ ਹੋ ਗਏ, ਉਹਨਾਂ ਨੇ ਕਦੇ ਬਾਣੀ ਨਹੀਂ ਪੜ੍ਹੀ, ਆਏ ਹੀ ਪੱਕੇ ਨੇ ਕਈ। ਇਹ ਤੇ ਦੁਨੀਆਂ ਦਾ ਸਿਸਟਮ ਹੈ, ਚੱਲਦਾ ਰਹਿੰਦਾ। ਤੂੰ ਮਿਹਨਤ ਕਰੇਗਾ ਤੈਨੂੰ ਕੰਮ ਮਿਲ ਜਾਣਾ, ਤੂੰ ਮਿਹਨਤ ਕਰੇਗਾ ਆਈਲੈਟਸ ਕਰ ਲੈ, ਮਿਹਨਤ ਕਰੇਗਾ ਪੱਕਾ ਹੋ ਜਾ, ਮਿਹਨਤ ਕਰੇਗਾ ਫਾਰਮ ਭਾਵੇਂ ਦੋ ਚਾਰ ਖਰੀਦ ਲੈ, ਇਹ ਤੇ ਚੱਲਣਾ ਤੇਰੀ ਮਿਹਨਤ ਨਾਲ। ਜਿਹਾ ਬੀਜੇ ਸੋ ਲੁਣਾ, ਕਰਮਾ ਸੰਧੜਾ ਖੇਤ, ਇਹ ਤੇ ਚੱਲੀ ਜਾਣਾ। ਕੰਮ ਕਾਰ ਜਿੰਨੀ ਕੁ ਮਿਹਨਤ ਕਰੋਗੇ, ਜਿੰਨਾ ਮਿੱਠਾ ਜਿੰਨਾ ਜਿੰਨੀ ਖੰਡ ਪਾਓਗੇ ਉਨਾ ਕੁ ਮਿੱਠਾ ਹੋਈ ਜਾਊ। ਜ਼ਿੰਦਗੀ 'ਚ ਤੇ ਇੱਦਾਂ ਚੱਲਦਾ ਹੈ, ਪਰ ਜਿਹੜਾ ਸਤਿਗੁਰੂ ਕੋਲ ਆਉਣਾ ਹੈ ਨਾ, ਇੱਥੇ ਆਉਣ ਦਾ ਮਤਲਬ ਹੈ, ਸਹਿਜ ਪਾਠ ਕਰਨ ਦਾ ਮਤਲਬ ਹੈ, ਮੈਂ ਵਿੱਚੋਂ ਸਿੱਖਾਂ, ਮੈਂ ਅਕਲ ਲਵਾਂ। ਪਰ ਦੁਨੀਆਂ ਦਾ ਸੁਭਾਅ ਸਾਡਾ ਬਣ ਗਿਆ, ਸੇਵਕ ਸਿੱਖ ਪੂਜਣ ਸਭ ਆਵੇ ਹੈ, ਸਭ ਗਾਵੇ ਹਰ ਹਰ ਉੱਤਮ ਬਾਣੀ। ਕਹਿੰਦੇ ਦੁਨੀਆਂ ਪੂਜਣ ਆਉਂਦੀ ਹੈ, ਪੂਜਣ ਮੱਥਾ ਟੇਕ ਲਿਆ, ਪੈਸੇ ਰੱਖ ਲਏ, ਪਰ ਕਰਮਾ ਕਰ ਲਈ, ਲੰਗਰ ਛਕ ਲਿਆ, ਘਰ ਨੂੰ ਗਏ, ਕਹਿੰਦੇ ਬੜਾ ਮੰਨਦੇ ਆ ਗੁਰੂ ਨੂੰ। ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ ਹੈ, ਸਭ ਗਾਵੇ ਹੈ ਹਰ ਹਰ ਉੱਤਮ ਬਾਣੀ, ਪਰ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ। ਥਾਏ ਉਹਨਾਂ ਦਾ ਪੈਂਦਾ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਤੇ ਸੁਣਿਆ ਉਹਨਾਂ ਦਾ ਪ੍ਰਵਾਨ ਹੈ ਜਿਹੜੇ ਆਗਿਆ 'ਚ ਚੱਲਣ ਲੱਗ ਪੈਂਦੇ ਹੈ, ਜਿਹੜੇ ਸਤਿਗੁਰੂ ਦਾ ਗਿਆਨ ਮੰਨਦੇ ਹੈ। ਨਹੀਂ ਤੇ ਭਾਈ, ਗੁਰੂ ਸਾਹਿਬ ਦਾ ਹੀ ਵਚਨ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ ਜੇ ਗਿਆਨ ਨਾਲ ਤੇਰਾ ਪਿਆਰ ਨਹੀਂ ਪੈਂਦਾ ਬੋਲੋ ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ ਬੋਲੋ ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ ਅੱਗੇ ਸੁਣੋ ਉਸ ਨੂੰ ਸੁੱਖ ਨਾ ਉਪਜੈ ਬੋਲੋ ਉਸ ਨੂੰ
ਸੁੱਖ ਨਾ ਉਪਜੈ
ਭਾਵੇਂ ਸੌ ਗੇੜਾ ਆਵੋ ਜਾਓ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਵਾਰੀ ਕੀ ਹਫਤੇ ਚ ਇੱਕ ਦਿਨ ਚ ਸੌ ਵਾਰੀ ਆ ਸੌ ਵਾਰੀ ਜਾ ਕੋਈ ਫਾਇਦਾ ਨਹੀਂ ਹੋਣਾ ਜਿੰਨਾ ਚਿਰ ਕਮਾਈ ਪ੍ਰੈਕਟੀਕਲ ਨਹੀਂ ਹੁੰਦਾ ਤੇ ਗੱਲ ਵੀ ਸੱਚੀ ਹੈ ਸਾਡੇ ਵਰਗੇ ਤੇ ਰਹਿੰਦੇ ਗੁਰਦੁਆਰਿਆਂ ਚ ਫਿਰ ਡਿਊਟੀਆਂ ਹੀ ਗੁਰਦੁਆਰਿਆਂ ਚ ਨੇ ਗੱਲ ਤੇ ਸੱਚ ਹੈ ਪਿਰਥੀ ਚੰਦ ਗੁਰੂ ਰਾਮਦਾਸ ਜੀ ਦੀ ਗੋਦ ਚ ਹੀ ਰਹਿੰਦਾ ਸੀ ਖੇਡਿਆ ਸੀ ਪੁੱਤ ਸੀ ਉਹਨਾਂ ਦਾ ਬਲੱਡ ਸੀ ਉਹਨਾਂ ਦੇ ਵਿੱਚ ਖੂਨ ਸੀ ਗੁਰੂ ਰਾਮਦਾਸ ਦਾ ਪੁੱਤਰ ਪਿਰਥੀ ਚੰਦ ਸੀ ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਸੀ ਪਰ ਜਦੋਂ ਅੱਜ ਵੀ ਅੰਮ੍ਰਿਤ ਛਕਾਇਆ ਜਾਂਦਾ ਕਹਿੰਦੇ ਆ ਮੀਣਿਆਂ ਨਾਲ ਨਾ ਵਰਤਿਓ ਰਾਮ ਰਾਈਆਂ ਨਾਲ ਨਾ ਵਰਤਿਓ ਅਜੇ ਤੱਕ ਵੀ ਕਿਹਾ ਜਾਂਦਾ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕਹਿੰਦੇ ਆ ਉਹ ਤੇ ਗੋਦੀ ਚ ਹੀ ਰਹਿੰਦੇ ਸੀ ਜੰਮੇ ਮਹਾਰਾਜ ਤੋਂ ਸਰੀਰ ਤੋਂ ਸੀ ਪਰ ਜਿੰਨਾ ਚਿਰ ਤੁਸੀਂ ਜ਼ਿੰਦਗੀ ਚ ਲਾਗੂ ਨਹੀਂ ਕਰਦੇ ਭਾਵੇਂ ਗੁਰੂ ਘਰ ਜੰਮ ਵੀ ਪਵੋ ਤਾਂ ਵੀ ਫਰਕ ਨਹੀਂ ਪੈਂਦਾ ਗੁਰਦੁਆਰੇ ਬੰਦਾ ਜੰਮੇ ਤੇ ਗੁਰਦੁਆਰੇ ਹੀ ਮਰੇ ਤਾਂ ਵੀ ਫਰਕ ਨਹੀਂ ਪੈਂਦਾ ਜੇ ਗਿਆਨ ਨੂੰ ਪ੍ਰੈਕਟੀਕਲ ਨਾ ਕੀਤਾ ਯਾਰ ਪ੍ਰੈਕਟੀਕਲ ਮੈਂ ਇੱਥੇ ਕੱਲ ਲੰਘਿਆ ਜਾਵਾਂ ਇੱਥੇ ਰੋਡ ਦੇ ਉੱਤੇ ਤੇ ਮੈਨੂੰ ਇਹ ਸੋਢੀ ਸਾਹਿਬ ਹੋਣੀ ਕਹਿੰਦੇ ਭਾਈ ਸਾਹਿਬ ਇੱਥੇ ਦੁਕਾਨ ਹੈ ਕੇਲਿਆਂ ਦੀ ਇੱਥੇ ਬੰਦਾ ਖੜਾ ਹੀ ਨਹੀਂ ਆਪੇ ਕੇਲੇ ਚੱਕ ਲਓ ਆਪੇ ਪਾ ਲਓ ਮੈਂ ਕਿਹਾ ਉਤਰੋ ਮੈਂ ਰੁਕ ਗਿਆ ਮੈਂ ਉਤਰ ਕੇ ਨਾ ਉਹ ਕੇਲੇ ਸੱਚੀ ਮੈਂ ਵੇਖਿਆ ਉਹ ਕੇਲੇ ਚੱਕੋ ਪਾਓ ਲਿਫਾਫਾ ਚੱਕੋ ਦੋ ਤਿੰਨ ਡਾਲਰ ਜਿੰਨੇ ਬਣ ਉਹਦੇ ਚ ਪੈਸੇ ਆਪੇ ਪਾ ਦਿਓ ਬੰਦਾ ਕੋਈ ਖੜਾ ਹੀ ਨਹੀਂ ਮੈਂ ਵੇਖਿਆ ਮੈਂ ਉਹਦੀ ਵੀਡੀਓ ਬਣਾ ਦਿੱਤੀ ਵੀਡੀਓ ਬਣਾ ਕੇ ਨੈੱਟ ਤੇ ਪਾ ਦਿੱਤੀ ਮੈਂ ਹੈਰਾਨ ਹੋ ਗਿਆ ਵੇਖ ਕੇ 50 ਲੱਖ ਲੋਕਾਂ ਨੇ ਵੇਖੀ ਹੋਈ ਸੀ ਅੱਜ 50 ਲੱਖ ਨੇ ਤੇ ਮੈਨੂੰ ਇਹ ਲੱਗਦਾ ਲੋਕਾਂ ਨੇ ਅੱਗੇ ਤੋਂ ਅੱਗੇ ਉਹ ਕਰੋੜ ਬੰਦੇ ਤੱਕ ਚਲੇ ਜਾਣੀ ਪਰਸੋਂ ਪਾਈ ਇੱਥੇ ਉਹਨੂੰ 40,000 ਬੰਦੇ ਨੇ ਸ਼ੇਅਰ ਕੀਤਾ ਹੋਇਆ ਸੀ ਵੀ ਇੱਦਾਂ ਵੀ ਹੁੰਦਾ ਹੈ ਹੈਰਾਨ ਹੁੰਦੇ ਸੀ ਤੁਹਾਡੇ ਇੱਥੇ ਦੁਕਾਨਾਂ ਹੈਗੀਆਂ ਨਾ ਦੋ ਤਿੰਨ ਇੱਦਾਂ ਦੀਆਂ ਮੋੜਾਂ ਤੇ ਆਪੇ ਹੀ ਕੇਲੇ ਚੱਕ ਲਓ ਆਪੇ ਹੀ ਸਮਾਨ ਚੱਕ ਲਓ ਆਪੇ ਪੈਸੇ ਪਾ ਦਿਓ ਪਰ ਮੈਂ ਕਹਿਣਾ ਕੀ ਚਾਹ ਰਿਹਾ ਵੀਰੋ ਹੈਗਾ ਨਾ ਭਰੋਸਾ ਸਾਡੇ 15 ਰੁਪਈਆਂ ਦਾ ਗਲਾਸ ਹੈ ਏਡਾ ਸੰਗਲ ਬੰਨਿਆ ਨਾਲ ਪੈਨ ਦੇ ਨਾਲ ਵੀ ਰੱਸੀ ਪਾਈ ਹੁੰਦੀ ਵੀ ਪੈਨ ਲੈ ਜਾਣਾ ਇਹਦੇ ਨਾਲ ਹੀ ਹੈਗਾ ਕਿ ਨਹੀਂ ਪੈਨ ਨਾਲ ਵੀ ਰੱਸੀ ਹੈ ਤੇ ਮੈਂ ਕੱਲ ਵੀ ਕਿਹਾ ਸੀ ਵੀ ਅਸੀਂ ਤੇ ਗੁਰਦੁਆਰੇ ਚ ਜੁੱਤੀ ਉੱਥੇ ਲਾਉਂਦੇ ਹਾਂ ਜਿੱਥੇ ਮਰਦ ਵੀ ਦਿਸੀ ਜਾਣ ਜੁੱਤੀ ਵੀ ਦਿਸੀ ਜਾਏ ਵੀ ਮੇਰਾ ਜੁੱਤਾ ਲੈ ਜਾਣਾ ਚੱਕ ਕੇ ਮੈਂ ਇੱਥੇ ਹੀ ਲਾ ਕੇ ਆਇਆ ਬੇਫਿਕਰਾ ਹੋ ਕੇ ਵੀ ਮੇਰਾ ਜੁੱਤਾ ਕੋਈ ਨਹੀਂ ਚੱਕਦਾ ਇੰਡੀਆ ਚ ਜਦੋਂ ਮੈਂ ਲਾਵਾਂ ਮੈਂ ਨਾਲ ਹੀ ਕਿਹਾ ਨਾ ਮਾੜਾ ਧਿਆਨ ਰੱਖੀ ਯਾਰ ਇੱਥੇ ਖੜਾ ਰਿਹਾ ਧਿਆਨ ਰੱਖਿਓ ਯਾਰ ਆਹ ਸਾਡਾ ਹਾਲ ਹੈ ਧਰਮੀ ਬਾਹਰੋਂ ਨਹੀਂ ਬਣਿਆ ਜਾਂਦਾ ਧਰਮੀ ਅਸੀਂ ਕਹੀਏ ਵੀ ਅਸੀਂ ਗੁਰਦੁਆਰਿਆਂ ਚ ਤੇ ਇੰਡੀਆ ਵਾਲੇ ਆ ਆਪਾਂ ਮੰਦਰਾਂ ਚ ਮਸਜਿਦਾਂ ਵਿੱਚ ਅਸੀਂ ਜ਼ਿਆਦਾ ਜਾਂਦੇ ਹਾਂ ਅਸੀਂ ਬਹੁਤ ਜਾਂਦੇ ਹਾਂ ਪਰ ਇਨਸਾਨੀਅਤ ਵੇਖਣੀ ਪਏਗੀ ਕਿੱਥੇ ਹੈ ਤੇ ਜਦੋਂ ਮੈਂ ਵੇਖਦਾ ਇਨਸਾਨੀਅਤ ਬੰਦਿਆਂ ਦੇ ਵਿੱਚ ਇੱਕ ਦੂਜੇ ਪ੍ਰਤੀ ਵਫਾਦਾਰੀ ਉਹ ਮੈਨੂੰ ਇਹਨਾਂ ਦੇਸ਼ਾਂ ਚ ਜ਼ਿਆਦਾ ਜਾਪਦੀ ਹੈ ਸਾਡੇ ਨਾਲੋਂ ਹਾਂਜੀ ਗੱਲ ਸੁਣ ਲਓ ਬਈ ਜੇ ਹੁਣ ਤੁਸੀਂ ਭੇਟਾ ਦੇਣ ਉੱਠੀ ਗਏ ਫਿਰ ਤੇ ਫਿਰ ਧਿਆਨ ਹਿੱਲ ਜਾਣਾ ਮਸਾਂ ਨਿਆਣੇ ਟਿਕੇ ਹੁਣ ਤੁਸੀਂ ਵੱਡੇ ਉੱਠ ਪਏ ਨਾ ਦਿਓ ਕੋਈ ਗੱਲ ਨਹੀਂ ਕੀਰਤਨ ਭੇਟਾ ਨਹੀਂ ਦਿਓਗੇ ਕੋਈ ਗੱਲ ਨਹੀਂ ਤੁਸੀਂ ਗੱਲ ਸੁਣੋ ਮੇਰੀ ਤੁਹਾਡਾ ਧਿਆਨ ਨਾਲ ਸੁਣਨਾ ਹੀ ਭੇਟਾ ਹੈ ਤੁਸੀਂ ਧਿਆਨ ਨਾਲ ਸੁਣ ਰਹੇ ਹੋ ਨਾ ਮੈਨੂੰ ਇਹਦੇ ਨਾਲ ਜ਼ਿਆਦਾ ਖੁਸ਼ੀ ਧਿਆਨ ਨਾਲ ਸੁਣੋ ਮੈਂ ਜੋ ਕਹਿਣਾ ਚਾਹ ਰਿਹਾ ਹਾਂ ਮੇਰੇ ਵੀਰੋ ਭੈਣੋ ਧਰਮ ਅਸਲ ਚ ਇਨਸਾਨੀਅਤ ਕਿੰਨੀ ਚੰਗੀ ਗੱਲ ਹੈ ਤੂੰ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਵਰਗਾ ਲੱਗਣਾ ਚਾਹੀਦਾ ਮੈਂ ਪੱਗ ਬੰਨਣੀ ਹੈ ਮੈਂ ਦਾੜਾ ਰੱਖਣਾ ਕਿੰਨੀ ਚੰਗੀ ਗੱਲ ਹੈ ਤੂੰ 500 ਸਾਲ ਪਹਿਲਾਂ 350 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਵਰਗਾ ਰੂਪ ਸਰੂਪ ਬਣਾ ਕੇ ਤੇਰਾ ਜੀ ਕਰਦਾ ਤੇਰਾ ਸ਼ੌਂਕ ਹੈ ਤੇਰੀ ਰੀਝ ਹੈ ਤੇਰਾ ਪਿਆਰ ਹੈ, ਇਹ ਬੜੀ ਚੰਗੀ ਗੱਲ ਹੈ, ਇਹ ਬੜੀ ਚੰਗੀ ਗੱਲ ਹੈ। ਪਰ ਸਭ ਤੋਂ ਜ਼ਰੂਰੀ ਜਿਹੜੀ ਗੱਲ ਸੀ ਉਹ ਇਨਸਾਨੀਅਤ ਸੀ, ਭਰੋਸਾ ਸੀ। ਮਾਫ ਕਰਨਾ, ਇੱਥੇ ਦੇ ਗੋਰਿਆਂ ਨੇ ਲੋਕਾਂ ਤੇ ਭਰੋਸਾ ਕਰਕੇ ਏਦਾਂ ਹੀ ਰੱਖਤੇ, $200-$300 ਦੇ ਕੇਲੇ ਰੱਖਤੇ ਵੀ ਆਪੇ ਲੈ ਜਾਣਗੇ, ਆਪੇ ਪੈਸੇ ਪਾ ਜਾਣਗੇ। ਪਰ ਕੀ ਅਸੀਂ ਇੰਨਾ ਭਰੋਸਾ ਖੱਟ ਸਕੇ ਹਾਂ? ਇੰਡੀਆ ਵਿੱਚ ਚੋਲਿਆਂ ਵਾਲੇ ਅਸੀਂ ਇੰਨਾ ਭਰੋਸਾ ਖੱਟ ਸਕੇ ਹਾਂ? ਹੁਣ ਤੱਕ ਕਮਾ ਸਕੇ ਹਾਂ ਇੰਨਾ ਭਰੋਸਾ? ਮੈਂ ਪੁੱਛਣਾ ਚਾਹੁੰਦਾ, ਦੱਸੋ ਕੀ ਅਸੀਂ ਮੈਂ ਆਮ ਲੋਕਾਂ ਦੀ ਗੱਲ ਨਹੀਂ ਕਰਦਾ, ਕੀਰਤਨੀਏ, ਕੀ ਅਸੀਂ ਜਥੇਦਾਰ ਤਖਤਾਂ ਦੇ, ਅਸੀਂ ਪ੍ਰਚਾਰਕ, ਅਸੀਂ ਹੈੱਡ ਗ੍ਰੰਥੀ, ਅਸੀਂ ਇੰਨਾ ਭਰੋਸਾ ਖੱਟ ਅਸੀਂ ਖੱਟਿਆ ਇੰਨਾ ਭਰੋਸਾ? ਅੱਜ ਧਾਰਮਿਕ ਬੰਦਿਆਂ ਤੇ ਵੀ ਇੰਨਾ ਭਰੋਸਾ ਨਹੀਂ ਆਪਾਂ ਕਰਦੇ, ਡਰ ਲੱਗਦਾ। ਪਰ ਤਾਂ ਕਰਕੇ ਮੈਂ ਕਹਿੰਦਾ ਕਿ ਧਰਮ ਤਨ ਦਾ ਨਹੀਂ, ਧਰਮ ਮਨ ਦਾ ਵਿਸ਼ਾ ਹੈ। ਬੰਦੇ ਦਾ ਮਨ ਬਦਲੇਗਾ ਫਿਰ ਬਦਲਿਆ ਅਸਾਂ। ਬਾਹਰੋਂ ਬਦਲਣਾ ਬੜਾ ਸੌਖਾ ਹੈ, ਬਾਹਰੋਂ ਦੇ ਬਦਲਣ ਵਾਸਤੇ ਮੈਂ ਮਾਫ ਕਰਨਾ ਧਿਆਨ ਦੇਣਾ। ਇੱਥੇ ਮੈਂ ਕਿਸੇ ਵੀਰ ਨੂੰ ਕਵਾਂ, ਲੈ ਵੀਰਾ ਦਸਤਾਰ ਸਜਾਣੀ ਅੱਜ ਤੋਂ ਬਾਅਦ, ਦਾੜੀ ਨਹੀਂ ਕੱਟਣੀ ਅੱਜ, ਦਾੜੀ ਰੱਖ ਲੈਣੀ ਹੈ। ਬੜੇ ਬੰਦਿਆਂ ਨੇ ਮੇਰੇ ਨਾਲ ਜ਼ਿੰਦਗੀ 'ਚ ਵਾਅਦੇ ਕੀਤੇ ਹੈ, 10 ਲੱਖ ਲੋਕਾਂ ਨੂੰ ਅੰਮ੍ਰਿਤ ਛਕਾਇਆ। ਬੰਦੇ ਨੇ ਕਹਿਣਾ ਠੀਕ ਹੈ ਭਾਈ ਸਾਹਿਬ, ਹੋ ਸਕਦਾ ਤੁਹਾਡੇ 'ਚ ਕੋਈ ਬੰਦਾ ਮੰਨ ਜੇ। ਮੈਂ ਕਹਾਂ ਆਹ ਲੈ ਚੱਕ, ਆਹ ਫੜ ਪਰਨਾ, ਲੈ ਬੰਨ ਸਿਰ ਤੇ, ਮੈਨੂੰ ਤੁਸੀਂ ਜਵਾਬ ਦਿਓ, ਆਹ ਪਰਨਾ ਜਿਹੜਾ 2.5-2.5 ਮੀਟਰ ਦਾ, ਆਹ ਸਿਰ ਤੇ ਬੰਨਣ ਤੇ ਕਿੰਨਾ ਟਾਈਮ ਲੱਗੂ? ਐ ਲੜ ਲਾਉਣ ਤੇ 1 ਲਾ ਲਿਆ, ਦੂਜਾ, ਤੀਜਾ, ਲਓ ਅੱਧਾ ਮਿੰਟ ਵੀ ਨਹੀਂ ਲੱਗਾ, ਦਸਤਾਰ ਧਾਰੀ ਹੋ ਗਿਆ। ਦਸਤਾਰ ਬੰਨਣ ਤੇ ਅੱਧਾ ਮਿੰਟ ਨਹੀਂ ਲੱਗਣਾ, ਪਰ ਕਿਰਦਾਰ ਬਣਾਉਣ ਤੇ ਜ਼ਿੰਦਗੀ ਲੱਗ ਜਾਂਦੀ ਹੈ, ਉਮਰਾਂ ਲੱਗ ਜਾਂਦੀਆਂ। ਬਾਣਾ ਪਾਉਣ ਤੇ ਟਾਈਮ ਨਹੀਂ ਲੱਗਣਾ, ਮਿੰਟ 2 ਦੀ ਖੇਡ ਹੈ ਸਾਰੀ, ਪਰ ਕਿਰਦਾਰ ਬਣਾਉਣ ਤੇ ਜ਼ਿੰਦਗੀ ਲੱਗ ਜਾਂਦੀ ਹੈ, ਲੋਕਾਂ ਦਾ ਭਰੋਸਾ ਜਿੱਤਣ ਤੇ ਜ਼ਿੰਦਗੀ ਲੱਗ ਜਾਂਦੀ ਹੈ, ਵਿਸ਼ਵਾਸ ਜਿੱਤਣ ਤੇ ਜ਼ਿੰਦਗੀ ਲੱਗ ਜਾਂਦੀ ਹੈ। ਤੇ ਜਿੰਨਾ ਇੱਥੇ ਲੋਕੀ ਵਿਸ਼ਵਾਸ ਕਰੀ ਫਿਰਦੇ ਹੈ, ਇੰਨਾ ਅਸੀਂ ਧਾਰਮਿਕ ਲੋਕ ਭਰੋਸਾ ਲੋਕਾਂ ਦਾ ਖੱਟ ਨਹੀਂ ਸਕੇ, ਇਹ ਸੱਚ ਹੈ। ਕਮਾ ਨਹੀਂ ਸਕੇ ਭਰੋਸਾ। ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਇਨਸਾਨੀਅਤ ਹੈ, ਇਨਸਾਨੀਅਤ। ਬੰਦਾ ਬੇਈਮਾਨ ਨਾ ਹੋਵੇ, ਬੰਦਾ ਧੋਖਾ ਨਾ ਕਰੇ, ਬੰਦਾ ਸੱਚਾਈ ਤੇ ਚੱਲੇ, ਇਹ ਜ਼ਰੂਰੀ ਗੱਲ ਸੀ। ਇਹ ਮਨ ਦਾ ਵਿਸ਼ਾ ਹੈ, ਤੇ ਮਨ ਨਾ ਬਦਲੇ ਫਿਰ ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾ। ਇੱਕ ਵਾਰੀ ਕੀ, 100 ਵਾਰੀ ਆ ਤੇ 100 ਵਾਰੀ ਜਾ, ਕੋਈ ਫਰਕ ਨਹੀਂ ਪੈਂਦਾ ਭਾਈ, ਕੋਈ ਫਰਕ ਨਹੀਂ ਪੈਂਦਾ। ਤੇ ਮੈਂ ਇਹ ਅਰਜ਼ ਕਰਦਾ ਗੁਰੂ ਸਾਹਿਬ ਕੋਲ ਆ ਕੇ ਅਸੀਂ ਆਖੀਏ ਮਹਾਰਾਜ ਅਕਲ ਆਵੇ, ਮੇਰੀ ਜ਼ਿੰਦਗੀ 'ਚ ਗਿਆਨ ਆਵੇ, ਮੇਰੀ ਜ਼ਿੰਦਗੀ ਵਿੱਚ ਸਮਝ ਆਵੇ, ਮੇਰੀ ਜ਼ਿੰਦਗੀ ਵਿੱਚ ਬਦਲਾਵ ਆਵੇ, ਮੇਰੀ ਲਾਈਫ ਸਟਾਈਲ ਮੇਰਾ ਚੇਂਜ ਹੋਵੇ, ਮੇਰੀ ਜ਼ਿੰਦਗੀ ਦਾ ਲਾਈਫ ਸਟਾਈਲ ਮੇਰਾ ਚੇਂਜ ਹੋਵੇ। ਜਦੋਂ ਚੇਂਜ ਹੋ ਗਿਆ ਦਿਸਣਾ ਤੇਰੇ ਵਿੱਚੋਂ, ਸਤਿਗੁਰੂ ਦੀ ਵਿਚਾਰਧਾਰਾ ਸਾਡੀ ਜ਼ਿੰਦਗੀ ਵਿੱਚੋਂ ਦਿਸਣੀ ਚਾਹੀਦੀ ਹੈ, ਤੇ ਲੈਣ ਵੀ ਇਹੋ ਹੀ ਆਏ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਧਿਆਨ ਨਾਲ ਸੁਣੋ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਪਣਾ ਸ਼ਬਦ ਚੱਲਦਾ ਨਾ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ। ਪਹਿਲੀ ਪੰਕਤੀ ਚੱਲ ਰਹੀ ਸੀ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੁੱਛੇ ਭਾਉ ਤਰੇ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਵਪਾਰੀ ਹੋਵੇ ਬੰਦਾ ਗਿਆਨ ਦਾ, ਇੱਥੇ ਗਿਆਨ ਲੈਣ ਲਈ ਆਇਆ ਕਰੋ, ਸਮਝ ਲੈਣ ਲਈ ਆਇਆ ਕਰੋ, ਅਕਲ ਲੈਣ ਲਈ ਆਇਆ ਕਰੋ, ਸਹਿਜ ਪਾਠ ਕਰਨਾ ਮੈਨੂੰ ਅਕਲ ਆਵੇ, ਮੈਂ ਖੁਸ਼ ਰਹਿਣ ਦੀ ਜਾਚ ਸਿੱਖ ਰਿਹਾ। ਬਾਕੀ ਜਾਚਾਂ ਤੇ ਆ ਹੀ ਜਾਣੀਆਂ ਨੇ, ਇੱਥੇ ਸੈਟਲ ਕਿਵੇਂ ਹੋਣਾ, ਕੰਮ ਕਿਵੇਂ ਕਰਨਾ ਤੇ ਸਿੱਖ ਹੀ ਲੈਣਾ, ਪਰ ਖੁਸ਼ ਕਿਵੇਂ ਰਹਿਣਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣਾ, ਹਰ ਵੇਲੇ ਚੜ੍ਹਦੀ ਕਲਾ 'ਚ ਰਹਿਣਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣਾ, ਇਹ ਜਾਚਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਆਉਣਗੀਆਂ। ਮੈਂ ਪਾਤਸ਼ਾਹ ਤੋਂ ਇਹ ਜਾਚ ਸਿੱਖਣੀ ਹੈ। ਤੇ ਸਿੱਖ ਵੀ ਜਾਂਦੇ ਹਾਂ ਵੀਰੋ, ਜਦੋਂ ਅਸੀਂ ਲਓ ਮੈਂ ਆ ਗੌਨਾ ਨਾਲ ਮੇਰੇ ਪੜਿਓ ਕਵਿਤਾ ਇਹ ਸਿੱਖਣਾ ਸਤਿਗੁਰ ਤੋਂ। ਕੱਖ ਵੀ ਭਰੋਸਾ ਨਹੀਂ ਚੱਲਦੀ ਨਬਜ ਦਾ, ਓਏ ਕੱਖ ਵੀ ਭਰੋਸਾ ਨਹੀਂ ਚੱਲਦੀ ਨਬਜ ਦਾ, ਰੱਜ ਰੱਜ ਜ਼ਿੰਦਗੀ ਨੂੰ ਜੀ ਓਏ ਪਿਆਰਿਆ, ਰੱਜ ਰੱਜ ਜ਼ਿੰਦਗੀ ਨੂੰ ਜੀ।
ਕੱਖ ਵੀ ਭਰੋਸਾ ਨਹੀਂ ਚੱਲਦੀ ਨਬਜ ਦਾ,
ਕੱਖ ਵੀ ਭਰੋਸਾ ਨਹੀਂ ਚੱਲਦੀ
ਨਬਜ ਦਾ,
ਰੱਜ ਰੱਜ ਜ਼ਿੰਦਗੀ ਨੂੰ ਜੀ ਓਏ ਪਿਆਰਿਆ, ਰੱਜ ਰੱਜ ਜ਼ਿੰਦਗੀ ਨੂੰ ਜੀ। ਪੜੋ, ਕੱਖ ਵੀ ਭਰੋਸਾ ਨਹੀਂ ਚੱਲਦੀ ਨਬਜ ਦਾ, ਕੱਖ ਵੀ ਪੜੋ, ਰੱਜ ਰੱਜ
ਜ਼ਿੰਦਗੀ ਨੂੰ ਜੀ ਓਏ ਪਿਆਰਿਆ, ਰੱਜ ਰੱਜ ਜ਼ਿੰਦਗੀ ਨੂੰ ਜੀ।
ਹਰ ਵੇਲੇ ਮੱਥੇ ਉੱਤੇ ਪਾਈ ਰੱਖੇ ਤਿਊੜੀਆਂ, ਹਰ ਵੇਲੇ ਮੱਥੇ ਉੱਤੇ ਪਾਈ ਰੱਖੇ ਤਿਊੜੀਆਂ, ਹੱਸਣੇ ਦਾ ਲੱਗਦਾ ਏ ਕੀ ਓਏ ਪਿਆਰਿਆ, ਹੱਸਣੇ ਦਾ ਲੱਗਦਾ ਏ ਕੀ।
ਹਰ ਵੇਲੇ ਮੱਥੇ ਉੱਤੇ ਪਾਈ ਰੱਖੇ ਤਿਊੜੀਆਂ, ਹਰ ਵੇਲੇ ਮੱਥੇ ਉੱਤੇ ਪਾਈ ਰੱਖੇ ਤਿਊੜੀਆਂ,
ਹੱਸਣੇ ਦਾ ਲੱਗਦਾ ਏ ਕੀ ਓਏ ਪਿਆਰਿਆ,
ਹੱਸਣੇ ਦਾ ਲੱਗਦਾ ਏ ਕੀ।
ਹਰ ਵੇਲੇ ਮੱਥੇ ਪਾਈ ਹੱਸਣੇ ਦਾ ਲੱਗਦਾ ਏ ਕੀ
ਓਏ ਪਿਆਰਿਆ, ਹੱਸਣੇ ਦਾ ਲੱਗਦਾ ਏ ਕੀ।
ਦੇਖੀ ਕਿਤੇ ਭੀੜਾਂ ਵਾਲਾ ਸਾਥ ਨਾ ਤੂੰ ਲੋਚ ਲਈ, ਦੇਖੀ ਕਿਤੇ ਭੀੜਾਂ ਵਾਲਾ ਸਾਥ ਨਾ ਤੂੰ ਲੋਚ ਲਈ, ਕੱਲਿਆ ਹੈ ਨਾਨਕ ਦੀ ਲੀ ਓਏ ਪਿਆਰਿਆ, ਕੱਲਿਆ ਹੈ ਨਾਨਕ ਦੀ ਲੀ।
ਦੇਖੀ ਕਿਤੇ ਭੀੜਾਂ ਵਾਲਾ ਸਾਥ ਨਾ ਤੂੰ ਲੋਚ ਲਈ, ਦੇਖੀ ਕਿਤੇ ਭੀੜਾਂ ਵਾਲਾ ਸਾਥ ਨਾ ਤੂੰ ਲੋਚ ਲਈ, ਕੱਲਿਆ ਹੈ ਨਾਨਕ ਦੀ ਲੀ ਓਏ ਪਿਆਰਿਆ, ਕੱਲਿਆ ਹੈ ਨਾਨਕ ਦੀ ਲੀ।
ਗਿਆਨ ਦੇ ਨਾਲ ਨਾਲ ਅਕਲਾਂ ਬਖਸ਼ੀਆਂ, ਗਿਆਨ ਦੇ ਨਾਲ ਨਾਲ ਅਕਲਾਂ ਬਖਸ਼ੀਆਂ, ਧੰਨਵਾਦ ਸਤਿਗੁਰ ਜੀ ਪਿਆਰਿਆ, ਧੰਨਵਾਦ ਸਤਿਗੁਰ ਜੀ। ਗਿਆਨ ਦੇ ਨਾਲ ਨਾਲ ਅਕਲਾਂ ਬਖਸ਼ੀਆਂ,
ਗਿਆਨ ਦੇ ਨਾਲ ਨਾਲ ਅਕਲਾਂ ਬਖਸ਼ੀਆਂ,
ਧੰਨਵਾਦ ਸਤਿਗੁਰ ਜੀ ਓਏ ਪਿਆਰਿਆ,
ਧੰਨਵਾਦ ਸਤਿਗੁਰ ਜੀ।
ਆਹ ਗੱਲ ਸੁਣਿਓ ਧਿਆਨ ਨਾਲ, ਜੇ ਤੂੰ ਕਹਾਉਂਦਾ ਏ ਗੋਬਿੰਦ ਸਿੰਘ ਸਾਹਿਬ ਦਾ, ਜੇ ਤੂੰ ਕਹਾਉਂਦਾ ਏ ਗੋਬਿੰਦ ਸਿੰਘ ਸਾਹਿਬ ਦਾ, ਤਾਂ ਦੁੱਖਾਂ ਵਿੱਚ ਕਰਦਾ ਕਿਉਂ ਸੀ ਓਏ ਪਿਆਰਿਆ, ਦੁੱਖਾਂ ਵਿੱਚ ਕਰਦਾ ਕਿਉਂ ਸੀ।
ਜੇ ਤੂੰ ਕਹਾਉਂਦਾ ਏ ਗੋਬਿੰਦ ਸਿੰਘ ਸਾਹਿਬ ਦਾ, ਜੇ ਤੂੰ ਕਹਾਉਂਦਾ ਏ ਗੋਬਿੰਦ ਸਿੰਘ ਸਾਹਿਬ ਦਾ, ਦੁੱਖਾਂ ਵਿੱਚ ਕਰਦਾ ਕਿਉਂ ਸੀ ਓਏ ਪਿਆਰਿਆ, ਦੁੱਖਾਂ ਵਿੱਚ ਕਰਦਾ ਕਿਉਂ ਸੀ।
ਜੇ ਤੂੰ ਕਹਾਉਂਦਾ ਏ ਗੋਬਿੰਦ ਪੜੋ ਸਾਹਿਬ ਦਾ, ਜੇ ਦੁੱਖਾਂ ਵਿੱਚ ਕਰਦਾ ਕਿਉਂ ਸੀ ਓਏ ਪਿਆਰਿਆ,
ਦੁੱਖਾਂ ਵਿੱਚ ਕਰਦਾ ਕਿਉਂ
ਸੀ
ਜੇ ਕਣਕੀਆਂ ਵਾਲੇ ਦਾ ਕਹਾਉਂਦਾ ਫਿਰ ਸੀ ਸੀ ਨਾ ਕਰ ਦੁੱਖਾਂ ਚ ਮਾੜਾ ਜਿਹਾ ਦੁੱਖ ਆਵੇ ਰੀ ਰੀ ਨਾ ਕਰਿਆ ਕਰ ਚੜ੍ਹਦੀ ਕਲਾ ਚ ਰਹਿਣਾ ਸਿੱਖ ਕਾਇਮ ਰਹਿਣਾ ਸਿੱਖ ਹੌਸਲੇ ਚ ਰਹਿਣਾ ਸਿੱਖ ਹਰ ਵੇਲੇ ਕਾਇਮ ਰਹਿਣਾ ਸਿੱਖਣਾ ਚੜ੍ਹਦੀ ਕਲਾ ਚ ਰਹਿਣਾ ਸਿੱਖਣਾ ਸੋ ਵੀਰੋ ਭਰਾਵੋ ਧਿਆਨ ਨਾਲ ਸਮਝਣਾ ਕਿ ਸਤਿਗੁਰੂ ਕੋਲੋਂ ਆ ਕੇ ਅਸੀਂ ਕਹਿੰਦੇ ਹਾਂ ਉਹ ਪ੍ਰੋਪਰਟੀਆਂ ਬਣੀਆਂ ਜ਼ਮੀਨਾਂ ਬਣੀਆਂ ਜਾਇਦਾਦਾਂ ਬਥੇਰੀਆਂ ਆਸਟ੍ਰੇਲੀਆ ਵਰਗੇ ਦੇਸ਼ ਚ ਆ ਗਏ ਹਾਂ ਵਡੇਪੇ ਦੀ ਟੈਨਸ਼ਨ ਨਹੀਂ ਇਹ ਨਹੀਂ ਵੀ ਨੂੰਹਾਂ ਆਉਣਗੀਆਂ ਸੇਵਾ ਕਰਨਗੀਆਂ ਇੱਥੇ ਤੇ ਨਰਸਾਂ ਆ ਜਾਂਦੀਆਂ ਕੰਟਰੀ ਸਾਂਭ ਲੈਂਦੀ ਹੈ ਆਪਣੇ ਆਪ ਸਾਂਭ ਲੈਣਗੇ ਖਤਰਾ ਕਾਹਦਾ ਹੈ ਮੰਗਣਾ ਫਿਰ ਕੀ ਹੈ ਸਤਿਗੁਰੂ ਕੋਲੋਂ ਆ ਕੇ ਜੇ ਮੰਗਣਾ ਹੈ ਮੈਂ ਖੁਸ਼ ਰਿਹਾ ਕਰਾਂ ਗੁਰੂ ਅਰਜਨ ਦੇਵ ਜੀ ਤੁਹਾਡੇ ਸ਼ਬਦ ਪੜ੍ਹਾਂ ਮੈਂ ਮੈਨੂੰ ਖੁਸ਼ ਰਹਿਣ ਦੀ ਕਲਾ ਆਵੇ ਤੁਸੀਂ ਤਵੀ ਤੇ ਬਹਿ ਕੇ ਵੀ ਖੁਸ਼ ਸੀ ਤਾਂ ਅਸੀਂ ਗੁਰਦੁਆਰੇ ਆ ਕੇ ਗੁਰਬਾਣੀ ਸੁਣਨੀ ਹੈ ਸਮਝਣੀ ਹੈ ਹਰ ਵੇਲੇ ਕਾਇਮ ਰਹੀਏ ਚੜ੍ਹਦੀ ਕਲਾ ਚ ਰਹੀਏ ਰਾਜੀ ਰਹੀਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਬਾਦਸ਼ਾਹ ਜਹਾਂਗੀਰ ਗਵਾਲੀਅਰ ਦੇ ਇਲਾਕੇ ਦੇ ਵਿੱਚ ਸ਼ਿਕਾਰ ਖੇਡਣ ਗਏ ਆ ਕਹਿੰਦਾ ਮਹਾਰਾਜ ਮੈਂ ਸੁਣਿਆ ਬੜੇ ਸ਼ਿਕਾਰੀ ਹੋ ਜਹਾਂਗੀਰ ਕਹਿੰਦਾ ਤੇ ਮਹਾਰਾਜ ਮੈਂ ਵੇਖਣਾ ਭਲਾ ਵੀ ਸ਼ੇਰ ਦਾ ਸ਼ਿਕਾਰ ਵੀ ਕਰ ਲੈਂਦੇ ਹੋ ਮੈਂ ਵੇਖਣਾ ਮਹਾਰਾਜ ਸਤਿਗੁਰੂ ਉਹਦੇ ਨਾਲ ਗਏ ਹੈ ਉਸ ਇਲਾਕੇ ਚ ਖਬਰ ਆਲੇ ਦੁਆਲੇ ਫੈਲੀ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਹੈ ਅੱਗੇ ਤੋਂ ਅੱਗੇ ਗੱਲ ਪਹੁੰਚਦੀ ਪਹੁੰਚਦੀ ਇੱਕ ਉੱਥੇ ਗਰੀਬ ਸਿੱਖ ਹੈ ਘਾਹੀ ਘਾਹੀ ਘਾਹ ਖੋਤਦਾ ਘਾਹ ਕੱਟ ਕੇ ਵੇਚਦਾ ਹੈ ਤੇ ਵੇਚ ਕੇ ਗੁਜ਼ਾਰਾ ਕਰਦਾ ਰੋਜ਼ ਇੱਕ ਪੰਡ ਘਾਹ ਦੀ ਵੱਢਿਆ ਕਰੇ ਪੰਡ ਘਾਹ ਦੀ ਵੇਚਿਆ ਕਰੇ ਇੱਕ ਟਕੇ ਦੀ ਵਿਕਿਆ ਕਰੇ ਇੱਕ ਟਕੇ ਦੀ ਵੇਚ ਕੇ ਤੇ ਰੋਟੀ ਖਾ ਲਿਆ ਕਰੇ ਅੱਠਾਂ ਪਹਿਰਾਂ ਬਾਅਦ ਇੱਕ ਵਾਰ ਰੋਟੀ ਖਾਂਦਾ ਚੌਵੀ ਘੰਟੇ ਚ ਇੱਕ ਵਾਰ ਚੌਵੀ ਘੰਟੇ ਵਿੱਚ ਇੱਕ ਵਾਰ ਰੋਟੀ ਖਾਂਦਾ ਤੇ ਰੋਟੀ ਖਾ ਲਿਆ ਕਰੇ ਰੋਜ਼ ਇੱਕ ਪੰਡ ਵੱਢਣੀ ਵੇਚਣੀ ਤੇ ਰੋਟੀ ਖਾ ਲੈਣੀ ਇੱਕ ਪੰਡ ਵੱਢਣੀ ਵੇਚਣੀ ਰੋਟੀ ਖਾ ਲੈਣੀ ਸਬਰ ਕਰਨ ਵਾਲਾ ਸੰਤੋਖੀ ਬੰਦਾ ਗੁਰੂ ਹਰਗੋਬਿੰਦ ਸਾਹਿਬ ਆਏ ਇਹਨੂੰ ਵੀ ਪਤਾ ਲੱਗਾ ਕਹਿੰਦਾ ਦਰਸ਼ਨ ਕਰਨੇ ਮੈਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਮੇਰਾ ਵੀ ਜੀ ਕਰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ ਮੈਂ ਦੀਦਾਰ ਕਰਾਂ ਇਹਦੇ ਮਨ ਵਿੱਚ ਆਇਆ ਹੁਣ ਧਿਆਨ ਨਾਲ ਸੁਣਨਾ ਇਹਦੇ ਮਨ ਵਿੱਚ ਆਇਆ ਵੀ ਯਾਰ ਖਾਲੀ ਹੱਥੀ ਜਾਈਏ ਏਦਾਂ ਹੀ ਤੁਰ ਜਾਈਏ ਚੰਗਾ ਨਹੀਂ ਲੱਗਦਾ ਜਿਵੇਂ ਹੁਣ ਆਪਾਂ ਕਹਿੰਦੇ ਯਾਰ ਕੋਈ ਗੁਲਦਸਤਾ ਹੀ ਲੈ ਜਾਓ ਕੋਈ ਮਠਿਆਈ ਦਾ ਡੱਬਾ ਹੀ ਲੈ ਜਾਓ ਜੇ ਕੋਈ ਬੰਦਾ ਆਵੇ ਤੇ ਬੰਦਾ ਏਅਰਪੋਰਟ ਤੇ ਵੀ ਗੁਲਦਸਤਾ ਲੈ ਜਾਂਦਾ ਹੈ ਕੋਈ ਨਾ ਕੋਈ ਚੀਜ਼ ਦੇਣ ਵਾਸਤੇ ਇੱਕ ਗਿਫਟ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਇਹ ਕਹਿੰਦਾ ਵੀ ਉੱਥੇ ਬੜੇ ਕੰਮ ਕਰਦੇ ਨੇ ਤੇ ਬਹੁਤਾ ਕੁਛ ਤੇ ਨਹੀਂ ਮੇਰੇ ਕੋਲ ਪਰ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕਾਂ ਕੋਈ ਖਾਲੀ ਹੱਥੀ ਨਾ ਕੁਝ ਤੇ ਮੈਂ ਅਰਪਿਤ ਕਰਾਂ ਨਾ ਮੈਂ ਕੁਝ ਨਾ ਕੁਝ ਤੇ ਮੈਂ ਭੇਟਾ ਦਿਆਂ ਧਿਆਨ ਨਾਲ ਸੁਣਨਾ ਇਕਾਗਰ ਚਿੱਤ ਜਰਾ ਇਕਾਗਰਤਾ ਬਣਾ ਮਨ ਵਿੱਚ ਆਇਆ ਵੀ ਮੈਂ ਦਰਸ਼ਨ ਕਰਾਂ ਗੁਰੂ ਹਰਗੋਬਿੰਦ ਸਾਹਿਬ ਤੇ ਇਹਨੇ ਨਾ ਧਿਆਨ ਨਾਲ ਸੁਣਿਓ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਕਹਿੰਦਾ ਵੀ ਇੱਕ ਟਕਾ ਰੋਜ਼ ਕਮਾਉਂਦਾ ਕੱਲ ਨੂੰ ਦੋ ਕਮਾਉਣੇ ਨੇ ਇੱਕ ਟਕੇ ਨਾਲ ਨਹੀਂ ਦੋ ਨਾਲ ਗੱਲ ਬਣੂ ਇੱਕ ਟਕੇ ਦੀ ਰੋਟੀ ਖਾਵਾਂਗਾ ਚੌਵੀ ਘੰਟੇ ਬਾਅਦ ਰੋਟੀ ਖਾਂਦਾ ਸੀ ਇੱਕ ਟਕਾ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕ ਦਿਆਂਗਾ ਦੋ ਟਕੇ ਕਹਿੰਦਾ ਕਮਾਣੇ ਵੱਡੀ ਸਾਰੀ ਪੰਡ ਵੱਡੀ ਸਾਰੀ ਪੰਡ ਇਹਨੇ ਬੰਨ ਲਈ ਵੀ ਅੱਜ ਦੋ ਟਕਿਆਂ ਦੀ ਪੰਡ ਵੇਚਾਂਗੇ ਵੱਡੀ ਪੰਡ ਦੋ ਤਿੰਨ ਜਣਿਆਂ ਨੇ ਚੁਕਾਈ ਕਹਿੰਦੇ ਓਏ ਘਾਈਆ ਕਿਤੇ ਗਰਦਨ ਨਾ ਤੁੜਾ ਲਈ ਏਡੀ ਵੱਡੀ ਪੰਡ ਕਹਿੰਦਾ ਅੱਜ ਦੋ ਟਕੇ ਕਮਾਉਣੇ ਨੇ ਇੱਕ ਨੀ ਦੋ ਚਾਹੀਦੇ ਨੇ ਇੱਕ ਰੋਟੀ ਖਾਣ ਲਈ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਰੱਖਣਾ ਮੱਥਾ ਟੇਕਣਾ ਮੈਂ ਇੱਕ ਟਕਾ ਗੁਰੂ ਸਾਹਿਬ ਅੱਗੇ ਭੇਟ ਕਰਨਾ ਹੁਣ ਇਹਨੇ ਮਿਹਨਤ ਕਰਕੇ ਪੰਡ ਵੱਡੀ ਬੰਨੀ, ਬੈਠਾ ਰਿਹਾ ਦੋ ਟਕੇ ਨਹੀਂ ਮਿਲੇ, ਟਕਾ ਫਿਰ ਵੀ ਇੱਕ ਹੀ ਮਿਲਿਆ। ਗਿਆ ਕਹਿੰਦਾ ਲਓ ਜੀ ਮੈਨੂੰ ਤੇ ਦੋ ਟਕੇ ਚਾਹੀਦੇ ਸੀ, ਟਕਾ ਜੇ ਕੀ ਮਿਲਿਆ, ਚਲੋ ਖਾਣਾ ਲਿਆਓ। ਭੁੱਖ ਬਹੁਤ ਲੱਗੀ, 24 ਘੰਟੇ ਬਾਅਦ ਰੋਟੀ ਖਾਂਦਾ ਸੀ। ਜਦੋਂ ਰੋਟੀ ਇਹਦੇ ਅੱਗੇ ਆ ਗਈ, ਥਾਲਾ ਆ ਗਿਆ, ਮਨ ਵਿੱਚ ਆਇਆ ਕਹਿੰਦਾ ਮਨਾ ਰੋਟੀ ਤੇ ਖਾਂਦੇ ਹੀ ਰਹਿੰਦੇ ਆ, ਗੁਰੂ ਹਰਗੋਬਿੰਦ ਸਾਹਿਬ ਤੇ ਰੋਜ਼ ਰੋਜ਼ ਨਹੀਂ ਆਉਣੇ, ਜੇ ਅੱਜ ਰੋਟੀ ਨਾ ਖਾਧੀ ਕੱਲ ਖਾ ਲਾਂਗੇ, ਛੱਡ ਪਰੇ। ਏਦਾਂ ਹੀ ਪ੍ਰਸ਼ਾਦਾ ਰੋਟੀ ਦਾ ਥਾਲਾ ਮੋੜ ਦਿੱਤਾ, ਪ੍ਰਸ਼ਾਦਾ ਮੋੜਤਾ ਵਾਪਸ ਤੇ ਕਹਿੰਦਾ ਮੈਨੂੰ ਮੇਰਾ ਟਕਾ ਦੇ ਦਿਓ ਜੀ, ਰੋਟੀ ਕੱਲ ਨੂੰ ਖਾਵਾਂਗੇ, ਅੱਜ ਰੋਟੀ ਨਹੀਂ ਖਾਣੀ। ਇੱਕੋ ਹੀ ਟਕਾ ਕਮਾਇਆ, ਟਕਾ ਲੈ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ। ਮਨ ਵਿੱਚ ਬੜੀ ਤਾਂਗ ਹੈ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ, ਦੀਦਾਰ ਕਰਾਂ। ਖੁਸ਼ ਖੁਸ਼ ਹੋ ਕੇ ਚਾਹ ਨਾਲ ਗੁਰੂ ਹਰਗੋਬਿੰਦ ਸਾਹਿਬ ਵੱਲ ਜਾ ਰਿਹਾ। ਸਮਾਂ ਆਵੇ ਮੈਂ ਮਹਾਰਾਜ ਦੇ ਦਰਸ਼ਨ ਕਰਾਂ, ਚਾਹ ਹੋਣਾ ਹੀ ਚਾਹੀਦਾ ਹੈ, ਖੁਸ਼ੀ ਹੋਣੀ ਚਾਹੀਦੀ ਹੈ। ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਲ ਸਾਰ, ਤਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਕਦੋਂ ਆਵੇਗੀ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਮੁਰਾਦ। ਕਦੋਂ ਆਵੇਗੀ ਰੁੱਤੇ ਨੀ ਭਾਗਾਂ ਵਾਲੀਏ, ਹੋਣਗੇ ਦੀਦਾਰ ਮੁਰਾਦ।
ਕਦੋਂ ਆਵੇਗੀ ਰੁੱਤੇ ਨੀ ਭਾਗਾਂ ਵਾਲੀਏ, ਜੀ ਹੋਣਗੇ ਦੀਦਾਰ ਮੁਰਾਦ।
ਘੜੀ ਤਨ ਤਨ ਮੂਰਤ ਪਲ ਸਾਰ, ਤਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦਰਸ਼ਨ ਹੋਣ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ, ਇਹ ਤਾਂਗ ਲੈ ਕੇ, ਇਹ ਇੱਛਾ ਲੈ ਕੇ। ਇੱਕੋ ਹੀ ਟਕਾ, ਉਹ ਵੀ ਰੋਟੀ ਲੱਗਾ ਖਾਣ, ਪ੍ਰਸ਼ਾਦਾ ਲੱਗਾ ਛਕਣ, ਤੇ ਆਪਣਾ ਪ੍ਰਸ਼ਾਦਾ ਛਕਿਆ ਨਹੀਂ। ਉਹ ਇੱਕੋ ਹੀ ਟਕਾ ਕਹਿੰਦਾ ਰੋਟੀ ਕੱਲ ਖਾ ਲਾਂਗੇ, ਮਹਾਰਾਜ ਨੂੰ ਮੱਥਾ ਟੇਕਾਂਗੇ ਜਾ ਕੇ। ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਗਿਆ, ਧਿਆਨ ਨਾਲ ਇੱਥੇ ਸੁਣਿਓ, ਜਦੋਂ ਉੱਥੇ ਗਿਆ ਉੱਥੇ ਤੰਬੂ ਲੱਗੇ ਦੋ, ਇੱਕ ਬਾਦਸ਼ਾਹ ਦਾ ਤੰਬੂ, ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਤੰਬੂ ਲੱਗ ਲੱਗ ਗਏ। ਇਹ ਪਹਿਲਾ ਤੰਬੂ ਆ ਗਿਆ ਜਹਾਂਗੀਰ ਵਾਲਾ, ਬੰਦੇ ਖੜੇ ਆ ਬਾਹਰ, ਪਹਿਰੇਦਾਰ ਸਿਕਿਉਰਿਟੀ ਗਾਰਡ ਹੁੰਦੇ ਆ ਜਿਵੇਂ, ਉਹ ਬਾਹਰ ਖੜੇ ਆ। ਇਹਨੇ ਪੁੱਛਿਆ ਵੀ ਮੈਂ ਪਾਤਸ਼ਾਹ ਜੀ ਨੂੰ ਮਿਲਣਾ। ਉਹਨਾਂ ਨੂੰ ਪੈ ਗਿਆ ਭੁਲੇਖਾ ਵੀ ਸ਼ਾਇਦ ਜਹਾਂਗੀਰ ਨੂੰ ਮਿਲਣ ਆਇਆ। ਉਹ ਅੰਦਰ ਗਏ, ਕਹਿੰਦੇ ਜੀ ਤੁਹਾਨੂੰ ਮਿਲਣ ਵਾਸਤੇ ਆਇਆ ਕੋਈ। ਜਹਾਂਗੀਰ ਕਹਿੰਦਾ ਵਿਹਲਾ ਹੀ ਬੈਠਾ, ਭੇਜ ਦਿਓ। ਇਹ ਅੰਦਰ ਗਿਆ, ਇਹ ਕਦੇ ਮਿਲਿਆ ਤੇ ਹੈ ਨੀ ਛੇਵੇਂ ਪਾਤਸ਼ਾਹ ਨੂੰ, ਸੁਣਿਆ। ਹੁਣ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਉਸ ਵੇਲੇ ਦਾ ਏਦਾਂ ਸਾਹਮਣੇ ਬੈਠਾ ਹੈ। ਇਹ ਨਾ ਪਹਿਲਾਂ ਇਹ ਵੇਖਿਆ ਏਦਾਂ ਵੀ ਯਾਰ ਮੱਥੇ ਤੇ ਤਿਉੜੀਆਂ ਜੀਆਂ ਪਈਆਂ ਨੇ, ਮਹਾਰਾਜ ਤੇ ਹਮੇਸ਼ਾ ਖੇੜੇ ਖੇੜੇ ਸੁਣਿਆ ਵੀ ਕੈਮ ਹੀ ਰਹਿੰਦੇ ਆ। ਤੇ ਫਿਰ ਕਿਹਾ ਮਨਾ ਡਾਊਟ ਨਾ ਕਰ, ਸ਼ੰਕਾ ਨਾ ਕਰ, ਚੱਲ ਚੱਲ ਕੋਈ ਨੀ, ਏਦਾਂ ਰੱਖ ਕੇ ਨਾ ਟਕਾ ਅੱਗੇ। ਉਹ ਜਿਹੜਾ ਟਕਾ ਜਿਹੜਾ ਇਹਨੇ ਕਮਾਇਆ, ਰੋਟੀ ਨੀ ਖਾਧੀ ਉਹਦੀ, ਉਹ ਅੱਗੇ ਰੱਖਿਆ ਤੇ ਐ ਮੱਥਾ ਟੇਕ ਕੇ ਏਦਾਂ ਵੇਖੇ, ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕਹਿੰਦਾ ਜੀ ਸਮੱਤ ਬਖਸ਼ੋ, ਅਕਲਾਂ ਬਖਸ਼ੋ, ਜ਼ਿੰਦਗੀ ਜਿਉਣ ਦਾ ਚੱਜ ਬਖਸ਼ੋ। ਪਾਤਸ਼ਾਹ ਸਦਾ ਕਿਵੇਂ ਹੱਸਦੇ ਖੇਡਦੇ ਰਹੀਏ, ਖੁਸ਼ ਰਹੀਏ, ਇਹ ਜਾਚ ਸਿਖਾ ਦਿਓ। ਕਦੀ ਕਦੀ ਮਨ ਡੋਲ ਜਾਂਦਾ, ਕਦੀ ਕਦੀ ਨੈਗੇਟਿਵ ਹੋ ਜਾਂਦੇ ਆ, ਹਰ ਵੇਲੇ ਪੋਜੀਟਿਵ ਰਹੀਏ, ਖੁਸ਼ ਰਹੀਏ, ਚੜ੍ਹਦੀ ਕਲਾ ਚ ਰਹੀਏ, ਮਾੜਾ ਜਿਹਾ ਸਿਖਾ ਦਿਓ। ਕੋਈ ਤਰੀਕਾ ਦੱਸੋ, ਕੋਈ ਢੰਗ ਦੱਸੋ, ਕੋਈ ਟੈਕਨੀਕ ਦੱਸੋ, ਕੋਈ ਮੈਥਡ ਦੱਸੋ, ਕੋਈ ਜੁਗਤ ਦੇ ਦਿਓ। ਤੇ ਸੁਣਨਾ, ਜੁਗਤ ਦਿਓ ਜੁਗਤ, ਮੈਨੂੰ ਤਰੀਕਾ ਦੱਸੋ। ਹੁਣ ਬਾਦਸ਼ਾਹ ਸਮਝ ਗਿਆ ਵੀ ਇਹ ਤੇ ਨਾ ਦਾਲ ਵਾਲੇ ਤੰਬੂ ਵਾਲਾ ਬੰਦਾ ਹੈ, ਮੇਰੇ ਵਾਲਾ ਤਾਂ ਕੰਮ ਹੀ ਨਹੀਂ। ਵੀ ਜਿਹੜਾ ਕਹਿੰਦਾ ਜ਼ਿੰਦਗੀ ਦੇ ਹਾਸੇ ਬਖਸ਼ੋ, ਖੁਸ਼ੀਆਂ ਬਖਸ਼ੋ, ਜ਼ਿੰਦਗੀ 'ਚ ਹਰ ਵੇਲੇ ਖੁਸ਼ ਰਹੀਏ, ਤੇ ਮੈਨੂੰ ਤਾਂ ਆਉਂਦਾ ਹੀ ਨਹੀਂ, ਮੈਂ ਤੇ ਆਪ ਨਹੀਂ ਖੁਸ਼ ਰਹਿੰਦਾ। ਇਹ ਕਹਿੰਦਾ ਸਿੱਖਾ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣਾ ਹੈ? ਕਹਿੰਦਾ ਹਾਂਜੀ। ਟਕਾ ਅੱਗੇ ਮੱਥਾ ਟੇਕਿਆ, ਇੱਦਾਂ ਰੱਖ ਕੇ ਟਕਾ ਤੇ ਇੱਦਾਂ ਹੱਥ ਜੋੜ ਕੇ ਬੈਠਾ। ਕਹਿੰਦਾ ਹਾਂਜੀ, ਮੈਂ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਪਾਤਸ਼ਾਹ ਨਹੀਂ? ਕਹਿੰਦਾ ਜੀ ਤੂੰ ਭੁਲੇਖੇ ਹੋਰ ਤੰਬੂ ਚ ਆ ਗਿਆ ਭਾਈ, ਤੂੰ ਹੋਰ ਤੰਬੂ ਚ ਆ ਗਿਆ, ਤੂੰ ਦੂਜੇ ਤੰਬੂ ਚ ਜਾਣਾ ਸੀ, ਮੇਰੇ ਵਾਲੇ ਚ ਆ ਗਿਆ, ਗਲਤ ਪਾਸੇ ਆ ਗਿਆ। ਅੱਛਾ ਜੀ, ਪਰ ਤੂੰ ਮੰਗਦਾ ਖੁਸ਼ੀਆਂ, ਏਦਾਂ ਸਾਰਾ ਕੁਛ। ਕਹਿੰਦਾ ਹਾਂਜੀ, ਗਲਤ ਤੰਬੂ ਚ ਆ ਗਿਆ, ਤੰਬੂ ਹੋਰ ਚ ਜਾਣਾ ਸੀ, ਪਰ ਕੋਈ ਗੱਲ ਨੀ, ਆ ਗਿਆ ਤੇ ਆ ਗਿਆ, ਹੁਣ ਤੈਨੂੰ ਖੁਸ਼ ਕਰਕੇ ਤੋਰਾਂਗੇ, ਤੈਨੂੰ ਰਜਾ ਕੇ ਤੋਰਾਂਗੇ, ਤੈਨੂੰ ਖੁਸ਼ ਕਰਕੇ ਤੋਰਾਂਗੇ। ਹੁਣ ਇੱਥੇ ਸੁਣਨਾ ਗੱਲ, ਗਿਆਨ ਲੈਣ ਵਾਲਾ ਜਿਹੜਾ ਬੰਦਾ ਹੈ ਉਹਨੂੰ ਹੋਰ ਕੋਈ ਕਿਵੇਂ ਰਜਾ ਸਕਦਾ? ਜਿਹੜਾ ਹੁਣ ਗੁਰਬਾਣੀ ਦਾ ਗਿਆਨ ਲੈਂਦਾ, ਮੰਨ ਲਓ, ਉਹ ਹੋਰ ਕਿਸੇ ਦੀਆਂ ਗੱਲਾਂ 'ਚ ਕਿਵੇਂ ਆ ਸਕਦਾ? ਉਹਨੂੰ ਕੌਣ ਖੁਸ਼ ਕਰ ਸਕਦਾ? ਜਿਹੜਾ ਸਮਝਦਾਰ ਹੈ, ਅਕਲ ਵਾਲਾ ਹੈ, ਉਹ ਕਹਿੰਦਾ ਜੀ ਮੈਨੂੰ ਤੁਸੀਂ ਕਿਵੇਂ ਖੁਸ਼ ਕਰਨਾ? ਮੈਨੂੰ ਤੁਸੀਂ ਜ਼ਿੰਦਗੀ ਜਿਉਣ ਦੀ ਕਲਾ ਸਿਖਾਓ, ਮੈਂ ਤਾਂ ਖੁਸ਼ ਹੀ ਹਾਂ। ਕਹਿੰਦੇ ਤੈਨੂੰ ਖੁਸ਼ ਕਰਕੇ ਤੋਰਾਂਗੇ। ਇਹਨੇ ਬਹੁਤ ਵੱਡਾ ਦੁਸ਼ਾਲਾ ਇੱਕ ਉੱਤੇ ਲਿਆ ਹੋਇਆ, ਦੁਸ਼ਾਲਾ ਬੜਾ ਕੀਮਤੀ ਉੱਤੇ ਲਿਆ ਹੋਇਆ, ਇਹਨੇ ਆਪਣਾ ਦੁਸ਼ਾਲਾ ਲਾ ਦਿੱਤਾ, ਉਦੋਂ ਦੇ ਕਈ ਲੱਖ ਦਾ ਦੁਸ਼ਾਲਾ ਇਹ ਦੇ ਦਿੱਤਾ ਉੱਤੇ। ਕਹਿੰਦਾ ਆ ਚੱਕ ਦੁਸ਼ਾਲਾ, ਹੁਣ ਖੁਸ਼ ਰਹਿ, ਇਹਦੀ ਬਾਜ਼ਾਰ ਦੇ ਵਿੱਚ ਕੀਮਤ ਲੱਖਾਂ ਰੁਪਏ ਹੈ, ਤੇਰੇ ਪੁੱਤ ਪੋਤਰੇ ਸਭ ਮੌਜਾਂ ਕਰਨਗੇ, ਸੱਤ ਪੀੜੀਆਂ ਵੀ ਖਾਇਓ ਪੈਸਾ ਨਹੀਂ ਮੁੱਕਦਾ, ਆ ਕੱਲਾ ਦੁਸ਼ਾਲਾ ਹੀ ਵੇਖ, ਇਹਦੇ ਤੇ ਹੀਰੇ ਲੱਗੇ, ਹੀਰੇ ਲੈ ਜਾ। ਕਹਿੰਦਾ ਜੀ ਮੈਂ ਤੇ ਪੈਸੇ ਦੀ ਡਿਮਾਂਡ ਹੀ ਨਹੀਂ ਕੀਤੀ, ਵੀ ਮੈਨੂੰ ਪੈਸੇ ਦੀ ਭੁੱਖ ਹੈ, ਟਕੇ ਰੋਟੀ ਖਾਣੀ ਹੁੰਦੀ, ਰੋਟੀ ਮਿਲੀ ਜਾਂਦੀ ਹੈ, ਜਿੱਦਾਂ ਕਿ ਮੈਂ ਛਕਣਾ ਉਹਨਾਂ ਤੇ ਮੈਨੂੰ ਮਿਲੀ ਜਾਂਦਾ ਹੈ, ਪ੍ਰਸ਼ਾਦਾ ਤੇ ਮੈਨੂੰ ਮਿਲੀ ਹੀ ਜਾ ਰਿਹਾ। ਇੱਧਰ ਸੁਣੋ ਧਿਆਨ, ਪ੍ਰਸ਼ਾਦਾ ਤੇ ਮੈਨੂੰ ਮਿਲੀ ਜਾ ਰਿਹਾ, ਮੈਂ ਪ੍ਰਸ਼ਾਦੇ ਦੀ ਤੇ ਗੱਲ ਹੀ ਨਹੀਂ ਕਰਦਾ ਵੀ ਮੈਨੂੰ ਭੁੱਖਾ, ਮੈਨੂੰ ਰਜਾ ਦਿਓ ਜੀ, ਮੈਨੂੰ ਰੋਟੀ ਦੀ ਭੁੱਖ ਹੈ, ਮੈਨੂੰ ਪੈਸੇ ਦੀ ਭੁੱਖ ਹੈ, ਮੈਂ ਤੇ ਪੈਸੇ ਦੀ ਡਿਮਾਂਡ ਹੀ ਨਹੀਂ ਕਰ ਰਿਹਾ, ਮੇਰੀ ਤੇ ਡਿਮਾਂਡ ਹੈ। ਜਿਹੜਾ ਕਦੇ ਕਦੇ ਨੈਗੇਟਿਵ ਹੁੰਦਾ ਨਾ, ਮੈਂ ਹੀਣ ਭਾਵਨਾ ਜੀ, ਕਦੇ ਕਦੇ ਦੁਖੀ ਹੁੰਦਾ, ਕਦੇ ਨਾ ਹੋਵਾਂ, ਮੈਂ ਸਦਾ ਚੜ੍ਹਦੀ ਕਲਾ ਚ ਰਵਾਂ, ਇਹ ਸਿਖਾਓ, ਸਦਾ ਚੜ੍ਹਦੀ ਕਲਾ ਚ ਰਵਾਂ। ਕਹਿੰਦਾ ਯਾਰ ਚੜ੍ਹਦੀ ਕਲਾ ਚ ਤੇ ਮੈਂ ਵੀ ਸਦਾ ਨਹੀਂ ਰਹਿੰਦਾ, ਪਾਤਸ਼ਾਹ ਕਹਿੰਦਾ ਇਹ ਤੇ ਮੈਨੂੰ ਵੀ ਨਹੀਂ ਆਉਂਦਾ। ਕਹਿੰਦਾ ਤੁਹਾਨੂੰ ਆਉਂਦਾ ਨਹੀਂ? ਕਹਿੰਦੇ ਨਹੀਂ, ਪਰ ਤੈਨੂੰ ਯਾਰ ਖੁਸ਼ ਤੇ ਕਰਤਾ, ਇੱਡਾ ਦੁਸ਼ਾਲਾ ਦੇਖ ਕੇ ਤੂੰ ਖੁਸ਼ ਨਹੀਂ? ਐਡਾ ਦੁਸ਼ਾਲਾ, ਇੰਨਾ ਪੈਸਾ ਮਿਲ ਗਿਆ ਤੈਨੂੰ, ਇੰਨੀ ਇਹਦੇ ਨਾਲ ਤੇ ਜੋ ਮਰਜ਼ੀ ਖਰੀਦ ਲਈ। ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੈ ਭਾਉ ਤਰੈ। ਜਿਹੜਾ ਗਿਆਨ ਦਾ ਵਪਾਰੀ ਹੈ ਉਹ ਝੂਠਿਆਂ ਚੀਜ਼ਾਂ ਵਿੱਚ ਕਿੱਥੇ ਖੁਸ਼ ਹੋ ਸਕਦਾ? ਜਿਹੜਾ ਅਕਲ ਲੈਣ ਵਾਲਾ ਬੰਦਾ, ਜਿਹਨੇ ਗਿਆਨ ਲੈਣਾ, ਜਿਹਨੇ ਸਮਝ ਲੈਣੀ। ਬਾਦਸ਼ਾਹ ਕਹਿੰਦਾ ਤੈਨੂੰ ਖੁਸ਼ ਕਰਨਾ, ਕਹਿੰਦਾ ਇੱਦਾਂ ਨਹੀਂ ਹੋਣਾ, ਜਾਂ ਤੇ ਉਹ ਗੱਲ ਸੁਣਾ ਜਿਹੜੀ ਸੁਣਨੀ ਹੈ, ਉਹ ਗਿਆਨ ਦੇ ਜਿਹਦੇ ਨਾਲ ਜ਼ਿੰਦਗੀ ਖੜੀ ਹੋ ਜਾਏ, ਮਨ ਖੜਾ ਹੋ ਜਾਏ, ਸਦਾ ਵਾਸਤੇ ਕਾਇਮ ਹੋ ਜਾਵੇ, ਉਹ ਦੱਸ। ਇਹ ਨੁਕਤਾ ਬਾਦਸ਼ਾਹ ਨੂੰ ਆਉਂਦਾ ਨਹੀਂ। ਬਾਦਸ਼ਾਹ ਕਹਿੰਦਾ ਫਿਰ ਉਹਦੇ ਨਾਲ ਵਾਲੇ ਤੰਬੂ ਚ ਨੇ, ਸਿੱਖ ਵੀ ਮਨ ਚ ਸੋਚਦਾ, ਕਹਿੰਦਾ ਮੈਨੂੰ ਵੀ ਲੱਗੀ ਜਾਂਦਾ ਸੀ ਵੀ ਇਹ ਮਹਾਰਾਜ ਨਹੀਂ ਹੋ ਸਕਦੇ, ਛੇਵੇਂ ਪਾਤਸ਼ਾਹ ਇੱਦਾਂ ਦੇ ਨਹੀਂ ਹੋ ਸਕਦੇ। ਚੱਲਿਆ ਜਦੋਂ ਲੱਗਿਆ ਨਾ ਜਾਣ, ਦੁਸ਼ਾਲਾ ਕਹਿੰਦੇ ਨਾਲ ਹੀ ਲੈ ਜਾ, ਕਹਿੰਦਾ ਮੈਨੂੰ ਦੁਸ਼ਾਲਿਆਂ ਦੀ ਭੁੱਖ ਨਹੀਂ। ਟਕਾ ਆਪਣਾ ਇੱਦਾਂ ਚੁੱਕ ਲਿਆ, ਜਿਹੜਾ ਟਕਾ ਰੱਖਿਆ ਸੀ ਟਕਾ ਵਾਪਸ ਚੁੱਕ ਲਿਆ, ਕਿਉਂਕਿ ਬੜੀ ਮਿਹਨਤ ਕਰਕੇ ਇਹਨੇ ਘਾਹ ਵੱਢਿਆ ਤੇ ਭੁੱਖਾ, ਇਹਨੇ ਆਪਣਾ ਟਕਾ ਵਾਪਸ ਚੁੱਕ ਲਿਆ ਤੇ ਜਾਂਦਾ ਹੋਇਆ ਬਾਦਸ਼ਾਹ ਦਾ ਦੁਸ਼ਾਲਾ ਉੱਥੇ ਰੱਖ ਗਿਆ, ਕਹਿੰਦਾ ਆ ਪਿਆ। ਤੇ ਬਾਦਸ਼ਾਹ ਹੈਰਾਨ ਹੋ ਗਿਆ, ਇਹਦੀਆਂ ਨਜ਼ਰਾਂ ਵਿੱਚ, ਇੱਕ ਸਿੱਖ ਦੀਆਂ ਨਜ਼ਰਾਂ ਵਿੱਚ ਇੱਕ ਬਾਦਸ਼ਾਹ ਦੀ ਟਕੇ ਜਿੰਨੀ ਕੀਮਤ ਨਹੀਂ। ਟਕਾ ਆਪਣਾ ਵਾਪਸ ਚੁੱਕ ਲਿਆ। ਯਾਦ ਰੱਖੋ, ਤੁਸੀਂ ਜਦੋਂ ਖੁਸ਼ ਰਹਿੰਦੇ ਆ ਨਾ, ਚੜ੍ਹਦੀ ਕਲਾ ਚ ਰਹਿੰਦੇ ਆ, ਫਿਰ ਬਾਕੀ ਪ੍ਰੋਪਰਟੀਆਂ ਪ੍ਰੋਪਰਟੀਆਂ ਕੁਛ ਨਹੀਂ। ਸਭ ਤੋਂ ਵੱਡੀ ਚੀਜ਼ ਹੁੰਦੀ ਮੇਰੀ ਪ੍ਰੋਪਰਟੀ ਹੈ, ਮੈਂ ਖੁਸ਼ ਰਹਿੰਦਾ, ਮੈਨੂੰ ਸਮਝ ਹੈ, ਮੈਨੂੰ ਅਕਲ ਹੈ, ਮੈਨੂੰ ਜ਼ਿੰਦਗੀ ਜਿਉਣੀ ਆਉਂਦੀ ਹੈ। ਮੈਂ ਉਹ ਨਸ਼ਾ ਕੀਤਾ, ਗੁੜ ਕਰ ਗਿਆਨ ਧਿਆਨ ਕਰਤਾ ਵੈ, ਮੈਂ ਉਹ ਨਸ਼ਾ ਕੀਤਾ, ਮੇਰਾ ਮਨ ਮਸਤ ਰਹਿੰਦਾ, ਅਸੀਂ ਕਾਇਮ ਰਹਿੰਦੇ ਹਾਂ, ਚੜ੍ਹਦੀ ਕਲਾ ਚ ਰਹਿੰਦੇ ਹਾਂ। ਟਕੇ ਜਿੰਨੀ ਕੀਮਤ ਨਹੀਂ, ਚੱਕ ਕੇ ਨਾ ਆਪਣਾ ਉਹ ਟਕਾ ਵਾਪਸ ਚਲਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਨਾਲ ਵਾਲੇ ਤੰਬੂ ਚ ਸਿੱਖਾਂ ਨੂੰ ਵੇਖਿਆ, ਉਹ ਬੜੇ ਵੇਖ ਕੇ ਸਰੂਰ ਜਿਹਾ, ਕਹਿੰਦਾ ਸਿੱਖ ਹੀ ਬੜੇ ਵਧੀਆ ਲੱਗਦੇ ਨੇ ਇੱਥੇ। ਹੁਣ ਜਿੱਦਾਂ ਦੀ ਸੁਣਨਾ, ਜਿੱਦਾਂ ਦਿਆਂ ਨਾਲ ਰਹਿਣਾ, ਸੋਚ ਵੀ ਉਦਾਂ ਦੀ ਬਣ ਗਈ ਉਹਨਾਂ ਦੀ, ਖੁਸ਼ ਖੁਸ਼। ਤੇ ਜਦੋਂ ਇਹ ਛੇਵੇਂ ਪਾਤਸ਼ਾਹ ਕੋਲ ਗਿਆ, ਮਹਾਰਾਜ ਕਹਿੰਦੇ ਹਾਂ ਬਈ, ਕਹਿੰਦਾ ਮਹਾਰਾਜ ਮਿਲਣਾ ਆ ਜਾ ਜਾ। ਮਹਾਰਾਜ ਖੜੇ ਹੋ ਗਏ, ਏਦਾਂ ਗੱਲ ਨਾਲ ਲਾ ਲਿਆ। ਜਹਾਂਗੀਰ ਵੀ ਲੁੱਕ ਕੇ ਵੇਖਦਾ ਵੀ ਮਹਾਰਾਜ ਕਿਵੇਂ ਅਟੈਂਡ ਕਰਦੇ, ਵੇਖਦੇ ਆ ਵੀ ਮੈਂ ਅਟੈਂਡ ਕਿਵੇਂ ਕੀਤਾ, ਮਹਾਰਾਜ ਕਿਵੇਂ ਕਰਨਗੇ। ਛੇਵੇਂ ਪਾਤਸ਼ਾਹ ਨੂੰ ਵੇਖਦਾ ਲੁੱਕ ਕੇ ਵੀ ਮਹਾਰਾਜ ਕਿਵੇਂ ਕਰਦੇ ਆ। ਮਹਾਰਾਜ ਨੇ ਨਾ ਆਉਂਦੇ ਨੂੰ ਐਂ ਗਲਵੱਕੜੀ ਪਾ ਲਈ, ਆ ਜਾ ਬਈ, ਆ ਜਾ ਬੈਠ। ਕਹਿੰਦਾ ਜੀ ਗੱਲ ਕਰਨੀ। ਮਹਾਰਾਜ ਕਹਿੰਦੇ ਗੱਲ ਬਾਅਦ ਚ ਕਰਾਂਗੇ, ਪਹਿਲਾਂ ਛਕ ਲਈਏ ਕੁਛ ਪ੍ਰਸ਼ਾਦਾ। ਇਹਨੇ ਨੂੰ ਆ ਗਿਆ ਮਹਾਰਾਜ ਦਾ। ਮਹਾਰਾਜ ਕਹਿੰਦੇ ਆ ਜਾ ਪ੍ਰਸ਼ਾਦਾ ਲੈ, ਵੀ ਇਹਦੇ ਲਈ ਵੀ ਲਾ ਦਿਓ, ਲੈ ਰੱਖੋ ਪ੍ਰਸ਼ਾਦਾ। ਪ੍ਰਸ਼ਾਦਾ ਇਹ ਤੇ ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਤੁਹਾਨੂੰ ਪਤਾ ਮੈਂ ਛਕਿਆ ਨਹੀਂ? ਕਹਿੰਦਾ ਜੇ ਤੂੰ ਨਹੀਂ ਛਕਿਆ, ਛਕਿਆ ਮੈਂ ਵੀ ਨਹੀਂ, ਬੈਠ ਇੱਥੇ, ਪਹਿਲਾਂ ਪ੍ਰਸ਼ਾਦਾ ਛਕਦੇ ਆ। ਕੋਲ ਵਾ ਕੇ ਪ੍ਰਸ਼ਾਦਾ ਛਕਾਇਆ, ਗੱਲ ਨਾਲ ਲਾਇਆ, ਗਲਵੱਕੜੀ ਪਾਈ। ਬਾਦਸ਼ਾਹ ਕਹਿੰਦੇ ਐਵੇਂ ਨਹੀਂ ਦੁਨੀਆ ਇਹਨੂੰ ਸੱਚੇ ਪਾਤਸ਼ਾਹ ਕਹਿੰਦੀ। ਇਹ ਹੈ ਜਿਹੜਾ ਨਿਮਾਣਿਆਂ ਨੂੰ ਮਾਣ ਦਿੰਦਾ, ਇਹ ਨਹੀਂ ਜਾਤਾਂ ਪੁੱਛਦਾ, ਇਹਦੇ ਵਾਸਤੇ ਸਭ ਬਰਾਬਰ ਨੇ। ਇਹ ਨਹੀਂ ਵੇਖਿਆ ਇਹਨੇ ਵੀ ਲਿਬੜਿਆ ਤਿਬੜਿਆ, ਇਹਨੇ ਨਹੀਂ ਵੇਖਿਆ ਗਰੀਬ ਹੈ। ਅਸੀਂ ਯਾਰੀ ਪਾਉਂਦੇ ਹਾਂ ਪਹਿਲਾਂ ਬੰਦਾ ਕੁ ਬੰਦਾ ਵੇਖਦੇ ਹਾਂ। ਆਸਟ੍ਰੇਲੀਆ ਦੀ ਅੰਬੈਸੀ ਜਾਤ ਪੁੱਛਦੀ ਹੈ, ਮੇਰਾ ਤੁਹਾਨੂੰ ਸਵਾਲ ਹੈ, ਆਸਟ੍ਰੇਲੀਆ ਦੀ ਅੰਬੈਸੀ ਜਾਤ ਪੁੱਛਦੀ ਹੈ, ਬੋਲੋ। ਕੈਨੇਡਾ ਦੀ ਅੰਬੈਸੀ ਜਾਤ ਪੁੱਛਦੀ ਹੈ, ਨਹੀਂ। ਪਰ ਕੈਨੇਡਾ ਦੇ ਵਿੱਚ ਬੇਸਮੈਂਟ ਜਿਨ੍ਹਾਂ ਨੇ ਦੇਣੀ ਹੁੰਦੀ ਉਹ ਤੇ ਜਾਤ ਪੁੱਛਦੇ ਨੇ, ਕਹਿੰਦੇ ਮੇਰੇ ਘਰ 'ਚ ਤਾਂ ਬੜੀ, ਘਰ ਤਾਂ ਦੂੰ ਕਿਹੜੀ ਜਾਤ ਦਾ, ਬਰਾਦਰੀ ਤੇਰੀ ਕਿਹੜੀ ਹੈ, ਦੱਸ ਪਈ। ਅਸੀਂ ਤੇ ਜੇ ਉੱਥੇ ਹੀ ਫਸੇ ਹਾਂ, ਲੋਕਾਂ ਨੇ ਦੇਸ਼ ਬਦਲ ਲਏ ਆ ਪਰ ਆਪਣੀ ਸੋਚ ਨਹੀਂ ਬਦਲੀ। ਕੰਟਰੀਆਂ ਬਦਲ ਲਈਆਂ ਨੇ ਪਰ ਅਜੇ ਸੋਚ ਨਹੀਂ ਬਦਲੀ ਆਪਣੀ, ਕਿਹੜੀ ਬਰਾਦਰੀ ਦਾ ਤੂੰ, ਕਿਹੜੀ ਜਾਤ ਦਾ ਹੈ। ਅਸੀਂ ਇਹ ਜਾਤਾਂ ਪਾਤਾਂ ਪਰਖਦੇ ਹਾਂ, ਪਰ ਗੁਰੂ ਸਾਹਿਬ ਨੇ ਕਿਹਾ ਸੀ, ਜਾਣੋ ਜੋਤ ਨਾ ਪੁੱਛੋ ਜਾਤੀ। ਕਹਿੰਦੇ ਜੋਤ ਸਮਝੋ ਜਾਤ ਨਾ ਪੁੱਛਿਓ, ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ। ਅੱਗੇ ਜਾਤ ਨਹੀਂ ਕੋਈ, ਜਾਤ ਦੀ ਗੱਲ ਨਾ ਕਰੋ, ਪਰ ਬੜੇ ਲੋਕ ਏਦਾਂ ਦੇ ਹੈਗੇ ਐ ਜਿਹੜੇ ਜਾਤਾਂ ਪਾਤਾਂ ਚ ਅਜੇ ਵੀ ਉਵੇਂ ਹੀ ਫਸੇ, ਜਾਤਾਂ ਦੇ ਨਾਂ ਤੇ ਗੁਰਦੁਆਰੇ ਵੀ ਵੱਖਰੇ ਬਣਾਈ ਫਿਰਦੇ ਅਸੀਂ, ਅਲੱਗ ਅਲੱਗ ਗੁਰਦੁਆਰੇ ਅਲੱਗ ਅਲੱਗ ਜਾਤਾਂ ਦੇ ਨਾਂ ਤੇ ਬਣੇ ਹੋਏ, ਵੱਡੀਆਂ ਪਈਆਂ ਹੋਈਆਂ ਸਾਡੇ ਚ, ਤੇ ਗੁਰੂ ਸਾਹਿਬ ਨੇ ਗਲ ਨਾਲ ਲਾ ਲਿਆ, ਗਲਵੱਕੜੀ ਪਾ ਲਈ, ਕੋਲ ਬਿਠਾ ਲਿਆ, ਪ੍ਰਸ਼ਾਦਾ ਛਕਾਇਆ, ਏਦਾਂ ਦੇ ਬਚਨ ਸ਼ੁਰੂ ਕੀਤੇ, ਇਹਨੂੰ ਸਵਾਲ ਪੁੱਛਣਾ ਹੀ ਨਹੀਂ ਪਿਆ, ਪੁੱਛਣਾ ਹੀ ਨਹੀਂ ਪਿਆ। ਗੁਰੂ ਸਾਹਿਬ ਹੋਰ ਵੀ ਸੰਗਤ ਬੈਠੀ, ਗੱਲਬਾਤ ਸਟਾਰਟ ਕੀਤੀ, ਏਦਾਂ ਦੇ ਵਿਚਾਰ ਚੱਲੇ, ਇਹਦੇ ਸਾਰੇ ਸ਼ੰਕੇ ਸਾਰੇ ਡਾਊਟ ਆਪਣੇ ਆਪ ਕਲੀਅਰ ਹੋ ਗਏ, ਆਪਣੇ ਆਪ ਕੱਲੀ ਕੱਲੀ ਗੱਲ ਸੁਣਦਾ ਗਿਆ ਖੁਸ਼ ਹੋ ਗਿਆ, ਬਿਨਾਂ ਪੁੱਛੇ ਬਿਨਾਂ ਸਵਾਲ ਕੀਤੇ ਸਾਰੇ ਜਵਾਬ ਲੈ ਗਏ, ਤੈ ਰੱਜ ਕੇ ਭਰਪੂਰ ਹੋ ਕੇ ਆਪਣੇ ਘਰ ਨੂੰ ਵਾਪਸ ਜਾਂਦਾ। ਪਰ ਇਹਨੂੰ ਪਤਾ ਸੀ ਇਹ ਬਾਦਸ਼ਾਹ ਦੇ ਤੰਬੂ ਚੋਂ ਨਹੀਂ ਮੁੜਿਆ, ਇਹਨਾਂ ਹੀਰਿਆਂ ਨਾਲ ਕਿੰਨਾ ਚਿਰ ਰੱਜਾਂਗੇ ਯਾਰ। ਸਭ ਤੋਂ ਜ਼ਰੂਰੀ ਹੈ ਮਨ ਦਾ ਸਕੂਨ, ਸਭ ਤੋਂ ਜ਼ਰੂਰੀ ਹੁੰਦਾ ਹੀ ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ। ਸਾਡਾ ਮਨ ਸ਼ਾਂਤ ਹੈ, ਸਾਡੀ ਝੋਲੀ ਖੁਸ਼ੀਆਂ ਨਾਲ ਭਰੀ ਹੋਈ ਹੈ, ਸਾਡਾ ਅੰਦਰ ਖੁਸ਼ ਹੈ, ਮਾਂ ਹੈ, ਆਨੰਦ ਚ ਰਹਿੰਦੇ ਆ, ਤੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਤਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਕਹਿੰਦੇ ਹਰ ਵੇਲੇ ਖੜਾਓ ਵਿੱਚ ਰਹੋਗੇ ਜੇ ਗਿਆਨ ਲੈਂਦੇ ਰਹੋਗੇ, ਜੇ ਸਮਝ ਲੈਂਦੇ ਰਹੋਗੇ, ਜੇ ਅਕਲ ਲੈਂਦੇ ਰਹੋਗੇ। ਤੇ ਜਿਹੜਾ ਪਾਤਸ਼ਾਹ ਦਾ ਬਚਨ ਹੈ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਂਦਾ, ਇੱਥੇ ਪੜੋ, ਇੱਥੇ ਮੇਰਾ ਤੁਹਾਡਾ ਗਿਆਨ ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ, ਤੁਹਾਡੇ ਵਿਚਾਰ ਸੁਣ ਕੇ ਮੇਰਾ ਮਨ ਖਿੜਦਾ ਹੈ। ਵੀਰੋ ਭੈਣੋ ਸੁਣੋ ਸੁਣੋ, ਏਦਾਂ ਕਿਹਾ ਕਰੋ ਵੀ ਮਹਾਰਾਜ ਦੇ ਬਚਨ ਸੁਣ ਸੁਣ ਕੇ, ਗੁਰਬਾਣੀ ਨੂੰ ਸੁਣ ਸੁਣ ਕੇ ਮੇਰਾ ਮਨ ਖਿੜਦਾ। ਇੰਨਾ ਹੀ ਕਹਿ ਕੇ ਨਹੀਂ ਖੇੜਨਾ ਵੀ ਮੇਰੇ, ਮੈਂ ਮੰਗਣ ਗਿਆ ਗੁਰਦੁਆਰੇ ਗਿਆ ਮੱਥਾ ਟੇਕਿਆ, ਮਹਾਰਾਜ ਕਾਰੋਬਾਰ ਦੇ ਦਿਓ ਜੀ, ਆਹ ਕਰ ਦਿਓ ਜੀ, ਆਹ ਕਰ ਦਿਓ ਜੀ, ਇਹ ਤੇ ਮਾਫ ਕਰਨਾ ਜਿਹੜੇ ਰੱਬ ਨੂੰ ਨਹੀਂ ਮੰਨਦੇ ਕਾਮਰੇਡ ਵੀ ਨੇ ਕੰਮ ਤੇ, ਉਹਨਾਂ ਦੇ ਵੀ ਹੋਈ ਜਾਂਦੇ ਨੇ। ਤੁਸੀਂ ਦੱਸੋ ਵੀ ਕਾਮਰੇਡਾਂ ਦੇ ਨਿਆਣੇ ਬਾਹਰ ਨਹੀਂ ਆਉਂਦੇ ਕਿ ਪੱਕੇ ਨਹੀਂ ਹੁੰਦੇ, ਕਿ ਉਹਨਾਂ ਦੇ ਪੁੱਤ ਪੋਤੇ ਨਹੀਂ ਹੁੰਦੇ, ਨਿਆਣੇ ਨਹੀਂ ਹੁੰਦੇ, ਕਿ ਉਹਨਾਂ ਦੇ ਖੇਤ ਚ ਮੀਂਹ ਨਹੀਂ ਪੈਂਦਾ। ਇਹ ਤੇ ਕੁਦਰਤ ਦਾ ਵਿਧਾਨ ਹੈ, ਸਾਰਾ ਕੁਝ ਚੱਲੀ ਜਾਣਾ, ਦਿਮਾਗ ਵਰਤੋ। ਪਰ ਜੇ ਅਸੀਂ ਗੁਰਦੁਆਰੇ ਆਉਂਦੇ ਹਾਂ, ਗੁਰੂ ਸਾਹਿਬ ਕੋਲ ਆਉਂਦੇ ਹਾਂ, ਤੇ ਇੱਥੇ ਕਹੀਏ ਗਿਆਨ ਸੁਣਦਾ ਤੇ ਖੁਸ਼ ਹੁੰਦਾ, ਅੱਜ ਮੈਂ ਸ਼ਬਦ ਸੁਣਿਆ ਮੇਰਾ ਮਨ ਖੁਸ਼ ਹੋ ਗਿਆ, ਕਿਆ ਕਲਾਸ ਲੱਗੀ ਹੈ ਬਈ, ਏਦਾਂ ਕਹਿਣਾ ਕਲਾਸ ਲੱਗੀ ਹੈ ਮੇਰੀ, ਕਿਆ ਕਲਾਸ ਲੱਗੀ ਅੱਜ ਤੇ, ਅੱਜ ਇੰਨਾ ਮੈਨੂੰ ਸਮਝ ਆਈ, ਮੇਰੀ ਜ਼ਿੰਦਗੀ ਜਿਉਣ ਜਿਉਣ ਦਾ ਚੱਜ ਆਇਆ, ਮੈਂ ਖੁਸ਼ ਹੋ ਗਿਆ। ਤੁਹਾਡੇ ਬਚਨ ਸੁਣ ਸੁਣ ਕੇ, ਤੁਹਾਡਾ ਗਿਆਨ ਸੁਣ ਸੁਣ ਕੇ ਮੇਰਾ ਮਨ ਭਿੱਜ ਗਿਆ, ਤੁਹਾਡੇ ਵਿਚਾਰ ਸੁਣ ਸੁਣ ਕੇ ਮੇਰਾ ਮਨ ਭਿੱਜ ਗਿਆ, ਪੰਚਮ ਪਾਤਸ਼ਾਹ ਦਾ ਸ਼ਬਦ ਹੈ।
ਸੁਣ ਸ਼ਬਦ ਤੁਮਾਰਾ
ਨਾਲ ਇਕਾਗਰ ਚਿੱਤ ਹੋ ਕੇ ਸੁਣੋ, ਹਾਜ਼ਰ ਹੋ ਕੇ ਸੁਣੋ, ਪੰਚਮ ਪਾਤਸ਼ਾਹ ਦਾ ਸ਼ਬਦ ਹੈ।
ਸੁਣ ਸ਼ਬਦ ਤੁਮਾਰਾ
ਲਾਲ ਨਾ
ਕਲਮੀਨਾ ਇਹੋ ਮਨ ਪੀਨਾ शब्द तुम्हारा
शब्द सुन के मेरा मन खुश होता है, तुहाडे विचार सुन के मेरा मन खुश होता है, तुहाडा ज्ञान सुन के मेरा मन खुश होता है। वीरो जिवें गुरु अर्जन देव सच्चे पातशाह दा इह शब्द है भी मेरा मन खुश हो गया, भिज गया। कि साडा मन भी इदां खुश हुंदा है गुरबाणी सुन के, साडा भी जी करता है, सानू भी सुरूर आउंदा किते। कोल कमाई लालना गुर मन दीना, मैं अपना मन तेरे अगे अर्पित कर दिता है, अपने विचार मैनू दे दे, मैं तुहाडे विचार लैन आया। मन बिच है सतगुर के पास, तिस सेवक के कारज आस। सुन शब्द तुम्हारा मेरा मन पीना, ਇਹ ਮਨ ਪੀਨਾ ਜਿਉਂ ਜਲ ਮੀਨਾ ਲਾਗਾ ਰੰਗ ਮਰਾਰਾ। ਮੇਰਾ ਮਨ ਲੱਗ ਗਿਆ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਨਾ ਬਚ ਸਕਦੀ, ਇਸੇ ਤਰ੍ਹਾਂ ਮੈਂ ਤੁਹਾਡੇ ਵਿਚਾਰਾਂ ਬਿਨਾਂ ਨਹੀਂ ਬਚ ਸਕਦਾ, ਤੁਹਾਡੇ ਗਿਆਨ ਬਿਨਾਂ ਮੈਂ ਬਚ ਨਹੀਂ ਸਕਦਾ। ਮੱਛੀ ਪਾਣੀ ਤੋਂ ਬਾਹਰ ਕੱਢ ਦਿਓ ਤੜਫ ਤੜਫ ਮਰ ਜਾਏਗੀ, ਤੁਹਾਡੇ ਵਿਚਾਰਾਂ ਬਿਨਾਂ ਮੈਂ ਵੀ ਤੜਫ ਤੜਫ ਮਰ ਜਾਵਾਂਗਾ। ਮੇਰੀ ਜ਼ਿੰਦਗੀ ਜ਼ਿੰਦਗੀ ਨਹੀਂ ਰਹਿ ਜਾਏਗੀ, ਹਾਸਾ ਨਹੀਂ ਰਹਿ ਜਾਏਗਾ। ਮੱਛੀ ਤਾਂ ਹੀ ਭੱਜੀ ਫਿਰਦੀ ਹੈ, ਤੇਜ਼ ਤੇਜ਼ ਦੌੜਦੀ ਹੈ, ਉਹਦੀ ਜ਼ਿੰਦਗੀ ਚ ਪਾਣੀ ਹੈ। ਤੇ ਮੈਂ ਜ਼ਿੰਦਗੀ ਚ ਖੁਸ਼ ਖੁਸ਼ ਤਾਂ ਰਹਿਣਾ, ਮੇਰੀ ਜ਼ਿੰਦਗੀ ਚ ਪਾਣੀ ਹੈ, ਗਿਆਨ ਸਮਝ। ਅਸੀਂ ਵੀ ਖੁਸ਼ ਖੁਸ਼ ਰਹਿੰਦੇ ਗਿਆਨ ਲੈ ਕੇ, ਅਕਲ ਲੈ ਕੇ। ਤੇ ਪਾਤਸ਼ਾਹ ਦਾ ਬਚਨ ਜਿਹੜਾ ਆਪਾਂ ਪੜ੍ਹ ਰਹੇ ਸੀ, ਗੁਰੂ ਨਾਨਕ ਸਾਹਿਬ ਦਾ ਵੀ ਸ਼ਬਦ, ਸ਼ਰਾਬ ਕੱਢਣੀ ਤੇ ਇੱਦਾਂ ਕੱਢੋ, ਜੇ ਪੀਣੀ ਹੈ ਤੇ ਇੱਦਾਂ ਪੀਓ। ਮਨ ਨਸ਼ੇ ਵਿੱਚ ਰਵੇ ਹਰ ਵੇਲੇ, ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂਛੈ ਭਾਉ ਤਰੇ।
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਪਿਆ।
ਗੁਰੂ ਦੀ ਸੱਚੀ ਸਿੱਖਿਆ ਅੰਮ੍ਰਿਤ ਬਾਣੀ ਸੁਣ ਕੇ, ਜਦੋਂ ਹੀ ਅਸੀਂ ਅੰਮ੍ਰਿਤ ਪੀਂਦੇ ਹਾਂ, ਗਿਆਨ ਪੀਂਦੇ ਹਾਂ, ਪ੍ਰਵਾਨ ਹੋ ਜਾਂਦੇ ਹਾਂ। ਉਹਨਾਂ ਚਿਰ ਪ੍ਰਵਾਨ ਨਹੀਂ, ਉਦੋਂ ਹੀ ਪ੍ਰਵਾਨ ਹੋ ਜਾਂਦੇ ਆ। ਹਾਂਜੀ।
ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੈਕੁੰਠੈ ਕਰੇ ਕਿਆ।
ਜਿਹੜਾ ਹਰ ਵੇਲੇ ਕੁਦਰਤ ਦੇ ਵਿੱਚ ਉਹਦੇ ਦਰਸ਼ਨ ਕਰ ਰਿਹਾ, ਮਰਨ ਤੋਂ ਬਾਅਦ ਬੈਕੁੰਠ ਮਿਲੇਗਾ, ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਕਹਿੰਦੇ ਉਹ ਸ਼ਰਾਬ ਪੀ ਕੇ ਅਸੀਂ ਬੈਕੁੰਠ 'ਚ ਚਲੇ ਜਾਂਦੇ ਹਾਂ, ਸਾਡੀ ਸੁਰਤ ਜੁੜ ਜਾਂਦੀ ਹੈ। ਕਹਿੰਦੇ ਸਾਨੂੰ ਇਹੋ ਜਿਹੇ ਬੈਕੁੰਠਾਂ ਦੀ ਲੋੜ ਨਹੀਂ, ਤੇ ਜੋਗੀਆ ਤੇਰੇ ਵਾਲੀ ਮੁਕਤੀ ਦੀ ਵੀ ਸਾਨੂੰ ਲੋੜ ਨਹੀਂ। ਸਾਡੀ ਮੁਕਤੀ ਕਿਹੜੀ ਹੈ? ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਜਿਉਂਦੇ ਮੁਕਤ ਹੋਈਏ, ਬੰਧਨ ਨਾ ਫਾਲਤੂ ਦੇ ਪਾਈਏ। ਵੀਰੋ, ਬੰਧਨ ਪਾਏ ਵੀ ਅਸੀਂ ਸੀ, ਜਕੜਿਆ ਵੀ ਆਪਣੇ ਆਪ ਨੂੰ ਅਸੀਂ ਆਪ ਹੀ ਹੈ। ਏਦਾਂ ਲਾ ਦਿਓ, ਮੁਕਤ ਵੀ ਅਸੀਂ ਆਪਣੇ ਆਪ ਨੂੰ ਆਪ ਹੀ ਕਰ ਲੈਣਾ। ਗੋਰੇ ਕਹਿੰਦੇ ਹੈ, 18 ਸਾਲ ਦਾ ਹੋ ਗਿਆ ਨਿਆਣਿਆ ਚੱਲ ਬਾਹਰ, ਮੁਕਤ ਕਿਹਨੇ ਕੀਤਾ ਭਲਾ? ਕਿਸੇ ਨੇ ਕੀਤਾ ਕਿ ਉਹਨੇ ਆਪਣੇ ਆਪ ਨੂੰ ਆਪ ਹੀ ਕਰ ਲਿਆ, ਆਪ ਹੀ ਕੀਤਾ? ਤੇ ਆਪਾਂ ਕੀ ਕਹਿੰਦੇ ਆ, ਨਾ 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 ਨਾ, ਛੱਡ ਕੇ ਨਾ ਜਾਈ, ਸਾਡੇ ਕੋਲ ਰਹਿਣਾ। ਸਾਡੀ ਪੰਜਾਬੀਆਂ ਦੀ, ਆਪਾਂ ਇੰਡੀਅਨ ਸੋਚ ਸਾਡੀ ਇਹ ਹੈ। ਠੀਕ ਹੈ, ਫਿਰ ਬੰਧਨ ਪਾਇਆ ਕਿੰਨਾ? ਆਪਾਂ ਆਪਾਂ ਪਾਇਆ, ਤੇ ਬਾਅਦ ਵਿੱਚ ਜਦੋਂ ਪਾਇਆ ਫਿਰ ਆਪ ਹੀ ਝੱਲਣਾ ਪੈਣਾ, ਦੁੱਖ ਵੀ ਸੁੱਖ ਵੀ, ਤਕਲੀਫਾਂ ਵੀ ਝੱਲਣੀਆਂ ਪੈਣੀਆਂ, ਆਪਾਂ ਹੀ ਪਾਇਆ। ਕੋਈ ਗੱਲ ਨਹੀਂ, ਸਾਡਾ ਸੁਭਾਅ ਇੱਦਾਂ ਦਾ ਹੈ, ਉਹਨਾਂ ਦਾ ਸੁਭਾਅ ਉੱਦਾਂ ਦਾ। ਪਰ ਮੁਕਤ ਅਸੀਂ ਆਪ ਹੋਣਾ, ਬੰਧਨ ਪਾਏ ਵੀ ਅਸੀਂ ਹੈ ਤੇ ਮੁਕਤ ਵੀ ਅਸੀਂ ਆਪ ਹੋਣਾ। ਗਿਆਨ ਲਓ ਸਤਿਗੁਰ ਤੋਂ, ਬੰਧਨਾਂ ਤੋਂ ਮੁਕਤ ਹੋਵੋ। ਅਗਲੀ ਪੰਕਤੀ ਸੁਣੋ।
ਸਿਫਤੀ ਰਤਾ ਸਦ ਬੈਰਾਗੀ ਜੂਏ ਜਨਮ ਨਹਾਰੈ, ਕਹੋ ਨਾਨਕ ਸੁਣ ਪਰ ਥਰ ਜੋਗੀ ਖੀਵਾ ਅੰਮ੍ਰਿਤ ਧਾਰੈ।
ਸਿਫਤੀ ਰਤਾ ਸਦ ਬੈਰਾਗੀ, ਉਹਦੀ ਸਿਫਤ ਵਿੱਚ ਰਤਿਆ ਹੋਇਆ ਸਦਾ ਹੀ ਵੈਰਾਗੀ ਹੈ, ਜੀਵਨ ਮੁਕਤ ਹੈ, ਸਦਾ ਵੈਰਾਗੀ। ਜੂਏ ਜਨਮ ਨਾ ਹਾਰੇ, ਤੇਰੇ ਵਾਂਗੂ ਜੂਏ ਜਨਮ ਨਹੀਂ ਹਾਰਦੇ ਭਾਈ, ਆਪਣਾ ਜਨਮ ਬਰਬਾਦ ਨਹੀਂ ਕਰਦੇ। ਕਹੋ ਨਾਨਕ ਸੁਣ ਪਰਥਰ ਜੋਗੀ, ਖੀਵਾ ਅੰਮ੍ਰਿਤ ਧਾਰੇ। ਗਿਆਨ ਲੈ ਕੇ ਅਸੀਂ ਮਸਤ ਹੁੰਦੇ ਹਾਂ, ਸਾਡੀ ਮਸਤੀ ਦੇ ਪਿੱਛੇ ਗਿਆਨ ਹੈ, ਸਾਡੀ ਮਸਤੀ ਦੇ ਪਿੱਛੇ ਸ਼ਰਾਬ ਨਹੀਂ। ਅਸੀਂ ਵੀ ਮਸਤ ਹਾਂ, ਤੂੰ ਪੀ ਕੇ ਮਸਤ ਹੁੰਦਾ, ਅਸੀਂ ਬਿਨਾਂ ਪੀਤਿਆਂ ਤੋਂ ਮਸਤ ਹਾਂ। ਮੈਂ ਬੇਨਤੀ ਕਰਾਂਗਾ ਵੀਰਾਂ ਭਰਾਵਾਂ ਨੂੰ, ਆਪਾਂ ਗਿਆਨ ਅੰਮ੍ਰਿਤ ਛਕਣ ਦੀ ਆਦਤ ਪਾਣੀ ਹੈ। ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕ, ਗਿਆਨ ਨੂੰ ਛਕੋ, ਗਿਆਨ ਅੰਮ੍ਰਿਤ ਛਕ ਛਕ ਕੇ ਤਕੜੇ ਹੋਵੋ ਵੀਰੋ। ਬਾਹਰਲੀ ਖੁਰਾਕ ਖਾਈਏ, ਸਰੀਰ ਤਕੜਾ ਹੁੰਦਾ ਹੈ, ਜਦੋਂ ਗਿਆਨ ਛਕਾਂਗੇ ਫਿਰ ਮਨ ਤਕੜਾ ਹੋਏਗਾ। ਜੇ ਸਰੀਰ ਕਮਜ਼ੋਰ ਹੋਵੇ, ਜਿਹੜਾ ਮਰਜ਼ੀ ਬੰਦਾ ਧੱਕਾ ਮਾਰੇ ਸਿੱਟ ਦਿੰਦਾ, ਤੇ ਬੰਦੇ ਦਾ ਮਨ ਕਦੋਂ ਡੋਲਦਾ ਭਲਾ? ਜਦੋਂ ਮਨ ਕਮਜ਼ੋਰ ਹੋਵੇ। ਤੇ ਮਨ ਨੂੰ ਖੁਰਾਕ ਦੇਣੀ ਹੈ, ਤੇ ਖੁਰਾਕ ਕਾਹਦੀ ਦੇਣੀ ਹੈ? ਚੰਗੇ ਵਿਚਾਰਾਂ ਦੀ, ਚੰਗੀਆਂ ਚੰਗੀਆਂ ਕਿਤਾਬਾਂ ਥੋੜੀ ਵਾਰੀ, ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹੋ, ਚੰਗਾ ਲਿਟਰੇਚਰ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ। ਮੈਂ ਤੇ ਕਹਿੰਦਾ ਹੁੰਦਾ ਨਾ ਕਿ ਪੰਜ ਅੰਗ ਰੋਜ਼ ਕਰੋ। ਜਿਹੜਾ ਬੰਦਾ ਪੰਜਾਬੀ ਪੜ੍ਹ ਲੈਂਦਾ, ਕੋਈ ਭੈਣ ਪੜ੍ਹ ਲੈਂਦੀ, ਵੀਰ ਪੜ੍ਹ ਲੈਂਦਾ, ਪੰਜਾਬੀ ਪੜ੍ਹ ਲੈਂਦੇ ਹੋ, ਤੇ ਪੋਥੀਆਂ ਲਿਆਓ, ਇੰਡੀਆ ਤੋਂ ਮੰਗਵਾਓ, ਇੱਥੋਂ ਨੇੜੇ ਤੇੜੇ ਮਿਲ ਜਾਣਗੀਆਂ, ਮੈਲਬੋਰਨ ਤੋਂ ਸ਼ਾਇਦ ਮਿਲ ਜਾਣਗੀਆਂ, ਗੁਰਦੁਆਰਾ ਸਾਹਿਬ ਵਾਲੇ ਇਕੱਠੀਆਂ ਵੀ ਮੰਗਾ ਸਕਦੇ ਆ ਪੋਥੀਆਂ, ਇੰਡੀਆ ਤੋਂ ਗੁਰਦੁਆਰਾ ਸਾਹਿਬ ਵਾਲੇ ਮੰਗਾ ਸਕਦੇ ਆ। ਤੁਸੀਂ ਦੋ ਭਾਗ ਲੈ ਲਓ, ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ ਮਿਲਦੇ ਆ, ਏਦਾਂ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਸਰੂਪ ਨੇ, ਏਦਾਂ ਦੇ ਚਾਰ ਹਿੱਸਿਆਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਭਾਗ ਮਿਲਦੇ ਆ, ਦੋ ਭਾਗ ਵੀ ਮਿਲਦੇ ਆ, ਦੋ ਭਾਗ ਤੇ ਘਰ ਚ ਰੱਖ ਲਓ। ਪੰਜ ਅੰਗ ਰੋਜ਼ ਪੜ੍ਹੋ, ਪੰਜ ਸਾਲ ਦੇ ਵਿੱਚ ਸਹਿਜ ਪਾਠ ਦਾ ਭੋਗ ਪੈ ਜਾਂਦਾ, ਇੱਕ ਸਾਲ ਲੱਗਣਾ ਸਹਿਜ ਪਾਠ। ਪੰਜ ਅੰਗ ਪੜ੍ਹਨ ਤੇ ਕਿੰਨਾ ਟਾਈਮ ਲੱਗੇਗਾ? ਜਿਹੜੇ ਤੇਜ਼ ਪਾਠੀ ਨੇ 5 ਮਿੰਟ ਚ 5 ਅੰਗ ਪੜ੍ਹ ਦਿੰਦੇ ਨੇ, ਜਿਹੜਾ ਹੌਲੀ ਹੌਲੀ ਪੜ੍ਹਦਾ 10 ਮਿੰਟ ਵਿੱਚ ਪੜ੍ਹ ਦਿੰਦਾ, ਜਿਹੜਾ ਬਹੁਤ ਰੀਝ ਨਾਲ ਪੜ੍ਹੇਗਾ 20 ਮਿੰਟ ਲਾ ਦੇਗਾ। ਆਰਾਮ ਨਾਲ ਹੌਲੀ ਹੌਲੀ ਗਾ ਗਾ ਕੇ ਪੜ੍ਹੋ, 20 ਮਿੰਟਾਂ ਵਿੱਚ 5 ਅੰਗ ਪੜ੍ਹੇ ਗਏ, ਤੇ ਸਾਲ ਵਿੱਚ ਸਹਿਜ ਪਾਠ ਦਾ ਭੋਗ ਪੈ ਗਿਆ। ਕੇਲੇ ਵੀ ਚੱਲੀ ਜਾਂਦੇ ਹੈ, ਗੰਨੇ ਵੀ ਚੱਲੀ ਜਾਂਦੇ ਹੈ, ਨੌਕਰੀਆਂ ਵੀ ਚੱਲੀ ਜਾਂਦੀਆਂ, ਪਰ ਕਮਾਲ ਦੀ ਗੱਲ ਹੈ ਨਾਲ ਨਾਲ ਸਹਿਜ ਪਾਠ ਵੀ ਚੱਲੀ ਜਾਂਦਾ। ਸਾਲ ਬਾਅਦ ਇੰਨੀ ਇਨਕਮ ਹੋ ਗਈ, ਇੰਨੀ ਹੋ ਗਈ, ਇੰਨੀ ਹੋ ਗਈ, ਲਓ ਜੀ ਸਾਡਾ ਸਹਿਜ ਪਾਠ ਵੀ ਪੂਰਾ ਹੋ ਗਿਆ ਸਾਲ 'ਚ, ਇਹ ਵੀ ਇਨਕਮ ਹੋ ਗਈ। ਕਿੰਨਾ ਫਾਇਦਾ ਹੋ ਗਿਆ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ। ਦੋ ਬੱਚੇ ਹੈ, ਇੱਕ ਦਾ ਡੈਡੀ ਰੱਖ ਲਵੇ, ਇੱਕ ਮੰਮੀ ਰੱਖ ਲਵੇ, ਮਾਤਾ ਪਿਤਾ ਦੋਨੇ ਬੱਚਿਆਂ ਦੇ ਸਹਿਜ ਪਾਠ ਰੱਖ ਲਓ, ਜਨਮ ਦਿਨ ਤੇ ਭੋਗ ਪਾ ਲਓ, ਅਗਲਾ ਨਾਲ ਹੀ ਆਰੰਭ ਕਰ ਦਿਆ ਕਰੋ, ਪਾਠ ਚੱਲੀ ਜਾਣ ਦਿਓ। ਪੋਥੀਆਂ ਮੰਗਾ ਲਓ, ਜਿਹੜੇ ਜਿਹੜੇ ਪਰਿਵਾਰਾਂ ਨੂੰ ਚਾਹੀਦੀਆਂ ਨੇ ਬੇਨਤੀ ਕਰੋ, ਗ੍ਰੰਥੀ ਸਿੰਘ ਹੋਣਾ ਨੂੰ ਬੇਨਤੀ ਕਰ ਦਿਓ, ਕਮੇਟੀ ਨੂੰ ਬੇਨਤੀ ਕਰ ਦਿਓ, ਮੰਗਾ ਦੇਣਗੇ, ਇੰਡੀਆ ਤੋਂ ਕੋਰੀਅਰ ਆ ਜਾਣਗੇ ਜਾਂ ਹੋਰ ਤਰੀਕੇ ਨਾਲ ਆ ਜਾਣਗੀਆਂ। ਕੋਈ ਇੰਡੀਆ ਤੋਂ ਆਏਗਾ ਸਪੈਸ਼ਲ ਟਿਕਟ ਕਰਕੇ ਲੈ ਆਏਗਾ, ਕੋਈ ਨਾ ਕੋਈ ਹੀਲਾ ਕਰ ਦੇਣਗੇ। ਕਮੇਟੀ ਵਾਲੇ ਦੋ ਭਾਗ ਲਿਆਓ, ਘਰ ਚ ਰੱਖ ਲਓ, ਆਪਣੇ ਘਰ ਚ ਪੋਥੀਆਂ ਰੱਖੋ, ਸਹਿਜ ਪਾਠ ਰੱਖ ਲਓ ਆਪਣਾ ਆਪਣਾ, ਨਾਲੇ ਧੰਦੇ ਬੰਦ ਹੋ ਜਾਣਗੇ। ਸਾਡੇ ਧਰਮ ਦੇ ਨਾਂ ਤੇ ਧੰਦੇ ਚੱਲਦੇ ਐ, ਰਹਿੰਦੇ ਆਸਟ੍ਰੇਲੀਆ, ਪਾਠ ਇੰਡੀਆ ਚੱਲੀ ਜਾਂਦਾ। ਉਹ ਕਹਿੰਦੇ $200 ਭੇਜ ਦਿਓ, $200 ਭੇਜ ਤਾ, 11,000 ਰੁਪਇਆ ਬਣ ਗਿਆ, ਤੇ ਹੁਕਮਨਾਮਾ ਵੀ ਏਦਾਂ ਹੀ ਭੇਜ ਦਿੰਦੇ, ਲਓ ਜੀ ਡਾਕ ਰਾਹੀਂ ਹੁਕਮਨਾਮਾ ਆ ਗਿਆ ਤੁਹਾਡਾ, ਹੁਣ ਕੌਣ ਪੁੱਛੇ, ਧੰਦਾ ਹੀ ਬਣ ਗਿਆ। ਤੇ ਮੈਂ ਕਹਿੰਦਾ ਹੁੰਦਾ ਵੀ ਜਦੋਂ ਪਾਠ ਲਈ ਪੈਸੇ ਘੱਲਦਾ, ਤੇਰੀ ਥਾਂ ਤੇ ਰੋਟੀ ਵੀ ਕੋਈ ਹੋਰ ਹੀ ਖਾ ਲਿਆ ਕਰੇ, ਉਹਦੇ ਲਈ ਵੀ ਪੈਸੇ ਘੱਲਦੇ ਕਰ, ਵੀ ਰੋਟੀ ਕੋਈ ਖਾਵੇ ਤੇ ਢਿੱਡ ਤੇਰਾ ਭਰ ਜੇ, ਏਦਾਂ ਹੋ ਨਹੀਂ ਸਕਦਾ। ਚਾਹੇ ਪੈਸੇ ਵੀ ਦੇ ਦੇ ਤਾਂ ਵੀ ਨਹੀਂ ਹੋ ਸਕਦਾ, ਤੇ ਜੇ ਬਾਣੀ ਆਪ ਪੜਾਂਗੇ ਸਮਝਾਂਗੇ ਤਾਂ ਹੀ ਗੱਲ ਬਣੂ ਨਾ। ਹੁਣ ਤੁਸੀਂ ਇੱਥੇ ਬੰਦਾ ਭੇਜ ਦਿਓ, ਸੁਣੋ ਮੇਰੀ ਗੱਲ, ਇੱਥੇ ਸ਼ਬਦ ਸੁਣਿਆ, ਦੀਵਾਨ ਸੁਣਿਆ, ਇੱਥੇ ਆਪਣੀ ਥਾਂ ਤੇ ਪੈਸੇ ਦੇ ਕੇ ਬੰਦਾ ਭੇਜ ਦੇ ਵੀ ਆਹ ਚੱਕ $500, ਮੇਰੀ ਥਾਂ ਤੇ ਤੂੰ ਦੀਵਾਨ ਸੁਣਿਆ, ਇਹ ਫੀਲ ਤੈਨੂੰ ਆਜੂ? ਬੋਲੋ ਵੀਰੋ, ਮੈਂ ਫਿਰ ਪੁੱਛਣਾ ਚਾਹੁੰਦਾ, ਜਿਹੜੀ ਫੀਲਿੰਗ 2 ਘੰਟੇ ਤੁਹਾਨੂੰ ਆਈ ਹੈ, ਇਹ ਫੀਲਿੰਗ ਪੈਸੇ ਦੇ ਕੇ ਤੂੰ ਬੰਦਾ ਭੇਜ ਦੇ ਪਰ ਤੈਨੂੰ ਫੀਲ ਆਜੂ? ਇਹ ਬੋਲੋ, ਨਹੀਂ ਆ ਸਕਦੀ, ਇਹ ਫੀਲ ਲੈਣੀ ਹੈ ਤੇ ਆਪ ਇੱਥੇ ਆਉਣਾ ਪੈਣਾ, ਖੁਦ ਦੀਵਾਨ ਚ ਬਹਿਣਾ ਪਏਗਾ, ਏਦਾਂ ਬਹਿਣਾ ਪਏਗਾ। ਜੇ ਗੁਰਬਾਣੀ ਨਾਲ ਅਟੈਚ ਹੋਣਾ ਭਾਈ, ਤੁਹਾਨੂੰ ਖੁਦ ਬਾਣੀ ਪੜ੍ਹਨੀ ਪੈਣੀ ਹੈ, ਨੇੜੇ ਲੱਗੋ, ਦੂਰ ਦੂਰ ਨਾ ਫਿਰੋ ਬਾਣੀ ਤੋਂ, ਨੇੜੇ ਲੱਗੋ। ਇਹਨਾਂ ਸਮਝੋ ਪਾਪੀ ਹੋ ਗਏ, ਹੱਥ ਲਾ ਤਾਂ ਮਾੜੇ, ਹੱਥ ਸਾਫ਼ ਕਰੋ, ਇਸ਼ਨਾਨ ਕਰੋ, ਸਾਫ਼ ਕਰੋ ਹੱਥ, ਤੇ ਲੱਗੋ ਨੇੜੇ। ਪਹਿਲਾਂ ਪਹਿਲਾਂ ਗਲਤ ਪੜ੍ਹਦੇ ਆ, ਹੌਲੀ ਹੌਲੀ ਪੜ੍ਹਨਾ ਆ ਜਾਂਦਾ। ਹਰ ਬੰਦਾ ਜਿਹੜਾ ਅੱਜ ਸ਼ੁੱਧ ਪਾਠ ਕਰਦਾ ਪਹਿਲਾਂ ਗਲਤ ਕਰਦਾ ਸੀ, ਪਰ ਕਰਦਿਆਂ ਕਰਦਿਆਂ ਹੌਲੀ ਹੌਲੀ ਸਿੱਖ ਜਾਂਦਾ, ਡਰੀਦਾ ਨਹੀਂ ਹੁੰਦਾ। ਬਾਕੀ ਜਦੋਂ ਮਨ ਚ ਖੋਟ ਨਾ ਹੋਵੇ ਗਲਤੀਆਂ ਮਾਫ ਹੋ ਜਾਂਦੀਆਂ ਹੈ। ਦਿਲ ਚ ਖੋਟ ਨਾ ਹੋਵੇ ਜੇ ਤੇਰੀ ਭਾਵਨਾ ਸ਼ੁੱਧ ਹੈ, ਇੰਟੈਂਸ਼ਨ ਤੇਰੀ ਠੀਕ ਹੈ, ਇੰਟੈਂਸ਼ਨ ਵੇਖਣੀ ਹੈ, ਬਾਹਰਲੀ ਫਾਰਮੈਲਿਟੀ ਨਹੀਂ ਇੰਟੈਂਸ਼ਨ ਕੀ ਹੈ ਤੇਰੀ ਉਹ ਵੇਖਣੀ। ਤਾਂ ਕਰਕੇ ਆਪਣਾ ਪਿਆਰ ਪੈਦਾ ਕਰੋ ਗੁਰਬਾਣੀ ਦਾ, ਬੱਚਿਆਂ ਨੂੰ ਲਾਓ ਪੰਜਾਬੀ ਪੜ੍ਹਾਓ, ਫਿਰ ਬੱਚਿਆਂ ਨੂੰ ਹੌਲੀ ਹੌਲੀ ਸਹਿਜ ਪਾਠ ਕਰਾ ਸਕਦੇ। ਮੈਂ ਗ੍ਰਸਤੇ 'ਚ ਗੱਲ ਕਰਦਾ ਸੀ, ਮੈਂ ਕਿਹਾ ਜੇ ਪ੍ਰਬੰਧਕ ਕਮੇਟੀ ਕਵੇ ਤੇ ਕਦੇ ਨਾ ਕਦੇ ਬੱਚਿਆਂ ਵਾਸਤੇ, ਜਿਵੇਂ ਹੁਣ ਇੰਗਲਿਸ਼ ਵਿੱਚ ਸਾਡੇ ਹਰਿੰਦਰ ਸਿੰਘ ਹੁਣ ਇੰਗਲਿਸ਼ 'ਚ ਕਰਦੇ, ਇੰਗਲੈਂਡ ਤੋਂ ਆਇਆ ਜਥਾ, ਇਹ ਇੰਗਲਿਸ਼ ਵਿੱਚ ਕਰਦੇ। ਹੁਣ ਕਈ ਬੱਚੇ ਪੰਜਾਬੀ ਘੱਟ ਸਮਝਦੇ, ਇੰਗਲਿਸ਼ ਜ਼ਿਆਦਾ ਸਮਝਦੇ, ਉਹਨਾਂ ਨੂੰ ਸੌਖਾ ਹੈ ਇੰਗਲਿਸ਼ ਵਿੱਚ ਸਮਝਣਾ, ਉਹਨਾਂ ਨੂੰ ਸਮਝਾਉਣਾ ਵੀ ਸੌਖਾ ਹੈ, ਸਮਝਣਾ ਵੀ ਸੌਖਾ। ਬੱਚਿਆਂ ਦੇ ਸਵਾਲ ਜਵਾਬ ਹੋ ਸਕਦੇ ਆ, ਕੈਂਪ ਹੋ ਸਕਦਾ ਵੀ ਨਿਆਣਿਆਂ ਵਾਸਤੇ ਕੈਂਪ ਲਾਓ। ਤੁਸੀਂ ਆਪਣੇ ਬੱਚੇ 10 ਸਾਲ ਤੋਂ ਲੈ ਕੇ 20 ਸਾਲ ਦੇ 25 ਸਾਲ ਦੇ ਬੱਚੇ ਇੱਦਾਂ ਬਹਿ ਜਾਣ, ਉਹਨਾਂ ਨਾਲ ਗੱਲਬਾਤ ਹੋਵੇ, ਡਿਸਕਸ਼ਨ ਹੋਵੇ, ਸਵਾਲ ਜਵਾਬ ਹੋਣ, ਕੈਂਪ ਹੋਵੇ, ਤੇ ਬੱਚੇ 2 ਦਿਨ ਦਾ 3 ਦਿਨ ਦਾ ਇੱਦਾਂ ਦਾ ਕੈਂਪ ਰੱਖਿਆ ਜਾ ਸਕਦਾ ਜਿਹੜਾ ਇੰਗਲਿਸ਼ ਵਿੱਚ ਹੋਵੇ, ਕੈਂਪ ਹੋਵੇ ਇੰਗਲਿਸ਼ ਵਿੱਚ ਤੇ ਰਾਤ ਦਾ ਦੀਵਾਨ ਹੋਵੇ ਪੰਜਾਬੀ ਵਿੱਚ, ਪੰਜਾਬੀ ਆ ਕੇ ਦੀਵਾਨ ਸੁਣ ਲੈਣ ਤੇ ਬੱਚੇ ਆ ਕੇ ਕੈਂਪ 'ਚ ਇੰਗਲਿਸ਼ ਵਿੱਚ ਸੁਣ ਲੈਣ। ਪਰ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜਾਵੇ। ਜੇ ਕਮੇਟੀ ਦਾ ਵਿਚਾਰ ਬਣਿਆ ਤੇ ਤੁਸੀਂ ਦੱਸਿਓ, ਇੰਗਲੈਂਡ ਤੋਂ ਆਪਾਂ ਇਹਨਾਂ ਨੂੰ ਬੁਲਾਵਾਂਗੇ ਵੀ ਤੁਸੀਂ ਜਾ ਕੇ ਕੈਂਪ ਲਾਓ। ਇਹ 2-3 ਦਿਨ ਦਾ ਕੈਂਪ ਬੱਚਿਆਂ ਲਈ ਲਾ ਸਕਦੇ ਆ, ਤੁਹਾਡੇ ਲਈ ਦੀਵਾਨ ਲਾ ਦਿਆ ਕਰਨਗੇ ਰਾਤ ਨੂੰ ਸੰਗਤ ਲਈ, ਤੇ ਬੱਚਿਆਂ ਲਈ ਕੈਂਪ ਲਾ ਦਿਆ ਕਰਨਗੇ। ਕੈਂਪ ਦਾ ਟਾਈਮ ਰੱਖ ਲਾਂਗੇ 4 ਤੋਂ 6 ਤੇ ਦੀਵਾਨ ਦਾ ਟਾਈਮ ਰੱਖ ਲਾਂਗੇ 6 ਤੋਂ 8। 4 ਘੰਟੇ ਲੱਗੇ ਤੇ ਗੱਲ ਬਣ ਜਾਂਦੀ। ਏਦਾਂ ਹੋ ਸਕਦਾ ਕਿ ਨਹੀਂ ਹੋ ਸਕਦਾ? ਬੱਚਿਆਂ ਲਈ ਹੋ ਸਕਦਾ, ਨਿਆਣਿਆਂ ਲਈ ਹੋ ਸਕਦਾ। ਬੱਚਿਆਂ ਨੂੰ ਗੁਰਬਾਣੀ ਨਾਲ ਵੇਖੋ, ਇੱਕ ਸੁਣੋ, ਤੁਹਾਡੇ ਬੱਚੇ ਆਲਰੇਡੀ ਚੰਗੇ ਇਨਸਾਨ ਨੇ ਇੱਥੇ ਜਿਹੜੇ ਜੰਮੇ ਆ। ਸ਼ੇਅਰਿੰਗ ਕੇਅਰਿੰਗ ਉਹਨਾਂ ਨੂੰ ਆਉਂਦੀ ਹੈ, ਉਹ ਵਾਇਲੈਂਸ ਨਹੀਂ ਕਰਦੇ, ਸਮਝਦਾਰ ਨੇ, ਬਸ ਉਹਨਾਂ ਨੂੰ ਰਿਲੇਟ ਕਰਨ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹਨਾਂ ਦਾ ਪਿਆਰ ਪਾਉਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ। ਆਲਰੇਡੀ ਠੀਕ ਨੇ ਬੱਚੇ, ਬਸ ਉਹਨਾਂ ਨੂੰ ਰਿਲੇਟ ਕਰਨਾ ਵੀ ਇਹ ਜਿਹੜੀਆਂ ਗੱਲਾਂ ਇਹਨਾਂ ਦੇਸ਼ਾਂ 'ਚ ਸਿਖਾਈਆਂ ਜਾਂਦੀਆਂ ਨੇ, ਸਾਡੀ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਸ ਏਰੀਏ ਦੇ ਵਿੱਚ ਕਿਹਾ ਇਹ ਬਚਨ। ਡਿਕਟੇਟਰਸ਼ਿਪ ਵਿੱਚ ਡੈਮੋਕ੍ਰੇਸੀ ਦੀ ਗੱਲ ਕੀਤੀ ਵੀ ਬੰਦੇ ਨੂੰ ਹੱਕ ਦਿਓ ਜਿਉਣ ਦਾ, ਹਰ ਬੰਦੇ ਨੂੰ ਫਰੀਡਮ ਦਿਓ। ਗੁਰੂ ਗ੍ਰੰਥ ਸਾਹਿਬ ਨੇ ਇਹ ਹੱਕ ਦਿੱਤਾ, ਇਹ ਹੱਕ ਦਿਵਾਉਣ ਵਾਸਤੇ ਉਹਨਾਂ ਨੂੰ ਤਵੀਆਂ ਤੇ ਬਹਿਣਾ ਪਿਆ, ਦੇਗਾਂ ਵਿੱਚ ਕੱਢਣਾ ਪਿਆ, ਬੱਚੇ ਸ਼ਹੀਦ ਕਰਾਉਣੇ ਪਏ, ਕੰਡਿਆਂ ਦੀਆਂ ਸੇਜਾਂ ਤੇ ਸੌਣਾ ਪਿਆ। ਇਹ ਬੱਚਿਆਂ ਨੂੰ ਸਮਝਾਈਏ ਵੀ ਸਾਡੇ ਸਤਿਗੁਰੂ ਫਰੀਡਮ ਚਾਹੁੰਦੇ ਸੀ, ਲੋਕਾਂ ਨੂੰ ਫਰੀਡਮ ਦਿਓ, ਧੱਕੇ ਨਾਲ ਨਾ ਥੋਪੋ ਮੁਸਲਮਾਨ ਬਣੋ, ਧੱਕੇ ਨਾਲ ਨਾ ਤੁਸੀਂ ਹਿੰਦੂ ਬਣਾਓ, ਮੈਨੂੰ ਧੱਕੇ ਨਾਲ ਜਨੇਊ ਨਾ ਪਵਾਓ, ਧੱਕੇ ਨਾਲ ਮੈਨੂੰ ਮੁਸਲਮਾਨ ਨਾ ਬਣਾਓ। ਫਰੀਡਮ ਚਾਹੀਦੀ ਹੈ, ਅੱਜ ਹਰ ਬੱਚਾ ਫਰੀਡਮ ਮੰਗਦਾ, ਪਰ ਗੁਰੂ ਨਾਨਕ ਵੀ ਫਰੀਡਮ ਦੀ ਗੱਲ ਕਰਦੇ ਸੀ, ਮੈਂ ਨਹੀਂ ਜਨੇਊ ਪਾਉਣਾ, ਇਹ ਕੀ ਹੈ ਫਰੀਡਮ, ਮੈਨੂੰ ਨਹੀਂ ਚਾਹੀਦਾ, ਮੇਰਾ ਜੀ ਕਰੇਗਾ ਮੈਂ ਪਾਵਾਂਗਾ, ਧੱਕੇ ਨਾਲ ਨਾ ਪਵਾਓ, ਮੇਰਾ ਮਨ ਕਰੇਗਾ ਮੈਂ ਪਾਵਾਂਗਾ। ਸੋ ਇਹ ਗੱਲਾਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਈਏ ਵੀ ਗੁਰੂ ਨਾਨਕ ਪਾਤਸ਼ਾਹ ਇੱਦਾਂ ਦੇ ਸੀ, ਗੁਰੂ ਗੋਬਿੰਦ ਸਿੰਘ ਇੱਦਾਂ ਦੇ ਸੀ, ਕਲਗੀਆਂ ਵਾਲਾ ਪਾਤਸ਼ਾਹ ਇੱਦਾਂ ਸੀ, ਉਹਨਾਂ ਦਾ ਗੁਰੂ ਸਾਹਿਬ ਨਾਲ ਪਿਆਰ ਪੈ ਜਾ। ਤਾਂ ਕਰਕੇ ਭਾਈ ਗੁਰਬਾਣੀ ਨਾਲ ਆਪ ਜੁੜਨਾ, ਚਲੋ ਬੱਚਿਆਂ ਨੇ ਜੁੜ ਜਾਣਾ, ਤੁਸੀਂ ਸੁਣ ਲਓ ਗੱਲ ਵੀ ਸਹਿਜ ਪਾਠ ਆਪਣਾ 5 ਅੰਗ ਰੋਜ਼ ਕਰ ਲਓ, ਸਾਲ ਬਾਅਦ ਭੋਗ ਪੈ ਗਿਆ, 2 ਰੱਖੋ, ਘਰ ਵਾਲੀ ਵੀ ਰੱਖੋ, ਘਰ ਵਾਲਾ ਵੀ ਰੱਖ ਲੈ, ਪੰਜਾਬੀ ਤੇ ਪੜ੍ਹ ਹੀ ਲੈਂਦੇ ਸਾਰੇ ਆਪਾਂ, ਪੰਜਾਬੀ ਇੰਡੀਆ ਵਾਲੇ ਪੜ੍ਹ ਹੀ ਲੈਂਦੇ, ਭਾਈ ਡਰੋ ਨਾ, ਪੜ੍ਹੋ। ਗੁਰਦੁਆਰਾ ਸਾਹਿਬ 'ਚ ਕਮੇਟੀ ਨੂੰ ਕਹੋ ਭਾਗ ਮੰਗਾ ਕੇ ਦੇਣ, ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਭਾਗ ਮੰਗਾ ਲਓ, ਜ਼ਿਆਦਾ ਮਜਬੂਰੀ ਹੈ ਫੋਨ ਦੇ ਵਿੱਚੋਂ ਫਿਰ ਤੁਸੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਐਪ ਪੂਰੀ ਗੁਰੂ ਫੋਨ ਦੇ ਵਿੱਚ ਹੁੰਦੀ ਐਪ, ਆ ਜਿਹੜੇ ਸ਼ਬਦ ਗਾਏ ਨੇ ਇਹ ਇਹ ਐਪ ਤੋਂ ਫੋਨ ਤੋਂ ਪੜ੍ਹ ਕੇ ਗਾਏ ਨੇ, ਫੋਨ ਤੋਂ ਪੜ੍ਹ ਕੇ ਗਾਏ, ਪੋਥੀਆਂ ਨਹੀਂ ਰੱਖੀਆਂ, ਫੋਨ ਹੈ, ਫੋਨ ਵਿੱਚੋਂ ਵੀ ਪੜ੍ਹ ਸਕਦੇ ਹਾਂ, ਪਰ ਪੋਥੀਆਂ ਤੇ ਪੜ੍ਹੋਗੇ ਥੋੜ੍ਹਾ ਜਿਹਾ ਇੱਕ ਫੀਲ ਬਣਦੀ ਹੈ, ਉਦਾਂ ਤੇ ਤੁਸੀਂ ਫੋਨ ਤੋਂ ਵੀ ਬਾਣੀ ਪੜ੍ਹ ਸਕਦੇ ਹਾਂ, ਪਰ ਤੁਸੀਂ ਘਰ ਪੋਥੀਆਂ ਰੱਖੀਆਂ ਹੋਣਗੀਆਂ, ਇਹਦੇ ਬਹਾਨੇ ਤੁਸੀਂ ਕਹਿਣਾ ਇਸ਼ਨਾਨ ਕਰ ਲਓ, ਨਹਾ ਲਓ ਯਾਰ, ਹੱਥ ਪੈਰ ਸਾਫ ਕਰ ਲਓ, ਇਹਦੇ ਬਹਾਨੇ ਤੁਸੀਂ ਚੌਂਕੜਾ ਮਾਰ ਕੇ ਬਹਾਨੇ ਨਾਲ ਬਹਿ ਲੈਣਾ, ਉਦਾਂ ਤੁਸੀਂ ਬਹਿਣਾ ਨਹੀਂ। ਹੁਣ ਤੁਸੀਂ ਜੇ ਕਹੋ ਵੀ ਨਾ ਜੀ ਟਾਈਮ ਕਿੱਥੇ ਲੱਗਦਾ, 6 ਵਜੇ ਤੋਂ ਲੈ ਕੇ 10-11 ਵਜੇ ਤੱਕ ਸੋਫੇ ਤੇ ਬੈਠਾ ਰਹਿੰਦਾ, ਕੰਮ ਤੋਂ ਕਿੰਨੇ ਵਜੇ ਆਇਆ, 6 ਵਜੇ, 6 ਵਜੇ ਆ ਕੇ ਬਹਿ ਗਏ, ਟੀਵੀ ਲਾ ਲਿਆ, ਇੰਡੀਆ 'ਚ ਕੀ ਹੋ ਰਿਹਾ, ਆਹ ਚੈਨਲ ਬਦਲ ਲੈ, ਹੁਣ ਆਹ ਚੈਨਲ ਬਦਲ ਲੈ, ਹੁਣ ਆਹ ਚੈਨਲ ਬਦਲ ਲੈ, ਇਹ ਵੀ ਤੇ ਚੱਲਦਾ ਹੀ ਹੈ, ਵਿੱਚੋਂ ਅੱਧਾ ਘੰਟਾ ਕੱਢ ਲਓ, 20 ਮਿੰਟ ਕੱਢ ਲਓ ਰੋਜ਼, 20 ਮਿੰਟ ਰੋਜ਼ ਕੱਢ ਲਓ, ਜੇ ਸਵੇਰੇ ਸਵੇਰੇ ਟਾਈਮ ਮਿਲਦਾ ਸਵੇਰੇ ਕੱਢ ਲਓ, ਸ਼ਾਮ ਨੂੰ ਮਿਲਦਾ ਸ਼ਾਮ ਨੂੰ ਕੱਢ ਲਓ, 20 ਕੁ ਮਿੰਟ ਕੱਢ ਲਓ, ਨਹੀਂ ਤੇ ਅਸੀਂ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਕਈ ਗੱਲਾਂ ਦੇ ਨਾਲ, ਉਹ ਫਿਰ ਐਵੇਂ ਹੀ ਸਟ੍ਰੈਸ ਪਾਈ ਰੱਖਦੇ ਹਾਂ ਹਰ ਵੇਲੇ। ਇੱਥੇ ਕਈ ਵਾਰੀ ਖਬਰਾਂ ਹੋਰ ਹੀ ਹੁੰਦੀਆਂ, ਇੰਡੀਆ 'ਚ ਕੰਮ ਚੰਗਾ ਭਲਾ ਹੁੰਦਾ ਹੈ, ਇੱਥੋਂ ਇੰਡੀਆ ਜਾਈਏ ਇੱਥੇ ਅਸੀਂ ਵੀ ਡਰੇ ਪਏ ਹੁੰਦੇ ਹਾਂ, ਹੈ ਆਹ ਕੀ ਹੋ ਗਿਆ ਇੰਡੀਆ 'ਚ, ਜਦੋਂ ਜਾ ਕੇ ਵੇਖੀਦਾ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਉੱਥੇ ਚੰਗਾ ਭਲਾ। ਨਿਊਜ਼ ਚੈਨਲਾਂ ਵਾਲੇ ਐ ਨਿਊਜ਼ਾਂ ਬਣਾਉਂਦੇ ਆ, ਐਡੀਆਂ ਐਡੀਆਂ ਗੱਲਾਂ ਬਣਾ ਦਿੰਦੇ, ਬੰਦਾ ਇੱਥੇ ਬੈਠਾ ਐਵੇਂ ਡਰੀ ਜਾਂਦਾ। ਤਾਂ ਕਰਕੇ ਮਾੜਾ ਜਿਹਾ ਆਪਣੇ ਆਪ ਨੂੰ ਰਿਲੈਕਸ ਰੱਖੋ ਤੇ ਬਾਣੀ ਆਪ ਪੜ੍ਹਨੀ ਸ਼ੁਰੂ ਕਰੋ। ਬਾਕੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਆਦਤ ਪਾਓ, ਕਾਇਮ ਰਹਿਣਾ ਸਿੱਖ ਲਓ, ਰਾਜੀ ਬਾਜੀ ਰਹੋ, ਸਾਰਿਆਂ ਦਾ ਧੰਨਵਾਦ ਆਪ ਜੀ ਨੇ ਬੜੇ ਪਿਆਰ ਦੇ ਨਾਲ ਅੱਜ ਇੱਥੇ ਹਾਜ਼ਰੀ ਭਰੀ ਹੈ। ਮੈਨੂੰ ਬੜਾ ਕੇਂਜ ਦੇ ਇਲਾਕੇ ਵਿੱਚ ਆ ਕੇ ਇੱਥੇ ਚੰਗਾ ਲੱਗਾ, ਜਿੰਨਾ ਮਟੀਰੀਅਲ ਜ਼ਿਆਦਾ ਹੁੰਦਾ। ਵੇਖੋ ਮੈਂ ਪਿਛਲੇ 15-16 ਸਾਲਾਂ ਤੋਂ ਆਸਟ੍ਰੇਲੀਆ ਆ ਰਿਹਾ ਤੇ ਮੈਂ 15-16 ਸਾਲਾਂ ਤੋਂ ਅਮਰੀਕਾ ਵੀ ਜਾ ਰਿਹਾ, ਕੈਨੇਡਾ ਮੈਂ ਸਭ ਤੋਂ ਪਹਿਲੀ ਵਾਰ ਗਿਆ, ਉੱਥੇ ਗਏ ਨੂੰ ਵੀ ਬਹੁਤ ਸਾਲ ਹੋ ਗਏ। ਧਿਆਨ ਨਾਲ ਸੁਣਿਓ, ਆਸਟ੍ਰੇਲੀਆ ਦੇ ਵਿੱਚ ਲੋਕਾਂ 'ਚ ਬਹੁਤ ਸ਼ਾਂਤੀ ਹੈ, ਇੱਥੋਂ ਦੀ ਜਿਹੜੀ ਲਾਈਫ ਹੈ ਬਹੁਤ ਸ਼ਾਂਤ ਹੈ। ਸਭ ਤੋਂ ਵੱਡੀ ਗੱਲ, ਆਸਟ੍ਰੇਲੀਆ ਕੰਟਰੀ, ਨਿਊਜ਼ੀਲੈਂਡ, ਇਹ ਸੇਫ ਕੰਟਰੀਆਂ ਨੇ, ਇਹ ਸੇਫ ਨੇ, ਇੱਥੇ ਮਾਰ ਕੁੱਟ, ਲੜਾਈ ਝਗੜੇ, ਬੰਦੂਕਾਂ ਗੋਲੀਆਂ ਬਹੁਤ ਘੱਟ ਨੇ, ਜਿੱਦਾਂ ਦਾ ਹੋਰ ਦੇਸ਼ਾਂ 'ਚ ਹੁੰਦਾ ਇੱਥੇ ਨਹੀਂ ਹੁੰਦਾ, ਸੇਫ ਨੇ ਕੰਟਰੀਆਂ। ਇੱਕ ਗੱਲ, ਦੂਜੀ ਗੱਲ, ਇੱਥੋਂ ਦੇ ਲੋਕ ਬਾਕੀ ਦੇ ਦੇਸ਼ਾਂ ਨਾਲੋਂ ਰਿਲੈਕਸ ਨੇ। ਮੈਂ ਅਮਰੀਕਾ ਕੈਨੇਡਾ ਵਾਲਿਆਂ ਨੂੰ ਮਿਲਦਾ, ਇੱਥੋਂ ਵਾਲਿਆਂ ਨੂੰ ਵੀ ਮਿਲ ਕੇ ਵੇਖਿਆ, ਬੜਾ ਫਰਕ ਹੈ। ਫਰਕ ਕਿਸ ਗੱਲ ਦਾ ਹੈ, ਇੱਥੇ ਮਟੀਰੀਅਲ ਬਹੁਤਾ ਨਹੀਂ ਹੈ। ਜਿਵੇਂ ਹੁਣ ਮੰਨ ਲਓ ਖਾਣ ਵਾਲੀ ਦੁਕਾਨ ਤੇ ਚਲ ਜਾਓ, ਇੱਥੇ ਤੁਸੀਂ ਵੇਖੋ ਕਿ ਵੀ ਆਹ ਕੀ ਹੈ, ਇੱਕ ਬਰਗਰ, ਆਹ ਕੀ ਹੈ, ਇੱਕ ਪੀਜ਼ਾ, ਆਹ ਕੀ ਹੈ, ਕੌਫੀ ਸ਼ੌਪ ਹੈ, ਏਦਾਂ ਹੈ, ਤਿੰਨ ਚੀਜ਼ਾਂ ਹੈ, ਆ ਚੌਥੀ ਕੀ ਹੈ, ਇਹ ਜੀ ਕੋਈ ਰੈਸਟੋਰੈਂਟ ਹੈ, 3-4 ਇੱਕ ਥਾਈ ਫੂਡ ਵਾਲਾ, 5 ਹੋ ਗਿਆ, ਇਹ 5 ਹੈ। ਪਰ ਇਹਦੇ ਮੁਕਾਬਲੇ ਜੇ ਅਮਰੀਕਾ ਦੇ ਵਿੱਚ ਖਾਣ ਜਾਓਗੇ ਤੁਸੀਂ, 5 ਨਹੀਂ ਉੱਥੇ 50 ਹੈ, ਆਪਸ਼ਨ ਬਹੁਤ ਹੈ। ਤੇ ਜਦੋਂ ਆਪਸ਼ਨ ਬਹੁਤ ਹੁੰਦੀ ਹੈ ਫਿਰ ਬੰਦਾ ਕਹਿੰਦਾ ਵੀ ਏਦਾਂ ਥੋੜਾ, ਫਿਰ ਬੰਦਾ ਆ ਜਾਏਗਾ ਵੀ ਚੱਲ ਯਾਰ ਕੱਲਾ ਸਬਵੇ ਖਾ ਕੇ ਘਰ ਨੂੰ ਆਜੋ, ਜੋ ਪੀਜ਼ਾ, ਅੱਛਾ ਆਹ ਵੀ ਖਾ ਕੇ ਵੇਖੀਏ, ਆਹ ਵੀ ਟੇਸਟ ਕਰੀਏ, ਆਹ ਵੀ ਟੇਸਟ ਕਰੀਏ, ਉਹ ਟੇਸਟਾਂ ਟੇਸਟਾਂ ਕਰਕੇ ਨਾ ਤੁਸੀਂ ਬਹੁਤੇ ਬੰਦੇ ਵੇਖੋਗੇ ਅਮਰੀਕਾ 'ਚ ਜਦੋਂ ਫਿਰਦੇ ਆ ਆਪਾਂ, ਕਾਲਿਆਂ ਨੂੰ ਵੇਖੋ, ਗੋਰਿਆਂ ਨੂੰ ਵੇਖੋ, ਐਂ ਲੱਗਦਾ ਬੰਦਾ ਨੀ ਡਰੰਮ ਹੀ ਰਿੜਿਆ ਜਾਂਦਾ, ਐਡੇ ਐਡੇ ਮੋਟੇ ਹੋ ਗਏ ਸਰੀਰ ਉਹਨਾਂ ਦੇ, ਬਹੁਤ ਭਾਰੇ ਭਾਰੇ ਆ। ਕਾਰਨ ਕੀ ਹੈ, ਮਟੀਰੀਅਲ ਬਹੁਤ ਜ਼ਿਆਦਾ, ਆਪਸ਼ਨ ਬਹੁਤ ਜ਼ਿਆਦਾ। ਫਿਰ ਬੰਦੇ ਕੀ ਕਰਦੇ, ਜੀ ਕਰਦਾ ਆਹ ਵੀ ਖਾਈਏ, ਆਹ ਵੀ ਖਾਈਏ, ਆਹ ਵੀ ਖਾਈਏ। ਤੁਹਾਡੇ ਮੈਂ ਇੱਥੇ ਵੇਖਦਾ ਹੁੰਦਾ ਗੱਡੀਆਂ ਨੇ, ਨੋਰਮਲ ਗੱਡੀ ਹੈ, ਕੋਈ ਇੱਥੇ $70,000 ਦੀ ਗੱਡੀ ਹੈ, ਕੋਈ $80,000 ਦੀ ਹੈ, ਕੋਈ 90 ਦੀ ਹੈ, ਕੋਈ 1,00,000 ਦੀ ਹੈ। ਪਰ ਜੇ ਤੁਸੀਂ ਅਮਰੀਕਾ 'ਚ ਵੇਖਦੇ ਹੋ, ਏਡੇ ਏਡੀਆਂ ਗੱਡੀਆਂ ਨੇ, ਵੇਖ ਵੇਖ ਕੇ ਬੰਦੇ ਦਾ ਜੀ ਕਰਦਾ ਯਾਰ ਮੈਂ ਵੀ ਇੱਦਾਂ ਦੀ ਲਵਾਂ, ਫਿਰ ਉਹਦੀ ਭੱਜ ਦੌੜ ਇੰਨੀ ਹੁੰਦੀ ਹੈ ਕਿ ਰਿਲੈਕਸ ਨਹੀਂ ਬੰਦਾ ਰਹਿ ਸਕਦਾ। ਪੁਰਾਣੇ ਆਪਾਂ ਕਹਿੰਦੇ ਨੇ, ਪੁਰਾਣੇ ਬਜ਼ੁਰਗ ਸਾਡੇ ਬੜੇ ਰਿਲੈਕਸ ਹੁੰਦੇ ਸੀ, ਉਦੋਂ ਮਟੀਰੀਅਲ ਨਹੀਂ ਸੀ, ਰਿਲੈਕਸ ਆਪੇ ਹੀ ਸੀ। ਸਾਡੇ ਦਾਦੇ ਪੜਦਾਦੇ ਕਿਉਂ ਰਿਲੈਕਸ ਸੀ ਵੇਖੋ, ਸੁਣੋ, ਫੋਨ ਦਾ ਕੋਈ ਬਿੱਲ ਨਹੀਂ ਸੀ ਭਰਨਾ, ਫੋਨ ਹੈ ਹੀ ਨਹੀਂ ਸੀ, ਟੀਵੀ ਦਾ ਕੋਈ ਬਿੱਲ ਨਹੀਂ ਸੀ, ਟੀਵੀ ਨਹੀਂ ਸੀ ਹੁੰਦੇ, ਬਿਜਲੀਆਂ ਬਹੁਤ ਘੱਟ ਸੀ, ਇਹਦਾ ਕੋਈ ਬਿੱਲ ਬੁੱਲ ਆਉਂਦਾ ਹੀ ਨਹੀਂ ਸੀ ਬਹੁਤਾ, ਸਬਜ਼ੀਆਂ ਘਰ ਦੀਆਂ ਹੋ ਜਾਂਦੀਆਂ ਸੀ, ਦੁੱਧ ਘਰ ਦਾ ਹੁੰਦਾ ਸੀ, ਘਿਓ ਘਰ ਦਾ ਹੁੰਦਾ ਸੀ, ਬਾਹਰੋਂ ਪਤਾ ਦੁਕਾਨ ਤੋਂ ਕੀ ਲਿਆਉਣਾ ਪੈਂਦਾ ਸੀ, ਬਾਹਰੋਂ ਲਿਆਉਣੀਆਂ ਪੈਂਦਾ ਸੀ, ਨਮਕ ਮਾੜੇ ਮੋਟੇ ਮਸਾਲੇ ਬਾਹਰੋਂ ਖਰੀਦਦੇ ਸੀ ਪੰਜਾਬ 'ਚ, ਬਾਕੀ ਸਾਰਾ ਕੁਝ ਘਰ ਦਾ ਹੁੰਦਾ ਸੀ, ਕਣਕ ਘਰ ਦੀ, ਜੀਰੀ ਚੌਲ ਘਰ ਦੇ, ਸਭ ਕੁਝ ਘਰ ਦਾ, ਆਪਸ਼ਨ ਨਹੀਂ ਸੀ ਕੋਈ, ਰਿਲੈਕਸ ਸੀ ਸਾਰੇ। ਹੁਣ ਇੰਡੀਆ 'ਚ ਕੀ ਹੈ, 10 ਜੀ ਨੇ ਘਰ ਦੇ, 10 ਕੋਲ ਆਪਣੇ ਆਪਣੇ ਫੋਨ ਨੇ, ਖਰਚੇ ਕਿੰਨੇ ਵੱਧ ਗਏ, ਫਿਰ ਬਿੱਲ ਕਿੰਨੇ ਵੱਧ ਗਏ, ਆਪਸ਼ਨ ਇੰਨੀ ਹੋ ਗਈ ਤੇ ਹੁਣ ਓਨਾ ਹੀ ਜਿਹੜੀ ਹੈ ਭੱਜ ਨੱਠ ਜ਼ਿਆਦਾ ਮਟੀਰੀਅਲ ਜਿੰਨਾ ਹੈ ਨਾ ਉਹ ਤੁਹਾਡਾ ਦਿਮਾਗ ਵੀ ਓਨਾ ਹੀ ਕਮਾਉਂਦਾ ਹੈ। ਇੱਥੇ ਟੈਕਸ ਟੁਕਸ ਜ਼ਿਆਦਾ ਪੈਂਦੇ ਆ ਤੇ ਮਟੀਰੀਅਲ ਅਜੇ ਬਹੁਤਾ ਜ਼ਿਆਦਾ ਹੈ ਨਹੀਂ। ਸ਼ੁਕਰ ਕਰੋ ਇਸੇ ਕਰਕੇ ਅਜੇ ਇੱਥੇ ਸ਼ਾਂਤੀ ਹੈ ਤੇ ਬਣੀ ਰਵੇ ਤੇ ਚੰਗਾ ਹੈ, ਬਹੁਤ ਸ਼ਾਂਤੀ ਹੈ। ਇੰਡੀ ਅਮੈਰੀਕਾ ਤੇ ਕੈਨੇਡਾ ਦੇ ਮੁਕਾਬਲੇ ਆਸਟ੍ਰੇਲੀਆ 'ਚ ਇਹਨਾਂ ਦੇਸ਼ਾਂ 'ਚ ਬਹੁਤ ਸ਼ਾਂਤੀ ਹੈ। ਮੁਕਾਬਲਾ ਕਰਕੇ ਵੇਖੀਏ ਤੇ ਬੜਾ ਪੀਸਫੁਲੀ ਹੈ, ਇੱਥੇ ਇਹ ਕੰਟਰੀ ਬਹੁਤ ਪੀਸਫੁਲ ਹੈ। ਤੇ ਮੇਰੀ ਆਪ ਨੂੰ ਬੇਨਤੀ ਹੈ ਕਿ ਜਿੱਦਾਂ ਤੁਸੀਂ ਉਦੋਂ ਵਧੀਆ ਗੱਲ ਇਹ ਹੈ ਵੀ ਪਹਿਲਾਂ ਤੇ ਆਸਟ੍ਰੇਲੀਆ 'ਚ ਪੀਸਫੁਲੀ ਠੀਕ ਹੈ, ਤੁਸੀਂ ਕੇਂਜ ਦੇ ਇਲਾਕੇ 'ਚੋਂ ਵੀ ਪਿੰਡਾਂ ਦੇ ਇਲਾਕੇ 'ਚ ਇੱਥੇ ਤੇ ਹੋਰ ਵੀ ਸ਼ਾਂਤੀ ਹੈ, ਬਿਲਕੁਲ ਸ਼ਾਂਤ। ਥੋੜ੍ਹੇ ਜਿਹੇ ਲੋਕ ਹੈ, ਛੋਟੀ ਜਿਹੀ ਕਮਿਊਨਿਟੀ ਹੈ ਪੰਜਾਬੀਆਂ ਦੀ, ਆਪਸ 'ਚ ਮਿਲਦੇ ਜੁਲਦੇ ਇੱਕ ਦੂਜੇ ਨੂੰ ਸਭ ਜਾਣਦੇ ਹੈ, ਤੁਹਾਡਾ ਪਿਆਰ ਬਣਿਆ ਤੇ ਇਹ ਬਣਿਆ ਰਹੇ। ਬਹੁਤ ਹਾਰਡ ਵਰਕ ਕਰਦੇ ਆ, 12-12 ਘੰਟੇ ਬੰਦੇ ਕੰਮ ਕਰਦੇ, 8-8 ਘੰਟੇ ਬੀਬੀਆਂ ਡਿਊਟੀ ਕਰਦੀਆਂ, ਕੋਈ ਬੀਬੀਆਂ ਕੇਲਿਆਂ ਦੀ ਪੈਕਿੰਗ ਕਰ ਰਹੀਆਂ, ਭਾਈ ਸਾਰਾ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਆ, ਜੋਬਾਂ ਕਰਦੇ ਆ, ਮਿਹਨਤ ਕਰਦੇ ਹੋ ਤੇ ਤੁਹਾਡੀ ਮਿਹਨਤ ਨੂੰ ਰੰਗ ਲੱਗਾ ਜੋ ਕੁਝ ਤੁਸੀਂ ਕਮਾਇਆ। ਕਰ ਕਰ ਕਰਨਾ, ਮਿਹਨਤ ਕਰਕੇ ਲਿਖ ਲੈ ਜਾਹੋ, ਆਪਣੇ ਭਾਗ ਲਿਖੇ ਨੇ, ਆਪੇ ਬੀਜ ਆਪੇ ਖਾਹੋ, ਜਿੱਦਾਂ ਦੇ ਕਰ ਰਹੇ ਹੋ ਉਦਾਂ ਦੀ ਕਿਸਮਤ ਆਪਣੀ ਲਿਖ ਰਹੇ ਹੋ, ਤੁਸੀਂ ਆਪਣੇ ਭਾਗ ਲਿਖ ਰਹੇ ਹੋ। ਤੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਕਿਸਮਤ ਆਪਣੀ ਆਪ ਲਿਖਣੀ ਹੈ, ਦਿਨ ਰਾਤ ਕਮਾਏ ਅੜੋ ਸੁਆਇਓ ਮੱਥੇ, ਜਿੱਦਾਂ ਦੇ ਕੰਮ ਕਰੋਗੇ ਉਦਾਂ ਦੇ ਤੁਹਾਡੇ ਮੱਥੇ ਦੇ ਭਾਗ ਬਣ ਜਾਣਗੇ। ਕਿਸਮਤ ਬੰਦੇ ਨੇ ਲਿਖਣੀ ਹੈ, ਰੱਬ ਨੇ ਨਹੀਂ ਲਿਖਣੀ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਲੇਖ ਨਾ ਲਿਖੀ ਕਾਲੇ, ਮਾੜੇ ਨਾ ਲੇਖ ਲਿਖੀ। ਵੀਰਾ, ਜੇ ਬੰਦਾ ਲਿਖਦਾ ਹੈ ਫਿਰ ਆਪਣੀ ਜ਼ਿੰਦਗੀ 'ਚ ਹਾਸੇ ਲਿਖ, ਆਪਣੀ ਕਿਸਮਤ ਵਿੱਚ ਖੁਸ਼ੀਆਂ ਲਿਖ, ਆਪਣੀ ਕਿਸਮਤ ਵਿੱਚ ਕਾਇਮ ਰਹਿਣਾ ਲਿਖ, ਆਪਣੀ ਕਿਸਮਤ ਵਿੱਚ ਚੜ੍ਹਦੀ ਕਲਾ ਲਿਖ, ਆਪਣੀ ਕਿਸਮਤ ਵਿੱਚ ਗੁਰੂ ਦਾ ਗਿਆਨ ਲਿਖ, ਆਪਣੀ ਕਿਸਮਤ ਵਿੱਚ ਗੁਰੂ ਨਾਲ ਪਿਆਰ ਲਿਖ। ਤੇ ਲਿਖਣਾ ਹੀ ਤੂੰ ਹੈ ਫਿਰ ਇਹ ਲਿਖੋ, ਆਪਾਂ ਹੀ ਲਿਖਣਾ ਹੈ ਤੇ ਲਿਖੋ ਭਾਈ, ਚੰਗਾ ਲਿਖੋ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਅਕਲ ਵਾਲਾ ਹੈ ਤੇ ਲੇਖ ਕਿਉਂ ਨੀ ਚੰਗੇ ਲਿਖਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣਾ ਗਿਰੀਵਾਨ ਮੈਂ ਸਿਰ ਨੀਵਾ ਕਰਦੇ। ਆਪਣੀ ਕਿਸਮਤ ਲਿਖੋਗੇ ਚੰਗੀ ਲਿਖਿਓ, ਜੇ ਲਿਖਣੀ ਆਪਾਂ ਤੇ ਆਪਾਂ। ਹੁਣ ਸਿੱਧੀ ਜੀ ਗੱਲ ਹੈ ਯਾਰ, ਮੇਰਾ ਐਡਾ ਵੱਡਾ ਢਿੱਡ ਹੈ, ਮੰਨ ਲਓ ਮੇਰਾ ਐਡਾ ਵੱਡਾ ਢਿੱਡ ਹੈ, ਇਹ ਰੱਬ ਨੇ ਲਿਖਿਆ ਮੇਰੀ ਕਿਸਮਤ 'ਚ ਕਿ ਮੈਂ ਆਪ ਲਿਖਿਆ, ਪਕੌੜੇ ਖਾ ਖਾ ਕੇ ਆਪ ਲਿਖਿਆ। ਤੇ ਜੇ ਮੈਂ ਫਿੱਟ ਹਾਂ, ਪੂਰਾ ਜਿਮ ਕਰਦਾ, ਰੋਜ਼ ਜਾਂਦਾ, ਐਕਸਰਸਾਈਜ਼ ਕਰਦਾ, ਵਾਕ ਕਰਦਾ, ਇਹ ਫਿੱਟ ਹੈ ਜਿਹੜਾ, ਇਹ ਕਿਹੜੀ ਇਹ ਕਿਸਮਤ 'ਚ ਪਰਮਾਤਮਾ ਲਿਖ ਕੇ ਗਿਆ ਕਿ ਮੈਂ ਆਪੇ ਲਿਖਿਆ, ਆਪੇ ਲਿਖਿਆ। ਯਾਰ ਜੇ ਲਿਖਣਾ ਮੈਂ ਹਾਂ ਤਾਂ ਫਿਰ ਵਧੀਆ ਲਿਖਾਂ, ਸੁਣੋ, ਜੇ ਲਿਖਣਾ ਮੈਂ ਹਾਂ ਤਾਂ ਵਧੀਆ ਲਿਖਾਂ। ਤੁਸੀਂ ਲਿਖਿਆ ਵੀਰੋ, ਤੁਹਾਡੇ ਬੱਚੇ ਦੋ ਨੇ, ਪੰਜ ਵੀ ਹੋ ਸਕਦੇ ਆ, ਪਰ ਤੁਹਾਡੇ ਫੈਸਲਾ ਵੀ ਦੋ ਹੀ ਜੰਮਣੇ ਨੇ, ਇਹ ਤੁਸੀਂ ਲਿਖਿਆ। ਤੇ ਸਾਡੇ ਵੱਡੇ ਵਡੇਰਿਆਂ ਦੇ 10-10 ਨਿਆਣੇ ਹੁੰਦੇ ਸੀ, ਇਹ ਵੀ ਉਹਨਾਂ ਬੰਦਿਆਂ ਦਾ ਹੀ ਫੈਸਲਾ ਸੀ, ਤੇ ਅੱਜ ਦੋ ਦੋ ਹੈ, ਇਹ ਵੀ ਬੰਦਿਆਂ ਦਾ ਫੈਸਲਾ। ਇਹ ਕਿਸਮਤ ਅਸੀਂ ਆਪ ਲਿਖੀ ਹੈ, ਆਪਣੀ ਕਿਸਮਤ ਆਪ ਲਿਖੀ ਹੈ, ਆਪਣੀ ਕਿਸਮਤ ਆਪ ਲਿਖਣੀ ਪੈਂਦੀ ਹੈ, ਤੇ ਵਧੀਆ ਲਿਖਾਂਗੇ ਅਸੀਂ ਆਪਣੀ ਕਿਸਮਤ ਅੱਜ ਤੋਂ। ਬੋਲਦੇ ਹੋ ਯਾਰ, ਆਪਣੀ ਕਿਸਮਤ ਅੱਜ ਤੋਂ ਵਧੀਆ ਲਿਖਾਂਗੇ, ਆਪਣੀ ਕਿਸਮਤ ਚੜ੍ਹਦੀ ਕਲਾ ਲਿਖਾਂਗੇ, ਆਪਣੀ ਕਿਸਮਤ ਵਿੱਚ ਖੁਸ਼ੀਆਂ ਲਿਖਾਂਗੇ, ਆਪਣੀ ਕਿਸਮਤ ਵਿੱਚ ਖੁਸ਼ ਰਹਿਣਾ ਲਿਖਾਂਗੇ, ਖੁਸ਼ ਰਹਿਣਾ ਲਿਖਾਂਗੇ, ਅਸੀਂ ਖੁਸ਼ ਰਹਿਣਾ ਚੜ੍ਹਦੀ ਕਲਾ ਚ ਰਹਿਣਾ। ਆਓ, ਬੜੇ ਪਿਆਰ ਨਾਲ ਆਪ ਜੀ ਨੇ ਦੋ ਦਿਨ, ਕੱਲ ਤੇ ਅੱਜ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਹੈ। ਇੱਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਮੈਨੂੰ ਸੱਦਿਆ, ਸਾਰੇ ਜਥੇ ਨੂੰ ਬੁਲਾਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂ ਖਾਸ ਧੰਨਵਾਦੀ ਹਾਂ, ਸਰਦਾਰ ਸੋਢੀ ਸਿੰਘ ਹੋਣਾ ਦਾ, ਉਹਨਾਂ ਦੇ ਪਰਿਵਾਰ ਦਾ, ਜਿਨ੍ਹਾਂ ਘਰ ਮੈਂ ਠਹਿਰਿਆ, ਜਿਨ੍ਹਾਂ ਨੇ ਰੱਖਿਆ ਬਹੁਤ ਪਿਆਰ ਨਾਲ, ਸਾਰੇ ਜਥੇ ਦੀ ਬਹੁਤ ਬਹੁਤ ਕੇਅਰ ਕੀਤੀ, ਸੇਵਾ ਕੀਤੀ, ਉਹਨਾਂ ਦੇ ਸਾਰੇ ਪਰਿਵਾਰ ਦਾ, ਮੈਂ ਦੋਵੇਂ ਭਰਾਵਾਂ ਦਾ ਬਹੁਤ ਧੰਨਵਾਦੀ ਹਾਂ। ਬਹੁਤ ਜ਼ਿੰਮੇਵਾਰੀ ਦਾ ਕੰਮ ਹੁੰਦਾ ਭਰਾਵੋ, ਜੇ ਮੈਂ ਇੱਥੇ ਆਇਆ ਮੈਂ ਇੱਦਾਂ ਸਿੱਧਾ ਹੀ ਨਹੀਂ ਆ ਗਿਆ, ਮੈਂ ਬਹੁਤ ਪੜਚੋਲ ਕਰਕੇ ਆਉਂਦਾ ਵੀ ਮੈਂ ਜਾਣਾ ਜਿੱਥੇ ਤੇ ਕਿੱਥੇ ਚੱਲਿਆ, ਕੌਣ ਬੰਦੇ ਆ, ਕਿਵੇਂ ਆ, ਨਹੀਂ ਤੇ ਮੈਂ ਛੇਤੀ ਛੇਤੀ, ਮੈਂ ਵੀ ਟਾਈਮ ਨਹੀਂ ਦਿੰਦਾ, ਮੈਨੂੰ ਹੁੰਦਾ ਛੱਡੋ ਪਰੇ ਰਹਿਣ ਦਿਓ। ਪਰ ਮੈਂ ਵੇਖਿਆ ਇਹਨਾਂ ਨੇ ਖਿੱਚ ਪਾਈ ਰੱਖੀ, ਨਹੀਂ ਆਉਣਾ, ਬਣਾਉਣਾ ਪ੍ਰੋਗਰਾਮ ਆਪਾਂ। ਮੈਂ ਅੱਜ ਤੋਂ ਦੋ ਸਾਲ ਪਹਿਲਾਂ 19 ਚ ਮੈਂ ਆਇਆ ਸੀ ਬ੍ਰਿਸਬਨ, ਮੈਨੂੰ ਇੱਥੋਂ ਬ੍ਰਿਸਬਨ ਮਿਲਣ ਵਾਸਤੇ ਗਏ ਸੀ, ਕਹਿੰਦੇ ਤੁਹਾਨੂੰ ਕੇਂਜ ਲੈ ਕੇ ਚੱਲਣਾ, ਫਲਾਈਟ ਲੈ ਕੇ ਮੈਨੂੰ ਮਿਲ ਕੇ ਆਏ ਸੀ ਤੇ ਪਿਆਰ ਕਰਕੇ ਉਦੋਂ ਦਾ ਸੱਦਾ ਦਿੱਤਾ ਮੈਂ ਇਸ ਵਾਰ ਆਪ ਜੀ ਦੇ ਵਿੱਚ ਹਾਜ਼ਰੀ ਭਰੀ ਹੈ ਮੈਨੂੰ ਬਹੁਤ ਚੰਗਾ ਲੱਗਾ ਆਪ ਜੀ ਦੇ ਇਲਾਕੇ 'ਚ ਆ ਕੇ ਆਪ ਜੀ ਦੇ ਪਿੰਡ 'ਚ ਆ ਕੇ ਧਿਆਨ ਨਾਲ ਤੁਸੀਂ ਦੋ ਦੀਵਾਨ ਸੁਣੇ ਨੇ ਇੰਟਰਨੈਟ ਤੇ ਰੋਜ਼ ਲਾਈਵ ਹੁੰਦਾ ਪ੍ਰੋਗਰਾਮ ਨਵੇਂ ਨਵੇਂ ਕਲਿੱਪ ਰੋਜ਼ ਪੈਂਦੇ ਇੱਕ ਸਵੇਰੇ ਪੈਂਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਦਸ ਮਿੰਟ ਦਾ ਕਲਿੱਪ ਹੈ ਰੋਜ਼ ਸੁਣੋ ਲਗਾਤਾਰ ਸੁਣਦੇ 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 ਫਿਰ ਰਾਏ ਬਣਾਇਓ ਮੈਂ ਕੱਲ ਵੀ ਕਿਹਾ ਸੀ ਕੋਈ ਬੰਦੇ ਇੱਕ ਇੱਕ ਮਿੰਟ ਦਾ ਕੱਟ ਕੇ ਕਲਿੱਪ ਪਾ ਦੇਣਗੇ ਆਹ ਵੇਖੋ ਜੀ ਆਹ ਵੇਖੋ ਜੀ ਸਾਰਾ ਸੁਣੋ ਫਿਰ ਪਤਾ ਲੱਗਦਾ ਤੁਸੀਂ ਪੰਜ ਮਿੰਟ ਦਸ ਮਿੰਟ ਪੰਦਰਾਂ ਮਿੰਟ ਲਗਾਤਾਰ ਸੁਣੋ ਫਿਰ ਪਤਾ ਲੱਗਦਾ ਗੱਲ ਗਲਤ ਕੀ ਹੈ ਤੇ ਠੀਕ ਕੀ ਹੈ ਕੱਟ ਵੱਟ ਕਰਕੇ ਨਹੀਂ ਪੂਰਾ ਸੁਣੋ ਦਸ ਦਸ ਮਿੰਟ ਸੁਣੋ ਸਾਰਾ ਸਾਰਾ ਦੀਵਾਨ ਵੀ ਸੁਣਨਾ ਪਏਗਾ ਤਾਂ ਗੱਲ ਕਲੀਅਰ ਹੁੰਦੀ ਕਈ ਵਾਰੀ ਹੁਣ ਜੇ ਤੁਸੀਂ ਕੱਟ ਵੱਢ ਕਰਕੇ ਵਿੱਚੋਂ ਪਾ ਦੇਣੀ ਹੈ ਮੈਂ ਜਿਵੇਂ ਕਹਾਂ ਦਾੜੀ ਰੱਖਣ ਦਾ ਕੀ ਫਾਇਦਾ ਇੰਨੀ ਗੱਲ ਹੋ ਗਈ ਉਦੋਂ ਬਾਅਦ ਕਹਿ ਦਵਾਂ ਜੇ ਮਨ ਨਾ ਚੰਗਾ ਬਣਿਆ ਜਾਂ ਅੰਦਰੋਂ ਤੂੰ ਨਾਮ ਬਦਲਿਆ ਹੁਣ ਪੂਰੀ ਗੱਲ ਸੁਣਾਈ ਨੀ ਅੱਧੀ ਸੁਣਾਤੀ ਕੱਟ ਕੇ ਸੁਣਾਤੀ ਅਗਲਾ ਕਹੇਗਾ ਵੇਖੋ ਜੀ ਇਹ ਕੀ ਕਹੀ ਜਾਂਦੇ ਏਦਾਂ ਦੀਆਂ ਗੱਲਾਂ ਬਹੁਤ ਕੱਟ ਵੱਢ ਕਰਕੇ ਬੰਦੇ ਗੱਲ ਕਰਦੇ ਤੇ ਮੈਂ ਅਰਜ ਕਰਨੀ ਚਾਹੁੰਦਾ ਤੁਸੀਂ ਸੁਣੋ ਲਗਾਤਾਰ ਵੱਧ ਤੋਂ ਵੱਧ ਸੁਣਦੇ ਆ ਸਮਝ ਆਉਂਦੀ ਹੈ ਫਿਰ ਰਾਏ ਬਣਾਓ ਮੈਂ ਆਪਣੀ ਗੱਲ ਨਹੀਂ ਕਰਦਾ ਟਕਸਾਲ ਦੇ ਪ੍ਰਚਾਰਕ ਆਉਣ ਉਹਨਾਂ ਨੂੰ ਵੀ ਸਾਰਾ ਸੁਣੋ ਅਖੰਡ ਕੀਰਤਨੀ ਜਥੇ ਦੇ ਬੰਦੇ ਪ੍ਰਚਾਰ ਕਰਦੇ ਗੱਲ ਕਰਦੇ ਸੁਣੋ ਕੋਈ ਬਾਬੇ ਆ ਕੋਈ ਨਾਨਕ ਸਰੀਏ ਦੂਜੇ ਤੀਜੇ ਸਭ ਨੂੰ ਸੁਣੋ ਲਗਾਤਾਰ ਸੁਣੋ ਛੇ ਮਹੀਨੇ ਸਾਨੂੰ ਵੀ ਨਾਲ ਸੁਣਦੇ ਰਹੋ ਫਿਰ ਰਾਏ ਬਣਾਇਓ ਵੀ ਠੀਕ ਕੀ ਹੈ ਤੇ ਗਲਤ ਕੀ ਹੈ ਰਾਏ ਬਣਾਉਣ ਤੋਂ ਪਹਿਲਾਂ ਇੱਕਦਮ ਸੁਣ ਕੇ ਰਾਏ ਨਹੀਂ ਬਣਾਉਣੀ ਲਗਾਤਾਰ ਵੇਖ ਕੇ ਫਿਰ ਰਾਏ ਬਣਾਉਣੀ ਕਿਸੇ ਬਾਰੇ ਵੀ ਰਾਏ ਬਣਾਓ ਇੱਕਦਮ ਮਗਰ ਨਹੀਂ ਲੱਗੀਦਾ ਸੁਣ ਸਮਝ ਕੇ ਵਿਚਾਰ ਕੇ ਫਿਰ ਮਗਰ ਲੱਗੀਦਾ ਐਵੇਂ ਨਹੀਂ ਮਗਰ ਲੱਗ ਜਾਣਾ ਹੁੰਦਾ ਸੋ ਇਸ ਕਰਕੇ ਪਿਆਰ ਨਾਲ ਆਪ ਜੀ ਨੇ ਕੱਲ੍ਹ ਤੇ ਅੱਜ ਹਾਜ਼ਰੀ ਭਰੀ ਹੈ ਤੁਹਾਡਾ ਬਹੁਤ ਧੰਨਵਾਦ ਹੈ ਕੱਲ੍ਹ ਦਾ ਦੀਵਾਨ ਦਿਨ ਦਾ ਇੱਥੋਂ ਘੰਟਾ ਦੂਰ ਹੈ ਗੁਰਦੁਆਰਾ ਸਾਹਿਬ ਰਾਹ 'ਚ ਆਇਆ ਸੀ ਜਦੋਂ ਮੈਂ ਆਇਆ ਜਦੋਂ ਆਪਾਂ ਕੇਂਜ ਤੋਂ ਆਉਂਦੇ ਹਾਂ ਰਸਤੇ ਦੇ ਵਿੱਚ ਇੱਕ ਘੰਟਾ ਦੂਰ ਹੈ ਗੁਰਦੁਆਰਾ ਮੇਨ ਰੋਡ ਦੇ ਉੱਤੇ ਹੀ ਆਇਆ ਸੀ ਕਿਹੜਾ ਥਾਂ ਸੀ ਹੈ
ਗੋਲਡਨ ਵੇਲ
ਠੀਕ ਬੋਲਿਆ ਹਾਂ ਆਹ ਤੁਹਾਨੂੰ ਪਤਾ ਹੀ ਹੈ ਇੱਥੇ ਹੀ ਹੈ ਜਿੱਥੇ ਦੀਵਾਨ ਉੱਥੇ ਕੱਲ੍ਹ ਦਾ ਪ੍ਰੋਗਰਾਮ ਹੈ ਤੇ ਉੱਥੇ ਆਪ ਜੀ ਨੇ ਸਾਰਿਆਂ ਨੇ ਪਹੁੰਚ ਕੇ ਦਰਸ਼ਨ ਦੇਣੇ ਜਿਹੜੇ ਜਾ ਸਕਦੇ ਆ ਜਾਣ ਭਾਈ ਜਿਨ੍ਹਾਂ ਨੇ ਕਿਉਂਕਿ ਉਸ ਏਰੀਏ ਦੀ ਸੰਗਤ ਵੀ ਹੋਣੀ ਹੈ ਬਾਕੀ ਆਪਣੇ ਚੋਂ ਜੇ ਕਿਸੇ ਦਾ ਮਨ ਹੋਇਆ ਕੱਲ੍ਹ ਉੱਥੇ ਪ੍ਰੋਗਰਾਮ ਸ਼ੁਰੂ ਹੋਏਗਾ 10:30 ਭਾਈ ਹਰਿੰਦਰ ਸਿੰਘ ਸ਼ੁਰੂ ਕਰਨਗੇ 11 ਆਪਾਂ ਜਾਵਾਂਗੇ 11 ਤੋਂ ਲੈ ਕੇ ਫਿਰ ਤਕਰੀਬਨ 1 ਤੱਕ ਦੀਵਾਨ ਲੱਗੇਗਾ 1 ਸਮਾਪਤੀ ਹੋ ਜਾਏਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਉੱਥੇ ਪਹੁੰਚ ਕੇ ਵੀ ਦਰਸ਼ਨ ਦੇਣੇ ਇੰਡੀਆ ਤੁਹਾਡਾ ਕਦੇ ਗੇੜਾ ਲੱਗੇ ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਆਇਓ ਸਤਿਗੁਰ ਦਾ ਸਤਿਕਾਰ ਵੇਖਿਓ ਸਤਿਗੁਰ ਦੀ ਸੇਵਾ ਵੇਖਿਓ ਚੱਲਦੇ ਲੰਗਰ ਵੇਖਿਓ ਚੱਲ ਰਿਹਾ ਫ੍ਰੀ ਹੋਸਪਿਟਲ ਵੇਖਿਓ ਤੁਹਾਡਾ ਕਦੇ ਗੇੜਾ ਲੱਗੇ ਸੁਣਿਆ ਸੁਣਾਇਆ ਨਹੀਂ ਜਾ ਕੇ ਵੇਖਿਓ ਅੱਖੀ ਤੇ ਸੱਚੀ ਵੇਖ ਕੇ ਮਨ ਖੁਸ਼ ਹੋਏਗਾ ਇੰਨੇ ਸਾਲ ਮੈਂ 23 ਲਗਾਤਾਰ ਸੰਗਤ ਵਿੱਚ ਵਿਚਰਿਆ 23 ਤੇ ਜੋ ਤੁਸੀਂ ਅੱਜ ਤੱਕ ਮੈਨੂੰ ਦਿੱਤਾ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਦੇ ਨਾਂ ਆਇਆ ਮੈਨੂੰ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ ਏਦਾਂ ਦੀਆਂ ਸਟੇਟਮੈਂਟਾਂ ਮੈਂ ਸੁਣੀਆਂ ਲੋਕਾਂ ਦੀਆਂ ਮੈਂ ਕਹਿੰਦਾ ਹੁਣ ਮੈਨੂੰ ਵਿਖਾ ਤੇ ਦਿਓ ਮੈਂ ਕਿੱਥੇ ਬੋਲੀ ਇਹ ਗੱਲ ਪਤਾ ਨਹੀਂ ਆਪਣੇ ਕੋਲੋਂ ਹੀ ਜੋੜ ਤੋੜ ਕੇ ਕਰਦੇ ਰਹਿਣਗੇ ਤੇ ਉਹ ਮੈਂ ਕਹਿੰਦਾ ਹੁੰਦਾ ਓਏ ਜੇ ਤੂੰ ਇਹ ਮੰਨਦਾ ਨਾ ਅਸੀਂ 23 ਮਿਹਨਤ ਕਰਕੇ ਇੱਕ ਇੱਕ ਪੈਸਾ ਜੋ ਪ੍ਰੋਪਰਟੀ 32 ਜ਼ਮੀਨ ਵਿੱਚ ਬਣਿਆ ਗੁਰਦੁਆਰਾ ਪਰਮੇਸ਼ਰ ਦੁਆਰ ਹੋਸਪਿਟਲ ਬਣਿਆ ਲੰਗਰ ਬਣਿਆ ਸਰਾਵਾਂ ਬਣੀਆਂ ਸਭ ਕੁਛ ਬਣਿਆ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਇਆ ਪਹਿਨੀ ਪਹਿਨੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਈ ਇੱਕ ਥਾਂ ਤੇ ਮੇਰੇ ਨਾਂ ਤੇ ਬੋਲ ਦੀ ਪ੍ਰੋਪਰਟੀ ਵਿਖਾਓ ਆਨਲਾਈਨ ਚੈੱਕ ਕਰੋ ਆਨਲਾਈਨ ਚੈੱਕ ਹੋ ਜਾਂਦਾ ਸਾਰਾ ਕੁਛ ਨੈੱਟ ਤੇ ਚੈੱਕ ਕਰ ਲਓ ਪੱਤਰਕਾਰ ਪਰਸੋਂ ਮੈਨੂੰ ਪੁੱਛਦਾ ਸੀ ਕਹਿੰਦੇ ਪਤਾ ਕਿਵੇਂ ਲੱਗੇ ਮੈਂ ਕਿਹਾ ਆਨਲਾਈਨ ਚੈੱਕ ਕਰ ਲੈ ਇੱਥੋਂ ਹੀ ਪਤਾ ਲੱਗ ਜਾਣਾ ਤੈਨੂੰ ਇੱਥੋਂ ਹੀ ਚੈੱਕ ਕਰ ਲੈ ਵੀ ਕਿਹਦੀ ਕਿ ਉਹ ਪ੍ਰੋਪਰਟੀ ਕਿਹਦੇ ਨਾਂ ਬੋਲਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਬੋਲਦੀ ਹੈ ਤਾਂ ਕਰਕੇ ਭਾਈ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੀ ਜਿੰਦ ਜਾਨ ਹਨ ਹਾਂ ਇਹ ਗੱਲ ਵੱਖ ਹੈ ਕੋਈ ਇਹਨਾਂ ਨੂੰ ਕਿਵੇਂ ਮੰਨਦਾ ਹੈ ਕੋਈ ਇਹਨਾਂ ਨੂੰ ਕਿਵੇਂ ਮੰਨਦਾ ਹੈ ਅੱਜ ਅਸੀਂ ਜੇ ਖੁਸ਼ ਹਾਂ ਇਹਨਾਂ ਕਰਕੇ ਚੜ੍ਹਦੀ ਕਲਾ ਚ ਇਹਨਾਂ ਕਰਕੇ ਕੈਮ ਕੈਮ ਰਹਿੰਦੇ ਹਾਂ ਇਹਨਾਂ ਕਰਕੇ ਇੰਨੇ ਅਟੈਕ ਮੇਰੇ ਤੇ ਹੋਏ ਆ ਪਰ ਫਿਰ ਵੀ ਹਮੇਸ਼ਾ ਕਾਇਮ ਰਹਿੰਦਾ ਤੇ ਸਿਰਫ਼ ਇਹਨਾਂ ਕਰਕੇ ਗੁਰੂ ਗ੍ਰੰਥ ਸਾਹਿਬ ਕਰਕੇ ਇਹਨਾਂ ਤੋਂ ਸਿੱਖਦੇ ਆ, ਇਹਨਾਂ ਤੋਂ ਸਿੱਖਦੇ ਰਹਿਣਾ ਹੈ, ਸਾਰੀ ਜ਼ਿੰਦਗੀ ਇਹਨਾਂ ਦੇ ਸਿੱਖ ਰਹਾਂਗੇ, ਇਹਨਾਂ ਨਾਲ ਜੁੜੇ ਰਹਾਂਗੇ, ਇਹਨਾਂ ਨਾਲ ਸਾਡਾ ਪਿਆਰ ਹੈ। ਹਾਂ, ਪਿਆਰ ਕਰਨ ਦਾ ਤਰੀਕਾ ਵੱਖਰਾ ਵੱਖਰਾ ਹੁੰਦਾ, ਇੱਕ ਲਿਟੀ ਜਾਂਦਾ ਬਹੁਤ ਮੇਰਾ ਪਿਆਰ ਹੈ, ਮੈਂ ਗਲਵੱਕੜੀ ਪਾਣੀ ਹੈ, ਮੈਂ ਪਾਵੇ ਘੁੱਟਣੇ ਨੇ, ਉਹਦਾ ਉਦਾਂ ਪਿਆਰ ਹੈ, ਅਸੀਂ ਸੁਣਦੇ ਹਾਂ, ਅਸੀਂ ਸਮਝਦੇ ਹਾਂ, ਅਸੀਂ ਰਿਸਪੈਕਟ ਕਰਦੇ ਹਾਂ, ਸਾਡਾ ਪਿਆਰ ਕਰਨ ਦਾ ਤਰੀਕਾ ਆਪਣਾ। ਸੁਣੋ, ਕਈ ਬੱਚੇ ਆ ਕੇ ਮਾਂ ਦੇ ਪੈਰੀ ਹੱਥ ਲਾਉਂਦੇ ਨੇ, ਉਹਦਾ ਵੀ ਪਿਆਰ ਹੈ, ਕਈ ਬਾਏ ਮਾਂ ਮੈਂ ਚੱਲਿਆ, ਕਈ ਏਦਾਂ ਹੀ ਕਹਿ ਦਿੰਦੇ ਨੇ, ਉਹਦਾ ਆਪਣਾ ਪਿਆਰ ਹੈ। ਪਰ ਪਿਆਰ ਤੇ ਦੋਨਾਂ ਦਾ ਹੀ ਹੁੰਦਾ ਹੈ, ਫਿਜ਼ੀਕਲੀ ਐਕਟੀਵਿਟੀ ਤੋਂ ਨਹੀਂ ਤੁਸੀਂ ਕਹਿ ਸਕਦੇ ਵੀ ਫਿਜ਼ੀਕਲੀ ਬੰਦਾ ਪੈਰੀ ਡਿੱਗਿਆ ਤੇ ਤਾਂ ਇਹਦਾ ਪਿਆਰ ਹੈ। ਮੇਰੀ ਸੁਣੋ, ਇੰਡੀਆ ਵਿੱਚ ਟੀਚਰ ਆਵੇ ਬੰਦਾ ਖੜਾ ਹੁੰਦਾ ਹੈ, ਪਰ ਇੱਥੇ ਵਾਲੇ ਟੀਚਰਾਂ ਨੂੰ ਤੇ ਨਾਂ ਲੈ ਕੇ ਬੁਲਾਉਂਦੇ ਹੈ, ਪਰ ਕੀ ਪਿਆਰ ਨਹੀਂ, ਸਤਿਕਾਰ ਨਹੀਂ ਕਰਦੇ ਟੀਚਰਾਂ ਦਾ, ਰਿਸਪੈਕਟ ਹੈ, ਪਰ ਫਰਕ ਬਹੁਤ ਹੈ, ਫਰਕ ਬਹੁਤ ਹੈ। ਬਾਬਾ ਨਾਨਕ, ਗੁਰੂ ਨਾਨਕ ਕਹਿੰਦਾ ਕੋਈ, ਕੋਈ ਸਤਿਗੁਰੂ ਨਾਨਕ ਕਹਿੰਦਾ, ਕੋਈ ਸੱਚੇ ਪਾਤਸ਼ਾਹ ਕਹਿੰਦਾ, ਤੇ ਕੋਈ ਕੱਲਾ ਨਾਨਕ ਵੀ ਕਹਿ ਦਿੰਦਾ ਸਾਡਾ ਨਾਨਕ ਪਾਤਸ਼ਾਹ। ਇਹਦਾ ਮਤਲਬ ਇਹ ਨਹੀਂ ਇਹ ਡਿਸਰਿਸਪੈਕਟ ਕਰਦਾ, ਪਿਆਰ ਹੈ, ਸ਼ਬਦਾਂ 'ਚ ਨਹੀਂ ਜਾਈਦਾ, ਇੰਟੈਂਸ਼ਨ ਵੇਖੀਦੀ ਹੈ, ਭਾਵਨਾ ਵੇਖੀਦੀ ਹੈ, ਭਾਵਨਾ ਅਗਲੇ ਦੀ ਕੀ ਹੈ, ਸਾਡਾ ਪਿਆਰ ਹੈ ਤੇ ਪਿਆਰ ਰਹੇਗਾ, ਕੋਈ ਤੋੜ ਨਹੀਂ ਸਕਦਾ। ਸਤਿਗੁਰੂ ਜੀ ਨੇ ਮੌਕਾ ਦਿੱਤਾ ਰਲ ਮਿਲ ਬੈਠਣ ਦਾ, ਬਹੁਤ ਧੰਨਵਾਦ ਹੈ। ਪ੍ਰਬੰਧਕ ਕਮੇਟੀ ਦਾ ਮੈਂ ਦੁਬਾਰਾ ਧੰਨਵਾਦੀ ਹਾਂ, ਬਹੁਤ ਪਿਆਰ ਨਾਲ ਸਭ ਨੇ ਸੇਵਾ ਕੀਤੀ ਹੈ ਲੰਗਰਾਂ ਦੇ ਵਿੱਚ, ਹਰ ਪਾਸੇ ਧੰਨਵਾਦ। ਇੱਕ ਗੱਲ ਲਈ ਮੈਂ ਮਾਫੀ ਮੰਗਦਾ ਹਾਂ, ਮੈਂ ਹਮੇਸ਼ਾ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਆਰਾਮ ਨਾਲ ਮਿਲਦਾ ਵੀ ਹੁੰਦਾ ਹੈ, ਪ੍ਰਸ਼ਾਦਾ ਪਾਣੀ ਛਕ ਲਓ, ਖੁੱਲ੍ਹਾ ਟਾਈਮ ਸਭ ਨੂੰ ਮਿਲੇ, ਪਰ ਸਿਕਿਉਰਿਟੀ ਰੀਜਨ ਕਰਕੇ ਮੈਨੂੰ ਕਈ ਵਾਰੀ ਕਾਹਲੀ ਵਿੱਚ ਜਾਣਾ ਪੈਂਦਾ। ਕੱਲ੍ਹ ਵੀ ਮੈਂ ਗਿਆ ਤੇ ਸਹੀ, ਪਰ ਬੇਮਨ ਨਾਲ ਗਿਆ, ਮੇਰਾ ਮਨ ਨਹੀਂ ਸੀ ਕਰਦਾ, ਮੇਰਾ ਮਨ ਕਰਦਾ ਸੀ ਕਿ ਕਈ ਬੰਦੇ ਮਿਲਣਾ ਚਾਹੁੰਦੇ ਹੁੰਦੇ ਹੈ, ਦੋ ਮਿੰਟ ਫਤਿਹ ਬੁਲਾ ਲਓ, ਗੱਲ ਕਰ ਲਓ, ਹਾਲ ਚਾਲ ਪੁੱਛ ਲਓ, ਫੋਟੋ ਖਿਚਾ ਲਓ। ਮੈਂ ਹੁਣ ਵੀ ਕਹਾਂਗਾ, ਜੇ ਕਿਸੇ ਵੀਰ ਦੇ ਮਨ 'ਚ ਹੋਵੇ ਜਾਂ ਕੋਈ ਸਵਾਲ ਵੀ ਹੋ ਸਕਦਾ, ਕੁਐਸਚਨ ਹੋ ਸਕਦਾ, ਦਿਮਾਗ 'ਚ ਚੱਲਦਾ ਹੁੰਦਾ, ਕੋਈ ਡਾਊਟ ਹੋ ਸਕਦਾ, ਮੈਂ ਸੋਢੀ ਸਾਹਿਬ ਦੇ ਘਰ ਹਾਂ, ਜੇ 10-15 ਮਿੰਟ ਕੱਢ ਸਕਦੇ ਹਾਂ ਤੇ ਆਓ, ਜੇ ਕੋਈ ਸਵਾਲ ਹੋਇਆ ਪੁੱਛ ਲਈ, ਫੋਟੋ ਖਿਚਾਣੀ ਤਾਂ ਖਿਚਾ ਲਈ, ਗੱਲ ਕਰਨੀ ਹੋਈ ਗੱਲ ਕਰ ਲਈ, ਡਾਊਟ ਹੋਇਆ ਕਲੀਅਰ ਕਰ ਲਈ, ਅੰਦਰ ਨਾ ਰੱਖੀ, ਅੰਦਰ ਰੱਖੋਗੇ ਡਾਊਟ ਗੰਢਾਂ ਬਣ ਜਾਂਦੀ, ਗੰਢਾਂ ਬੜਾ ਤੰਗ ਕਰਦੀਆਂ, ਫਿਰ ਇਹ ਪੱਥਰੀ ਨਾ ਬਣ ਜੇ ਤੇਰੇ ਅੰਦਰ, ਕਹਿੰਦਾ ਇਹ ਕੱਢ ਲਈ ਜੇ ਤੇਰੇ ਅੰਦਰ ਹੋਇਆ ਕੁਛ, ਡਾਊਟ ਕਲੀਅਰ ਕਰ ਲਈ ਆਪਾਂ, ਇਹ ਜ਼ਰੂਰ ਗੱਲ ਧਿਆਨ 'ਚ ਰੱਖਿਓ। ਸੋ ਇਸ ਕਰਕੇ ਬਹੁਤਾ ਦੂਰ ਨਹੀਂ ਮੈਨੂੰ ਨਾ, ਇਸ ਕਰਕੇ ਮੈਨੂੰ ਸਿਕਿਉਰਿਟੀ ਕਰਕੇ ਏਦਾਂ ਦਾ ਸੈਟਅਪ ਹੁੰਦਾ, ਮੈਂ ਜਦੋਂ ਜਿਸ ਕਿਸੇ ਵੀ ਕੰਟਰੀ ਵਿੱਚ ਜਾਵਾਂ, ਇੰਟੈਲੀਜੈਂਸੀ ਮੈਨੂੰ ਕਹਿੰਦੀ ਹੁੰਦੀ ਥ੍ਰੈਟ ਭਾਈ ਸਾਹਿਬ, ਪੁਲਿਸ ਆ ਕੇ ਕਹੇਗੀ ਥ੍ਰੈਟ ਹੈ ਜੀ ਤੁਹਾਡੇ ਤੇ, ਧਿਆਨ ਰੱਖਿਓ, ਮੈਂ ਇੰਡੀਆ ਤੋਂ ਚੱਲਦਾ, ਇੰਡੀਆ ਵੇਲੇ ਤੋਂ ਥ੍ਰੈਟ ਸ਼ੁਰੂ ਹੋ ਜਾਂਦਾ, ਤੇ ਮੈਨੂੰ ਕਈ ਵਾਰੀ ਮਜਬੂਰੀ ਬਸ ਇੱਦਾਂ ਕਰਨਾ ਪੈਂਦਾ, ਪਰ ਮੈਂ ਚਾਹੁੰਦਾ ਕਿ ਮੈਂ ਮਿਲਾਂ। ਮੈਂ ਜਿੱਦਣ ਆਇਆ ਮੈਂ ਟਾਈਮ ਪਾਇਆ ਸੀ ਇਸ ਤਿਉਹਾਰ ਤੇ, ਜਿਹੜੇ ਵੀਰ ਮਿਲਣਾ ਚਾਹੁੰਦੇ ਨੇ ਘਰ ਆ ਕੇ ਬੈਠ ਕੇ ਮਿਲਣ, ਮੈਨੂੰ ਘੱਟ ਤੋਂ ਘੱਟ ਵੀ ਇੱਥੋਂ 50 ਬੰਦੇ ਪਰਿਵਾਰ ਮਿਲ ਕੇ ਆਏ ਹੈ, ਮੇਰੇ ਨਾਲ ਬੈਠੇ ਸੋਫੇ ਤੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ, ਹਾਲ ਚਾਲ ਪੁੱਛਿਆ, ਸਭ ਨੂੰ ਮਿਲਿਆ, ਇਕੱਲੇ ਇਕੱਲੇ ਨੂੰ ਮਿਲਿਆ, ਇਕੱਲੇ ਇਕੱਲੇ ਨਾਲ ਗੱਲਬਾਤ ਕੀਤੀ, ਕਦੇ ਨੀ ਕਿਸੇ ਤੋਂ ਭੱਜੀ ਦਾ। ਪੱਤਰਕਾਰ ਆਇਆ, 45 ਮਿੰਟ ਮੈਂ ਇੰਟਰਵਿਊ ਕੀਤੀ ਉਹਦੇ ਨਾਲ ਲਗਾਤਾਰ, ਉਹਨੂੰ ਨੀ ਪੁੱਛਿਆ ਕਿਹੜਾ ਸਵਾਲ ਪੁੱਛਣਾ, ਜਿਹੜਾ ਮਰਜ਼ੀ ਪੁੱਛ ਲੈ ਸਵਾਲ, ਜਿਹੜਾ ਮਰਜ਼ੀ ਪੁੱਛ ਲੈ, ਮੈਂ ਕਦੇ ਨੀ ਏਦਾਂ ਭੱਜਦਾ। ਸੋ ਕਿਰਪਾ ਕਰਕੇ ਕਿਸੇ ਦੇ ਮਨ ਚ ਹੋਇਆ ਤੇ ਉਹ ਜ਼ਰੂਰ ਕਲੀਅਰ ਕਰ ਲੈਣਾ, ਮਜਬੂਰੀ ਮੇਰੀ ਜ਼ਰੂਰ ਸਮਝਣੀ, ਮੈਨੂੰ ਜਾਣਾ ਪੈਂਦਾ ਇਸ ਗੱਲ ਲਈ, ਮੇਰੀ ਮਜਬੂਰੀ ਆਪ ਸਮਝਣਾ। ਸੋ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਮੈਂ ਫਿਰ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਮੈਨੇਜਮੈਂਟ ਦਾ ਧੰਨਵਾਦ ਕਰਦਾ ਹੋਇਆ ਆਪ ਸਾਰਿਆਂ ਦਾ ਆਨੰਦ ਸਾਹਿਬ ਵਿੱਚ ਸਾਥ ਮੰਗਦਾ ਹਾਂ। ਰਲ ਮਿਲ ਕੇ ਸਾਰੇ ਆਨੰਦ ਸਾਹਿਬ ਵਿੱਚ ਬੋਲੋ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਰਾਗ ਰਤਨ ਪਰਿਵਾਰ, ਕਰੀਆਂ ਸ਼ਬਦ ਗਾਵਣ ਆਇਆ, ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਰੂਪ ਸਭ ਸਾਰਨਾ, ਸਭਨਾ
ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ
ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ
ਸਾਚੇ ਸਾਹਿਬਾ ਗਿਆ ਨਹੀਂ ਘਰ ਤੇਰੇ ਸਿਫਤ ਸਲਾਮ ਤੇਰੀ ਨਾਮ ਮਨ ਵਸਾਵੇ
ਨਾਮ ਮਨ ਵਸਿਆ
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਜਿਨ ਪੁੱਛਾ ਸਤਿਗੁਰ ਸਾਧ ਸੁਖ ਮਾਨਿਆ ਸਭ
ਬੁਝਾਈਆਂ
ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ
ਦਾਰੂ ਵਾਜੇ ਸ਼ਬਦ ਘਰ
ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਸ ਕਰ ਧਾਰੀਆ ਕਰਮ ਪਾਇਆ ਤੁਰ ਦਿਨ ਕੌਸੇ ਨਾਮ ਹਰ ਕਹਿ
ਲਾਗੇ
ਅਨੰਤ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ
ਦੁੱਖ ਰੋਗ ਸੰਤਾ ਪਿਉਤਰੇ ਸੁਣੀ ਸੱਚੀ ਬਾਣੀ ਹੁਣ ਤੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹੇ ਆਪਰ ਪੂਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਅਰਥ ਮਹੱਤ ਦਿਵਸ ਰਾਤ ਹੋਏ ਦਾਈ
ਦਾਇਆ
ਜਗਿਆਈਆਂ ਪੁਰਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਿਹ
ਤੁਧੇ ਆ ਕੇ ਅਰਦਾਸ ਹਮਾਰੀ
ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਹੋਏ ਉੱਦਮ ਦਾ ਸਦਕਾ ਸਮੂਹ ਇਲਾਕੇ ਦੀਆਂ ਦੂਰੋਂ ਨੇੜਿਓਂ ਸੰਗਤਾਂ ਨੇ ਆ ਕੇ ਪਾਤਸ਼ਾਹ ਜੀ ਉਹ ਦੀਵਾਨ ਸਜਾਏ ਹਨ। ਸਜੇ ਹੋਏ ਦੀਵਾਨਾਂ ਅੰਦਰ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਉਸ ਤੋਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਦੇ ਨਾਲ ਸੇਵਾ ਹੋਈ ਹੈ ਪਾਤਸ਼ਾਹ ਜੀਓ। ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਦਰ ਘਰ ਦੀ ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਲੇਖੇ ਦੇ ਵਿੱਚ ਲਾਉਣੇ ਪਾਤਸ਼ਾਹ ਜੀ ਸੇਵਕ ਪਿਆਰਿਆਂ ਦੇ ਵੱਲੋਂ ਆਪ ਜੀ ਨੂੰ ਸੋਹਣੇ ਪਛਾਕੇ ਭੇਟ ਕੀਤੇ ਜਾਂਦੇ ਨੇ ਅੰਗੀਕਾਰ ਕਰਨੇ ਸੇਵਕਾਂ ਦੀ ਸੇਵਾ ਸਫਲੀ ਕਰਨੀ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰਾਂ ਦੇ ਵਿੱਚ ਹੋਰ ਇਤਿਹਾਸਿਕ ਸੇਵਾ ਕੀਤੀ ਹੈ ਪਾਤਸ਼ਾਹ ਜੀ ਉਹ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ ਕਬੂਲ ਕਰਨੀਆਂ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਖੁਸ਼ੀਆਂ ਖੇੜਿਆ ਭਰਿਆ ਜੀਵਨ ਬਖਸ਼ਿਸ਼ ਕਰਨਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰੋ ਅਤੇ ਹੁਕਮ ਅਨੁਸਾਰ ਚੱਲਣ ਦੀ ਸਮਰੱਥ ਬਖਸ਼ੋ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਗਿਆ ਭਈ ਅਕਾਲ ਕੀ ਤਮੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਣ ਜੋ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਣ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਪਾਵ ਸੁਹਾਵੇ ਜਾ ਤਾਂ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾ ਤਾਂ ਜਸ ਗਾਵੇ ਜੀਉ ਪਿਆ ਤਉ ਸ਼ਰਣੀ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੂਹੀਐ ਸਭਨਾ ਦਾ ਵੇ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦਿਵੋ ਆਧਾਰੇ ਰਹਾਓ ਮਨਸਾ ਮਾਰ ਦੁਬਿਧਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸ਼ਬਦ ਮਰਹੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪੈ ਸਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪੈ ਸਈ ਵਾਹਿਗੁਰੂ ਜੀ ਕਾ ਖਾਲਸਾ